ਜੇ ਤੁਹਾਡੇ ਵਿੱਚ ਆਪਣਾ ਰਾਹ ਚੁਣਨ ਦਾ ਹੌਸਲਾ, ਉਸ ਰਾਹ ਤੇ ਚੱਲਣ ਦੀ ਹਿੰਮਤ ਅਤੇ ਉਸ ਰਾਹ ਦੀਆਂ ਮੁਸ਼ਕਲਾਂ ਸਹਾਰਨ ਦਾ ਜ਼ਿਕਰ ਆਏ ਤਾਂ ਉਹ ਰਾਹ ਤੁਹਾਡੇ ਪਿੱਛੇ ਪਿੱਛੇ ਚੱਲ ਪਏਗਾ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਹਰਮਨ ਰੇਡੀਓ ਤੇ ਇੱਕ ਵਾਰ ਫੇਰ ਮੈਂ ਹਾਜ਼ਰ ਹਾਂ ਜੀ, ਤੁਹਾਡੀ ਮੇਜ਼ਬਾਨ ਅਮਰਦੀਪ ਕੌਰ। ਇੱਕ ਲੰਬੇ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡੀ ਸੇਵਾ ਦੇ ਵਿੱਚ, ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਲਹਿਰਾਂ। ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਹੀ ਦੋਸਤਾਂ ਨੂੰ, ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਅਮਰਦੀਪ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਾਲ ਹੀ ਨਾਲ ਉਮੀਦ ਕਰਦੀ ਹਾਂ ਕਿ ਸਾਡੇ ਸਰੋਤੇ, ਸਾਡੇ ਦੋਸਤ ਜਿਹੜੇ ਆ ਜੀ ਚੜ੍ਹਦੀ ਕਲਾ ਵਿੱਚ ਹੋਣਗੇ। ਤੇ ਨਾਲ ਹੀ ਅਰਦਾਸ ਵੀ ਕਰਦੇ ਹਾਂ ਕਿ ਸਦਾ ਹੀ ਤੁਸੀਂ ਚੜ੍ਹਦੀ ਕਲਾ ਚ ਰਹੋ, ਖੁਸ਼ੀਆਂ ਖੇੜੇ ਮਾਣਦੇ ਰਹੋ। ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਦੋਸਤੋ, ਅੱਜ ਦਿਨ ਹੈਗਾ ਜੀ ਮੰਗਲਵਾਰ, ਤੇ ਸਾਲ 2016 ਦੇ ਅਪ੍ਰੈਲ ਮਹੀਨੇ ਦੀ ਅੱਜ 19 ਤਰੀਕ ਹੋ ਗਈ ਹੈ। ਨਾਨਕ ਸ਼ਾਹੀ ਸੰਵਤ 548 ਦੇ ਵਿਸਾਖ ਮਹੀਨੇ ਦੀ ਅੱਜ 7 ਤਰੀਕ ਹੈ। ਘੜੀਆਂ ਵੱਲ ਨਜ਼ਰ ਮਾਰੀਏ ਤਾਂ ਘੜੀਆਂ ਕਹਿੰਦੀਆਂ ਜੀ ਕਿ ਮੈਲਬਰਨ ਸਿਡਨੀ ਦੇ ਵਿੱਚ ਇਸ ਵੇਲੇ ਵੱਜ ਚੁੱਕੇ ਨੇ 8:04। ਤੇ ਜੇ ਅਸੀਂ ਤੁਹਾਡੇ ਸ਼ਹਿਰਾਂ ਵੱਲ ਆਈਏ ਤਾਂ ਸ਼ਹਿਰਾਂ ਦੇ ਵਿੱਚ ਐਡੀਲੇਡ ਜਿਹੜਾ ਜੀ 7:34 ਹੋਏ ਨੇ ਉੱਥੇ, ਤੇ ਪਰਥ ਦੇ ਵਿੱਚ 6:04 ਹੋਏ ਨੇ, ਬ੍ਰਿਸਬੇਨ ਦੇ ਵਿੱਚ 8:04 ਨੇ, ਟੋਰਾਂਟੋ ਦੇ ਵਿੱਚ ਯਾਨੀ ਕਿ ਜੇ ਅਸੀਂ ਆਸਟ੍ਰੇਲੀਆ ਤੋਂ ਬਾਹਰ ਚੱਲੀਏ ਤਾਂ 6:04 ਹੋਏ ਨੇ 18 April ਦੇ, ਯਾਨੀ ਕਿ ਉੱਥੇ ਅਜੇ ਸੋਮਵਾਰ ਚੱਲ ਰਿਹਾ ਜੀ। ਕੈਨੇਡਾ ਦੇ ਵਿੱਚ ਟੋਰਾਂਟੋ ਦੇ ਵਿੱਚ 6:04 ਹੋਏ ਨੇ ਸ਼ਾਮ ਦੇ। ਵੈਨਕੂਵਰ ਦੇ ਵਿਚ ਵੀ 18 April ਚੱਲ ਰਿਹਾ, 3:04 ਹੋਏ ਨੇ ਬਾਅਦ ਦੁਪਹਿਰ ਦੇ, ਤੇ ਐਲਏ ਦੇ ਵਿਚ ਵੀ 3:04 ਹੋਏ ਨੇ ਬਾਅਦ ਦੁਪਹਿਰ ਦੇ, ਦਿਨ ਸੋਮਵਾਰ ਹੈ, 18 April ਦੀ ਤਰੀਕ ਹੈ। ਤੇ ਅਸੀਂ ਆਪਣੇ ਗੁਆਂਢੀ ਮੁਲਕ ਦੀ ਗੱਲ ਨਹੀਂ ਕੀਤੀ, ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ 10:05 ਹੋ ਚੁੱਕੇ ਨੇ, 19 April ਯਾਨੀ ਦਿਨ ਮੰਗਲਵਾਰ ਹੈ, ਸਾਡੇ ਤੋਂ 2 ਘੰਟੇ ਅੱਗੇ ਨੇ ਜੀ ਨਿਊਜ਼ੀਲੈਂਡ ਵਾਲੇ। ਤੇ ਕੈਲਗਰੀ ਚਲੀਏ ਤਾਂ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿਚ 4:05 ਸ਼ਾਮ ਦੇ ਹੋ ਚੁੱਕੇ ਨੇ, 18 April ਉੱਥੇ ਵੀ ਹੈ, ਸੋਮਵਾਰ ਦਾ ਦਿਨ ਚੱਲ ਰਿਹਾ। ਤੇ USA ਦੇ ਮਿਆਮੀ ਸ਼ਹਿਰ ਦੇ ਵਿਚ 6:05 ਹੋਏ ਨੇ ਸ਼ਾਮ ਦੇ, ਸੋ 18 April ਹੀ ਹੈ, ਦਿਨ ਸੋਮਵਾਰ ਚੱਲ ਰਿਹਾ ਉੱਥੇ ਵੀ। ਤੇ ਇਸ ਤੋਂ ਇਲਾਵਾ ਜੇ ਅਸੀਂ ਚਾਈਨਾ ਦੇ ਵਿਚ ਚਲੀਏ ਤਾਂ ਹਾਂਗਕਾਂਗ ਦੇ ਵਿਚ ਇਸ ਵੇਲੇ 19 April ਦਿਨ ਮੰਗਲਵਾਰ ਤੇ 6:05 ਹੋ ਚੁੱਕੇ ਨੇ ਸਵੇਰ ਦੇ। ਪੁਰਤਗਾਲ ਦੇ ਲਿਸਬਨ ਸ਼ਹਿਰ ਦੇ ਵਿਚ 11:05 ਹੋਏ ਨੇ ਜੀ, 18 April ਸੋਮਵਾਰ ਦਾ ਦਿਨ ਹੈ, ਸੋ ਰਾਤ ਦੇ 11:05 ਹੋ ਚੁੱਕੇ ਨੇ ਉੱਥੇ। ਇਟਲੀ ਦੇ ਵਿਚ 12:05 ਨੇ ਸਵੇਰ ਦੇ, ਯਾਨੀ ਵੱਡਾ ਤੜਕਾ ਹੈ ਜੀ, 19 April ਹੁਣੇ ਹੁਣੇ ਚੜਿਆ ਉੱਥੇ। ਤੇ ਇਸ ਤੋਂ ਬਾਅਦ ਅਸੀਂ ਚੱਲਦੇ ਹਾਂ ਆਪਣੇ ਵਤਨ ਤੇ ਸਾਡੇ ਦੇਸ਼ ਦੇ ਵਿਚ ਯਾਨੀ ਕਿ ਭਾਰਤ ਦੇ ਵਿਚ ਨਵੀਂ ਦਿੱਲੀ ਦੇ ਵਿਚ ਸਵੇਰ ਦੇ 3:36 ਹੋਏ ਨੇ 19 April ਦਿਨ ਮੰਗਲਵਾਰ, ਯਾਨੀ ਅੱਜ ਦਾ ਵੱਡਾ ਤੜਕਾ ਜਿਹੜਾ ਜੀ ਉਹ ਭਾਰਤ ਦੇ ਵਿਚ ਇਸ ਵੇਲੇ ਚੜਿਆ ਹੋਇਆ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਇਸ ਸਫ਼ਰ ਦੇ ਵਿਚ, ਆਵਾਜ਼ ਦੀ ਇਸ ਦੁਨੀਆਂ ਦੇ ਵਿਚ ਸ਼ਾਮਲ ਹੁੰਦੇ ਹੋ, ਤੁਹਾਨੂੰ ਤਹਿ ਦਿਲ ਤੋਂ ਅਸੀਂ ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਦੇ ਵਿਚ। ਪ੍ਰੋਗਰਾਮ ਦੇ ਵਿਚ ਸਾਡੇ ਨਾਲ ਜੁੜਨ ਦੇ ਲਈ ਦੋ ਅਹਿਮ ਜਿਹੜੇ ਰਸਤੇ ਅਸੀਂ ਹਮੇਸ਼ਾ ਹੀ ਦੱਸਦੇ ਹੁੰਦੇ ਹਾਂ, ਸੋ ਉਹ ਦੋ ਜ਼ਰੀਏ ਜਿਹੜੇ ਆ ਜੀ, ਇੱਕ ਤਾਂ ਹੈ ਈਮੇਲ, ਤੁਸੀਂ ਈਮੇਲ ਸਾਨੂੰ ਕਰ ਸਕਦੇ ਹੋ request@harmanradio.com ਤੇ, ਤੇ ਨਾਲ ਹੀ ਨਾਲ ਟੈਲੀਗ੍ਰਾਮ ਦੇ ਉੱਤੇ ਤੁਸੀਂ ਸਾਨੂੰ ਲੱਭ ਸਕਦੇ ਹੋ ਹਰਮਨ ਰੇਡੀਓ, ਜਦੋਂ ਤੁਸੀਂ ਭਰੋਂਗੇ ਤਾਂ ਟੈਲੀਗ੍ਰਾਮ ਤੇ ਵੀ ਅਸੀਂ ਤੁਹਾਨੂੰ ਮਿਲਾਂਗੇ ਤੇ ਤੁਸੀਂ ਸਾਨੂੰ ਜੁਆਇਨ ਇਨ ਕਰ ਸਕਦੇ ਹੋ। ਸੋ ਪ੍ਰੋਗਰਾਮ ਦੇ ਵਿਚ ਸਾਡੇ ਨਾਲ, ਸਾਡੇ ਹਮ ਸਫ਼ਰ ਬਣ ਕੇ ਵਿਚਰੋ ਤਾਂ ਕਿ ਜਿਹੜਾ ਪ੍ਰੋਗਰਾਮ ਆ ਹੋਰ ਵੀ ਖੂਬਸੂਰਤ ਹੋ ਨਿਬੜੇ, ਸਾਡੀ ਇਹ ਕੋਸ਼ਿਸ਼ ਰਹੇਗੀ। ਸੋ ਮੇਰਾ ਇੱਕ ਲੰਬਾ ਗੈਪ ਰਿਹਾ, ਸੋ ਉਸ ਲੰਬੇ ਗੈਪ ਦੌਰਾਨ, ਉਸ ਜਿਹੜੀ ਗੈਰ ਹਾਜ਼ਰੀ ਦੇ ਦੌਰਾਨ ਸ਼ਾਇਦ ਅੱਜ ਕੁਝ ਖਤਾਵਾਂ ਵੀ ਹੋਣਗੀਆਂ, ਕੁਝ ਗਲਤੀਆਂ ਵੀ ਹੋ ਸਕਦੀਆਂ, ਕਿਉਂਕਿ ਹੋ ਸਕਦਾ ਓਨੀ ਤਿਆਰੀ ਦੇ ਨਾਲ ਅੱਜ ਮੈਂ ਨਾ ਪ੍ਰੋਗਰਾਮ ਕਰ ਸਕਦੀ ਹੋਵਾਂ, ਪਰ ਜੇ ਤੁਹਾਡਾ ਸਹਿਯੋਗ ਰਿਹਾ, ਤੁਹਾਡਾ ਪਿਆਰ ਰਿਹਾ ਦੋਸਤੋ, ਤੇ ਤੁਹਾਡੀ ਹੌਸਲਾ ਅਫਜ਼ਾਈ ਰਹੀ ਤਾਂ ਜ਼ਰੂਰ ਪ੍ਰੋਗਰਾਮ ਜਿਹੜਾ ਜੀ ਆਪਾਂ ਰਲ ਮਿਲ ਕੇ ਕਰ ਲੈਣਾ ਅੱਜ, ਪਰ ਜੇ ਥੋੜੀਆਂ ਬਹੁਤੀਆਂ ਗਲਤੀਆਂ ਹੋਣਗੀਆਂ, ਖਤਾਵਾਂ ਹੋਣਗੀਆਂ ਤਾਂ ਜ਼ਰੂਰ ਮਾਫ਼ ਕਰਿਓ। ਤੇ ਨਾਲ ਹੀ ਨਾਲ ਦੋਸਤੋ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਪ੍ਰੋਗਰਾਮ ਜਿਹੜਾ ਜੀ ਤੁਸੀਂ ਸਾਡਾ ਪ੍ਰੋਗਰਾਮ ਜਦੋਂ ਖਤਮ ਹੋਣਾ ਉਸ ਦੇ 15 ਮਿੰਟ ਬਾਅਦ ਅਪਲੋਡ ਹੋ ਜਾਣਾ ਸਾਡੀ ਵੈਬਸਾਈਟ ਤੇ, ਤੇ ਜੇ ਇਸ ਨੂੰ ਤੁਸੀਂ ਦੁਬਾਰਾ ਸੁਣਨਾ ਚਾਹੁੰਦੇ ਹੋਵੋ ਤਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਯਾਨੀ ਕਿ www.harmanradio.com ਤੇ ਜਾ ਕੇ ਤੁਸੀਂ ਸਾਡਾ ਪੋਡਕਾਸਟ ਜਿਹੜਾ ਆ ਜੀ ਉਹਨੂੰ ਕਲਿੱਕ ਕਰੋਗੇ, ਸੋ ਉਸ ਪੋਡਕਾਸਟ ਦੇ ਵਿੱਚ ਤੁਸੀਂ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਉਹ ਪਾਓਗੇ, ਲੱਭੋਗੇ, ਸੋ ਉੱਥੇ ਜਾ ਕੇ ਤੁਸੀਂ ਜੋ ਵੀ ਪ੍ਰੋਗਰਾਮ ਦੇ ਵਿੱਚੋਂ ਸੁਣਨਾ ਚਾਹੁੰਦੇ ਹੋ ਉੱਥੇ ਕਲਿੱਕ ਕਰਕੇ ਸੁਣ ਸਕਦੇ ਹੋ। ਸੋ ਇਹ ਇੱਕ ਹੋਰ ਨਵੀਂ ਜਿਹੜੀ ਪ੍ਰਾਪਤੀ ਆ ਉਹ ਕੀਤੀ ਆ, ਤੇ ਮੈਂ ਫੇਰ ਭੁੱਲਦੀ ਹੋਵਾਂ ਤਾਂ ਮੈਨੂੰ ਮਾਫ਼ ਕਰਿਓ, ਕਿਉਂਕਿ ਮੇਰੇ ਨਾਲ ਟੈਕਨੀਕਲ ਡਾਇਰੈਕਟਰ ਸਰਦਾਰ ਸਰਬਜੀਤ ਸਿੰਘ ਹੁਰੀ ਪਟਿਆਲਾ ਸਟੂਡੀਓ ਤੋਂ ਜੁੜੇ ਹੋਏ ਆ। ਸੋ ਜਿੰਨੇ ਵੀ ਹਰਮਨ ਰੇਡੀਓ ਤੇ ਜਿੰਨੀਆਂ ਪ੍ਰਾਪਤੀਆਂ ਟੈਕਨੀਕਲ ਹੁੰਦੀਆਂ ਨੇ ਜਾਂ ਫਿਰ ਸੰਪੂਰਨ ਤੌਰ ਤੇ ਜਿੰਨੀ ਕੁ ਵੀ ਅਸੀਂ ਆਪਣੇ ਆਪ ਚ ਸਮਝਦੇ ਹਾਂ ਕਿ ਕੁਛ ਸੁਧਾਰ ਹੋਇਆ, ਸੋ ਉਹ ਸਰਬਜੀਤ ਸਿੰਘ ਹੋਰਾਂ ਕਰਕੇ ਹੀ ਹੁੰਦਾ। ਸੋ ਵੱਡੇ ਤੜਕੇ ਜਿਵੇਂ ਮੈਂ ਗੱਲ ਕੀਤੀ ਹੈ ਜੀ, 3:36 ਇਸ ਵੇਲੇ ਹੋਏ ਹੋਏ ਆ, ਸੋ 2:30 ਵੀ ਉੱਠ ਕੇ ਉਹ ਪ੍ਰੋਗਰਾਮ ਸਾਡੇ ਨਾਲ ਕਰਦੇ ਨੇ। ਸੋ ਇੰਨੇ ਵੱਡੇ ਤੜਕੇ ਉੱਠ ਕੇ ਆਪਣੀ ਜਿਹੜੀ ਡਿਊਟੀ ਆ ਉਹ ਪੂਰੀ ਤਨਦੇਹੀ ਦੇ ਨਾਲ ਨਿਭਾਉਂਦੇ ਨੇ, ਅੱਜ ਵੀ ਮੇਰੇ ਨਾਲ ਨੇ। ਸੋ ਉਹਨਾਂ ਨੂੰ ਵੀ ਆਪਾਂ ਜੀਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ, ਚਾਹੇ ਉਹ ਸਾਡੀ ਪਿੱਠ ਪਿੱਛੇ ਹੀ ਸਪੋਰਟ ਦੇ ਰਹੇ ਹੁੰਦੇ ਆ, ਪਰ ਉਹਨਾਂ ਦਾ ਜਿਹੜਾ ਯੋਗਦਾਨ ਆ ਉਹ ਅਹਿਮ ਹੁੰਦਾ, ਸੋ ਇਗਨੋਰ ਨਹੀਂ ਕੀਤਾ ਜਾਣਾ ਚਾਹੀਦਾ। ਪਰ ਮੈਂ ਮਾਫ਼ੀ ਚਾਹਾਂਗੀ, ਕਈ ਵਾਰ ਮੇਰੇ ਤੋਂ ਹੀ ਉਹਨਾਂ ਦਾ ਜਿਹੜਾ ਨਾਮ ਆ ਉਹ ਲੈਣਾ ਰਹਿ ਜਾਂਦਾ। ਤੇ ਦੋਸਤੋ ਹੁਣ ਪ੍ਰੋਗਰਾਮ ਦੇ ਵਿੱਚ ਕੀ ਹੋਣ ਜਾ ਰਿਹਾ ਇਹਦੇ ਬਾਬਤ ਜ਼ਰੂਰ ਗੱਲਬਾਤ ਕਰਦੇ ਹਾਂ ਜੀ। ਪ੍ਰੋਗਰਾਮ ਦੇ ਵਿੱਚ ਅੱਜ ਹਮੇਸ਼ਾ ਦੀ ਤਰ੍ਹਾਂ ਅਸੀਂ ਜਿਹੜਾ ਖਬਰਾਂ ਦਾ ਸੈਗਮੈਂਟ ਆ ਉਹ ਵੀ ਲੈ ਕੇ ਆਵਾਂਗੇ। ਸੋ ਖਬਰਾਂ ਜਿਹੜੀਆਂ ਦੇਸ਼ ਵਿਦੇਸ਼ ਦੇ ਵਿੱਚ ਕੀ ਵਾਪਰ ਰਿਹਾ ਉਹਦੇ ਉੱਤੇ ਇੱਕ ਤਿਰਛੀ ਨਜ਼ਰ ਜਿਹੜੀ ਮਾਰਨ ਦੇ ਲਈ ਮਿੰਟੂ ਬਰਾੜਹੁਰੀ ਸਾਡੇ ਨਾਲ ਸ਼ਾਮਲ ਹੋਣਗੇ ਖਬਰਾਂ ਵਾਲੇ ਸੈਗਮੈਂਟ ਦੇ ਵਿੱਚ। ਤੇ ਮਾਫ਼ੀ ਚਾਹਾਂਗੀ, ਅੱਜ ਦਾ ਜਿਹੜਾ ਇਤਿਹਾਸ ਹੈ ਉਹ ਤੁਹਾਡੇ ਲਈ ਮੈਂ ਤਿਆਰ ਕਰਕੇ ਨਹੀਂ ਲਿਆ ਸਕੀ, ਸੋ ਅੱਜ ਦੇ ਲਈ ਮਾਫ਼ੀ, ਅਗਲੀ ਵਾਰ ਦੇ ਲਈ ਅਸੀਂ ਜ਼ਰੂਰ ਇਤਿਹਾਸ ਦੇ ਉੱਤੇ ਵੀ ਨਜ਼ਰ ਮਾਰਾਂਗੇ, ਤੇ ਨਾਲ ਹੀ ਨਾਲ ਕੁਝ ਅਹਿਮ ਜਾਣਕਾਰੀਆਂ ਜਿਹੜੀਆਂ ਜੀ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਤੇ ਹੋਵੇਗਾ ਗੀਤ ਸੰਗੀਤ। ਗੀਤ ਸੰਗੀਤ ਦੇ ਨਾਲ ਹੀ ਸਭ ਤੋਂ ਅਹਿਮ ਹੋਣਗੀਆਂ ਜੀ ਤੁਹਾਡੀਆਂ ਈਮੇਲਸ, ਤੁਹਾਡੇ ਸੁਨੇਹੇ। ਸੋ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਣੇ ਸ਼ੁਰੂ ਹੋ ਗਏ ਨੇ ਟੈਲੀਗ੍ਰਾਮ ਦੇ ਜ਼ਰੀਏ, ਬਹੁਤ ਸਾਰੇ ਦੋਸਤ ਜੁੜ ਗਏ ਨੇ। ਸਭ ਤੋਂ ਪਹਿਲਾਂ ਸਾਡੇ ਨਾਲ ਦਲਜੀਤ ਸਿੰਘ ਢਿੱਲੋਂ ਹੋਰਾਂ ਨੇ ਸਾਂਝ ਪਾਈ ਹੈ, ਵੱਡੇ ਤੜਕੇ ਅੰਮ੍ਰਿਤਸਰ ਸਾਹਿਬ ਤੋਂ ਸਾਡੇ ਨਾਲ ਸਾਂਝ ਪਾ ਰਹੇ ਨੇ, ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ। ਪਿੰਦਰ ਬਰਾੜਹੁਰੀ ਵੀ ਜੁੜ ਗਏ ਨੇ ਸਾਡੇ ਨਾਲ, ਸਤਿ ਸ੍ਰੀ ਅਕਾਲ ਤੁਹਾਨੂੰ ਵੀ ਕਹਿੰਦੇ ਹਾਂ ਜੀ। ਤੇ ਤੁਹਾਡੀਆਂ ਸਾਰਿਆਂ ਦੇ ਅਸੀਂ ਸੁਨੇਹੇ ਤੇ ਈਮੇਲਸ ਜਿਹੜੀਆਂ ਜੀ ਬਹੁਤ ਜਲਦੀ ਲਵਾਂਗੇ। ਫਿਲਹਾਲ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਉਹ ਇੱਕ ਗੀਤ ਦੇ ਨਾਲ ਕਰਦੇ ਹਾਂ, ਕਿਉਂਕਿ ਹੁਣੇ ਹੁਣੇ ਪੰਜਾਬ ਨੂੰ ਛੱਡ ਕੇ ਆਏ ਹਾਂ, ਤੇ ਕਹਿੰਦੇ ਹੁੰਦੇ ਆ ਨਾ ਕਿ ਆਪਣੀ ਧਰਤੀ ਆਪਣਾ ਪਿੰਡ ਤੇ ਉਹ ਪਿੰਡ ਦੀ ਹਵਾ ਜਿਹੜੀ ਆ ਉਹ ਭੁੱਲਦੀ ਨਹੀਂ ਆ, ਹਨਾ। ਸੋ ਸਾਡੀਆਂ ਯਾਦਾਂ ਦੇ ਵਿੱਚੋਂ ਤਾਂ ਕਦੇ ਵੀ ਨਹੀਂ ਵਿਸਰ ਸਕਦਾ ਪੰਜਾਬ, ਤੇ ਜਦੋਂ ਵੀ ਉਹ ਯਾਦਾਂ ਕਦੇ ਤਾਜ਼ੀਆਂ ਹੁੰਦੀਆਂ ਤੇ ਹਮੇਸ਼ਾ ਉਹ ਜਗ੍ਹਾ ਉਹ ਥਾਵਾਂ ਜ਼ਰੂਰ ਚੇਤੇ ਆਉਂਦੀਆਂ। ਸੋ ਇਹੋ ਜਿਹੇ ਜਜ਼ਬਾਤਾਂ ਨੂੰ ਹੀ ਪੇਸ਼ ਕਰਦਾ ਪ੍ਰੋਗਰਾਮ ਦਾ ਪਹਿਲਾ ਗੀਤ ਆਪਾਂ ਸੁਣਦੇ ਹਾਂ ਗੁਰਦਾਸ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ।
ਬਚਪਨ ਚਲਾ ਗਿਆ ਤੇ ਜਵਾਨੀ ਚਲੀ ਗਈ, ਉਹ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ। ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ, ਮੁੜ ਮੁੜ ਯਾਦ ਸਤਾਵੇ ਪਿੰਡ ਦੀ ਦੀਆਂ ਗਲੀਆਂ ਦੀ ਉਹ ਕਦੇ ਦੀ ਫਿਰਦੀ ਬੀਬੀ ਥਲੀਆਂ ਦੀ ਸਸਤੀ ਲੈ ਲੋ ਦਰਜਣ ਕੇਲੇ ਫਲੀਆਂ ਦੀ ਕੇਲੇ ਫਲੀਆਂ ਦੀ ਕੁੜਤੀ ਕੌਣ ਤੂੰ ਆਵੇ ਕੁੜਦੀਆਂ ਡਲੀਆਂ ਦੀ ਕੁੜਤੀ ਕੌਣ ਤੂੰ ਆਵੇ ਕੁੜਦੀਆਂ ਡਲੀਆਂ ਦੀ ਮੁੜ ਮੁੜਿਆ ਸਤਾਵੇ ਪਿੰਡ ਦੀਆਂ ਗਲੀਆਂ ਦੀ ਪਿੰਡ ਦੀਆਂ ਗਲੀਆਂ ਦੀ ਪਿੰਡ ਦੀਆਂ ਗਲੀਆਂ ਦੀ ਹੁਣ ਵੀ ਹਾਸੀ ਆਉਂਦੀ ਵਗਦੀਆਂ ਨਲੀਆਂ ਦੀ ਹੁਣ ਵੀ ਹਾਸੀ ਆਉਂਦੀ ਵਗਦੀਆਂ ਨਲੀਆਂ ਦੀ ਮੁੜ ਮੁੜਿਆ ਸਤਾਵੇ ਪਿੰਡ ਦੀਆਂ ਗਲੀਆਂ ਦੀ ਪਿੰਡ ਦੀਆਂ ਗਲੀਆਂ ਦੀ ਪਿੰਡ ਦੀਆਂ ਗਲੀਆਂ ਦੀ ਪੂਛਾਂ ਫੜ ਕੇ ਤਾਰੀ ਲਾਉਣ ਦੀਆਂ ਮੱਝਾਂ ਦੀਆਂ ਪੂਛਾਂ ਫੜ ਕੇ ਤਾਰੀ ਲਾਉਣ ਦੀਆਂ ਕੌਣ ਭੁਲਾਓ ਗੱਲਾਂ ਯਾਰੀ ਲਾਉਣ ਦੀਆਂ ਕਦਰ ਉੱਤੇ ਆ ਕੇ ਤੁਰ ਗਈ ਕੱਚੀਆਂ ਕਲੀਆਂ ਦੀ ਕਦਰ ਉੱਤੇ ਆ ਕੇ ਤੁਰ ਗਈ ਕੱਚੀਆਂ ਕਲੀਆਂ ਦੀ ਮੁੜ ਮੁੜਿਆ ਸਤਾਵੇ ਪਿੰਡ ਦੀਆਂ ਗਲੀਆਂ ਦੀ ਪਿੰਡ ਦੀਆਂ ਗਲੀਆਂ ਦੀ ਪਿੰਡ ਦੀਆਂ ਗਲੀਆਂ ਦੀ ਗਏ ਮੁੜ ਕੇ ਵੱਜਣੇ ਨੀ ਮਾਣਕ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ ਮਾਣਕ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ ਮੁੜ ਮੁੜਿਆ ਸਤਾਵੇ ਪਿੰਡ ਦੀਆਂ ਗਲੀਆਂ ਦੀ ਪਿੰਡ ਦੀਆਂ ਗਲੀਆਂ ਦੀ ਪਿੰਡ ਦੀਆਂ ਗਲੀਆਂ ਦੀ ਜੇ ਗੁਰਦਾਸ ਨੂੰ ਤੂੰ ਮਰ ਜਾਣਾ ਕਹਿੰਦੀਆਂ ਨੀ ਮਾਏ ਮੇਰੀ ਜੇ ਗੁਰਦਾਸ ਨੂੰ ਤੂੰ ਮਰ ਜਾਣਾ ਕਹਿੰਦੀਆਂ ਜਾਣੇ ਦੀ ਕੋਰਾ ਕੀਮਤ ਪੈਂਦੀ ਨਾ ਰੜਕ ਮਾਰਨੀ ਪੈਂਦੀ ਸੁਰਮੇ ਡਲੀਆਂ ਦੀ ਰੜਕ ਮਾਰਨੀ ਪੈਂਦੀ ਸੁਰਮੇ ਡਲੀਆਂ ਦੀ ਮੁੜ ਮੁੜਿਆ ਸਤਾਵੇ ਪਿੰਡ ਦੀਆਂ ਗਲੀਆਂ ਦੀ 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 ਪਿੰਡ ਦੀਆਂ ਗਲੀਆਂ ਦੀ
सुन रहे थे जी गुरदास मान होरा दी आवाज दे विच मुड़ मुड़ याद सतावे पिंड दी गलियां दी। ते बिलकुल जी गलियां नूं हुणे हुणे छड्ड के आए आ ते याद जिहड़ी बार बार सता रही है। पता नहीं मेरे नाल तां इदां हुंदा तुहाडे नाल हुंदा कि नहीं हुंदा, इह तुसीं ज्यादा जाणदे होवोंगे, पर इस गल तों इनकार नहीं कीता जा सकता ना कि जिथे असीं जम्मे हुंने आ, जिथे पले हुंने आ, हना ते ओ जड़ी धरती है ओदा मोह जड़ा ओ हमेशा एक परदेसी दे मन दे विच ताजा रहिंदा, ओदियां यादां दे विच ताजा रहिंदा। सो बहुत सारे दोस्त साडे नाल प्रोग्राम दे विच शिरकत कर रहे ने, सो उहनां नूं जी आया कहिंदे आ जी। सब तो पहला साडे नाल जिवें मैं दस्सिया सी दलजीत सिंह हुरी मेहता चौंक अमृतसर साहब तो जुड़े ने, सो सत श्री अकाल भी बुला रहे ने ते वेलकम भी कह रहे ने। बहुत बहुत धन्नवाद दलजीत सिंह जी तुहाडा। ते नाल ही नाल इन्हां ने एक विचार भी साडे नाल सांझा कीता जी, ते ओ विचार मैं तुहाडे नाल जरूर सांझा करां। कहिंदे एक्सक्यूजेस हार्म यू मोर दैन अदर्स, बहानेबाजी जड़ी है जी कहिंदे दूसरियां तों वध तुहाडा नुकसान करदी है। बिलकुल जी, कई बार की हुंदा कि असी बहाने बना बना के कई बार अपनी ही जड़ी शख्सियत आ ਉਸ ਨੂੰ ਗਲਤ ਪੇਸ਼ ਕਰ ਰਹੇ ਹੁੰਦੇ ਆ ਦੂਜਿਆਂ ਦੇ ਸਾਹਮਣੇ, ਹਨਾ। ਸੋ ਉਹਦਾ ਜਿਹੜਾ ਪ੍ਰਭਾਵ ਆ ਉਹ ਬਹੁਤ ਹੀ ਬੁਰਾ ਪੈਂਦਾ। ਸੋ ਇਸ ਲਈ ਬਹਾਨੇਬਾਜ਼ੀ ਤੋਂ ਹਮੇਸ਼ਾ ਗੁਰੇਜ਼ ਕਰਨਾ ਚਾਹੀਦਾ। ਸੋ ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਜੀ, ਤੁਸੀਂ ਸਾਡੇ ਨਾਲ ਵਿਚਾਰ ਸਾਂਝਾ ਕੀਤਾ। ਸੋ ਅੱਜ ਦੇ ਲਈ ਤਾਂ ਧੰਨਵਾਦ ਹੈ ਹੀ ਹੈ, ਨਾਲ ਹੀ ਨਾਲ ਕਿਉਂਕਿ ਦੋਸਤੋ ਮੈਂ ਤੁਹਾਨੂੰ ਇਹ ਵੀ ਦੱਸਦਿਆਂ ਕਿ ਮੈਨੂੰ ਮਿਲਣ ਦਾ ਮੌਕਾ ਵੀ ਮਿਲਿਆ ਦਲਜੀਤ ਸਿੰਘ ਹੋਰਾਂ ਦੇ ਨਾਲ। ਸੋ ਇਹਨਾਂ ਦੀ ਮਹਿਮਾਨ ਨਿਵਾਜ਼ੀ ਜਿਹੜੀ ਆ ਜੀ ਉਹਨਾਂ ਦੇ ਲਈ ਵੀ ਮੈਂ ਧੰਨਵਾਦ ਕਰਦੀ ਹਾਂ, ਕਿਉਂਕਿ ਜਦੋਂ ਅਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਉੱਥੇ ਨਤਮਸਤਕ ਹੋਣ ਗਏ ਸੀ ਤੇ ਉਸ ਤੋਂ ਬਾਅਦ ਸਾਨੂੰ ਮੌਕਾ ਮਿਲਿਆ ਜੀ ਕਿ ਮਹਿਤਾ ਚੌਂਕ ਦੇ ਬਾਰੇ ਅਸੀਂ ਬਹੁਤ ਸੁਣਿਆ ਹੋਇਆ ਸੀ ਤੇ ਮਹਿਤਾ ਚੌਂਕ ਦੇ ਸਮੋਸੇ ਜਿਹੜੇ ਆ ਜੀ ਕਹਿੰਦੇ ਕਾਫੀ ਵਧੀਆ ਆ, ਬਹੁਤ ਸਵਾਦ ਹੁੰਦੇ ਆ। ਸੋ ਉਹ ਸਮੋਸੇ ਜਿਹੜੇ ਆ ਉਹਨਾਂ ਦਾ ਲੁਤਫ ਜਿਹੜਾ ਉਹ ਜ਼ਰੂਰ ਸਾਡੇ ਪਰਿਵਾਰ ਨੇ ਲਿਆ ਤੇ ਮੇਰੀ ਤਾਂ ਜਿਹੜੀ ਤਬੀਅਤ ਸੀ ਉਹ ਠੀਕ ਨਹੀਂ ਸੀ ਤੇ ਸਮੋਸੇ ਨਹੀਂ ਖਾ ਸਕਦੀ ਸੀ, ਪਰ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਜੀ ਤੇ ਬਹੁਤ ਹੀ ਅੱਛੀ ਮਹਿਮਾਨ ਨਵਾਜ਼ੀ ਜਿਹੜੀ ਆ ਦਲਜੀਤ ਸਿੰਘ ਹੋਰਾਂ ਨੇ ਕੀਤੀ ਆ। ਤੇ ਨਾਲ ਹੀ ਨਾਲ ਸਭ ਤੋਂ ਜ਼ਿਆਦਾ ਜਿਹੜਾ ਆਨੰਦ ਆਇਆ ਉਹਨਾਂ ਨੂੰ ਮਿਲ ਕੇ ਆਇਆ ਜੀ, ਤੇ ਉਹਨਾਂ ਦੀ ਪ੍ਰਾਹੁਣਚਾਰੀ ਜਿਹੜੀ ਆ ਉਹ ਤਾਂ ਹੈ ਹੀ ਬਾਕਮਾਲ। ਸੋ ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਜੀ। ਆਪਾਂ ਜਿਹੜੀ ਮੇਰੀ ਫੇਰੀ ਆ ਨਾ ਉਹਦੇ ਬਾਰੇ ਹੋਰ ਵੀ ਜਿਹੜੀਆਂ ਗੱਲਾਂ ਉਹ ਦੋਸਤਾਂ ਦੇ ਨਾਲ ਸਾਂਝੀਆਂ ਕਰਦੇ ਜਾਵਾਂਗੇ। ਤੇ ਨਾਲ ਹੀ ਨਾਲ ਜਿਵੇਂ ਤੁਸੀਂ ਸਭ ਤੋਂ ਪਹਿਲਾਂ ਸਾਨੂੰ ਪ੍ਰੋਗਰਾਮ ਦੇ ਵਿਚ ਜੁਆਇਨ ਕੀਤਾ, ਸੋ ਤੁਹਾਡੇ ਨਾਲ ਜਿਹੜਾ ਇਹ ਰਾਬਤਾ ਸੀ ਬਣਾਉਣਾ ਜ਼ਰੂਰੀ ਸੀ। ਪਿੰਦਰ ਬਰਾੜ ਹੋਰੀ ਕਹਿੰਦੇ ਜੀ ਸਤਿ ਸ੍ਰੀ ਅਕਾਲ। ਸੋ ਸਤਿ ਸ੍ਰੀ ਅਕਾਲ ਪਿੰਦਰ ਬਰਾੜ ਜੀ, ਤੇ ਨਾਲ ਹੀ ਨਾਲ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿਚ, ਤੇ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਬਹੁਤ ਬਹੁਤ ਧੰਨਵਾਦ। ਸੁਰਜੀਤ ਸੰਧੂ ਹੋਰੀ ਵੀ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਚ, ਗੁੱਡ ਮਾਰਨਿੰਗ ਬੁਲਾ ਰਹੇ ਨੇ ਤੇ ਨਾਲ ਹੀ ਨਾਲ ਕਹਿੰਦੇ ਜੀ ਕਿ ਇੱਕ ਗੀਤ ਸੁਰਜੀਤ ਭੁੱਲਰ ਦਾ ਨਵਾਂ ਸੌਂਗ ਹੈ ਜੀ, ਕਹਿੰਦੇ ਪਲੇ ਕਰ ਦਿਓ ਕਲਰ ਬਲੈਕ। ਸੋ ਕੋਸ਼ਿਸ਼ ਕਰਦੇ ਆ ਜੀ ਜ਼ਰੂਰ ਤੁਹਾਡੀ ਜਿਹੜੀ ਫਰਮਾਇਸ਼ ਅਸੀਂ ਪੂਰੀ ਕਰੀਏ। ਤੇ ਇਸ ਤੋਂ ਬਾਅਦ ਸਾਡੇ ਹੀ ਸਾਥੀ ਪ੍ਰੈਜੈਂਟਰ ਸੁਖਪ੍ਰੀਤ ਸੈਣੀ ਸਾਡੇ ਨਾਲ ਸਾਂਝ ਪਾ ਰਹੇ ਨੇ, ਸਤਿ ਸ੍ਰੀ ਅਕਾਲ ਜੀ ਕਹਿੰਦੇ, ਨਾਲ ਹੀ ਵੈਲਕਮ ਬੈਕ ਜੀ। ਸੋ ਬਹੁਤ ਬਹੁਤ ਧੰਨਵਾਦ, ਕਹਿੰਦੇ ਬਹੁਤ ਦੇਰ ਬਾਅਦ ਤੁਹਾਡੀ ਆਵਾਜ਼ ਸੁਣ ਕੇ ਬਹੁਤ ਵਧੀਆ ਲੱਗ ਰਿਹਾ ਤੇ ਉਮੀਦ ਹੈ ਤੁਹਾਡੀ ਇੰਡੀਆ ਫੇਰੀ ਵਧੀਆ ਰਹੀ ਹੋਵੇਗੀ, ਪ੍ਰੋਗਰਾਮ ਕਹਿੰਦੇ ਇੰਜੋਏ ਕਰ ਰਹੇ ਹਾਂ, ਥੈਂਕਸ। ਸੋ ਬਿਲਕੁਲ ਸੁਖਪ੍ਰੀਤ ਜੀ, ਇੰਡੀਆ ਫੇਰੀ ਜਿਹੜੀ ਆ ਬਹੁਤ ਹੀ ਅੱਛੀ ਰਹੀ, ਮੇਰੀ ਵਧੀਆ ਰਹੀ, ਕਿਉਂਕਿ ਇੰਡੀਆ ਦੇ ਵਿੱਚ ਜਾ ਕੇ ਪੰਜਾਬ ਦੇ ਵਿੱਚ ਪਹੁੰਚ ਕੇ ਤਾਂ ਸਭ ਤੋਂ ਜ਼ਿਆਦਾ ਜਿਹੜੀ ਇੱਕ ਮਨ ਦੀ ਇੱਛਾ ਇਹੀ ਹੁੰਦੀ ਆ ਕਿ ਸਾਰਿਆਂ ਨੂੰ ਮਿਲਿਆ ਜਾਵੇ, ਹਨਾ। ਜਿਹੜਾ ਇੱਕ ਉਦਰੇਵਾਂ ਆ, ਇੱਕ ਬਹੁਤ ਲੰਬਾ ਜਿਹੜਾ ਸਾਡਾ ਗੈਪ ਪਿਆ ਹੁੰਦਾ ਹੈ, ਹਨਾ, ਉਸ ਨੂੰ ਭਰਨ ਦੀ ਜਿਹੜੀ ਕੋਸ਼ਿਸ਼ ਆ ਉਹ ਹੁੰਦੀ ਆ। ਪਰ ਜਿਹੜੇ ਸਾਡੇ ਵਰਗੇ ਪਰਦੇਸੀ ਆ ਜੀ, ਉਹਨਾਂ ਦੇ ਕੋਲ ਦਿਨ ਬਹੁਤ ਥੋੜੇ ਹੁੰਦੇ ਆ, ਸੋ ਉਹਨਾਂ ਥੋੜੇ ਦਿਨਾਂ ਦੇ ਵਿੱਚ ਉਹ ਜਿਹੜੀ ਫੇਰੀ ਆ ਉਹ ਕਾਫੀ ਛੋਟੀ ਪੈ ਜਾਂਦੀ ਆ। ਸੋ ਉਸ ਛੋਟੀ ਜਿਹੀ ਫੇਰੀ ਦੇ ਦੌਰਾਨ ਕੋਸ਼ਿਸ਼ ਬਹੁਤ ਕੀਤੀ ਸੀ ਕਿ ਸਾਰਿਆਂ ਨਾਲ ਮਿਲਿਆ ਜਾਵੇ ਤੇ ਮਿਲ ਕੇ ਉਹਨਾਂ ਦੇ ਨਾਲ ਵਿਚਾਰਾਂ ਵੀ ਸਾਂਝੀਆਂ ਹੋਣ, ਪਰ ਉਹਨਾਂ ਦੇ ਵਿੱਚੋਂ ਵੀ ਫਿਰ ਵੀ ਬਹੁਤ ਸਾਰੇ ਜਿਹੜੇ ਦੋਸਤ ਆ ਜੀ ਉਹਨਾਂ ਨੂੰ ਮਿਲਣਾ ਗਿਣਨਾ ਰਹਿ ਗਿਆ। ਪਰ ਜਿਨ੍ਹਾਂ ਨੂੰ ਵੀ ਅਸੀਂ ਮਿਲੇ ਆ, ਕਈ ਜਿਹੜੀਆਂ ਫੇਰੀਆਂ ਬਹੁਤ ਯਾਦਗਾਰੀ ਵੀ ਹੋਈਆਂ, ਜਿਨ੍ਹਾਂ ਦੇ ਵਿੱਚ 20 ਸਾਲ ਬਾਅਦ ਕੁਛ ਜਿਹੜੇ ਸਾਡੀਆਂ ਜਮਾਤਣਾ ਸੀ, ਕੁਛ ਜਿਹੜੇ ਮੇਰੇ ਨਾਲ ਕੁਲੀਗ ਸੀ, 12 ਸਾਲ ਬਾਅਦ 14 ਸਾਲ ਬਾਅਦ ਉਹਨਾਂ ਦੇ ਨਾਲ ਮਿਲਣਾ ਹੋਇਆ, ਸੋ ਉਹ ਵੀ ਇੱਕ ਯਾਦਗਾਰ ਬਣੀਆਂ ਨੇ। ਸੋ ਸੁਖਪ੍ਰੀਤ ਬਹੁਤ ਬਹੁਤ ਧੰਨਵਾਦ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ, ਜੀ ਆਇਆਂ ਕਹਿਣ ਦੇ ਲਈ, ਤੇ ਨਾਲ ਹੀ ਨਾਲ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਵੀ ਰਹੋ, ਬਹੁਤ ਬਹੁਤ ਧੰਨਵਾਦ। ਰਾਜੀਵ ਪੰਗੂ ਜੀ ਸਿੰਗਾਪੁਰ ਤੋਂ ਸਾਡੇ ਨਾਲ ਸ਼ਾਮਲ ਹੋਏ ਨੇ, ਤੇ ਸਤਿ ਸ੍ਰੀ ਅਕਾਲ ਕਹਿੰਦੇ ਅਮਰਦੀਪ ਭੈਣ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ, ਬਹੁਤ ਵਧੀਆ ਲੱਗ ਰਿਹਾ ਜੀ ਕਹਿੰਦੇ ਤੁਹਾਨੂੰ ਸੁਣ ਕੇ। ਮੈਂ ਵੀ ਕੱਲ ਨੂੰ ਇੰਡੀਆ ਜਾ ਰਿਹਾ 10 ਦਿਨਾਂ ਦੇ ਲਈ, ਸਿਸਟਰ ਦੀ ਮੈਰਿਜ ਹੈ। ਸੋ ਬਹੁਤ ਖੁਸ਼ੀ ਦੀ ਗੱਲ ਹੈ, ਸਭ ਤੋਂ ਪਹਿਲਾਂ ਤਾਂ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਤੁਹਾਨੂੰ ਰਾਜੀ ਭੰਗੂ ਜੀ, ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਖੁਸ਼ੀ ਖੁਸ਼ੀ ਆਪਣੀ ਭੈਣ ਦਾ ਜਿਹੜਾ ਵਿਆਹ ਹੈ ਜੀ ਉਹ ਕਾਰਜ ਜਿਹੜਾ ਸੰਪੰਨ ਕਰਕੇ ਆਓ, ਤੇ ਉਹ 10 ਦਿਨ ਜਿਹੜੇ ਆ ਤੁਹਾਡੀ ਜ਼ਿੰਦਗੀ ਦੇ ਯਾਦਗਾਰੀ ਦਿਨ ਹੋ ਨਿਭਣ ਅਸੀਂ ਦੁਆ ਕਰਦੇ ਹਾਂ, ਅਰਦਾਸ ਕਰਦੇ ਹਾਂ, ਸੁਖੀ ਸਾਂਦੀ ਜਿਹੜਾ ਇਹ ਕਾਰਜ ਹੈ ਜੀ ਨੇਪਰੇ ਚੜੇ। ਬਹੁਤ ਬਹੁਤ ਧੰਨਵਾਦ ਰਾਜੀ ਜੀ। ਇੰਦਰ ਜੀ ਸਾਡੇ ਨਾਲ ਅੱਗੇ ਜੁੜੇ ਨੇ, ਇੰਦਰ ਦੁਬਲੀ ਸਤਿ ਸ੍ਰੀ ਅਕਾਲ, ਸਾਰਿਆਂ ਨੂੰ ਬੁਲਾ ਰਹੇ ਨੇ, ਸੋ ਬਹੁਤ ਬਹੁਤ ਧੰਨਵਾਦ ਤੇ ਸਵਾਗਤ ਪ੍ਰੋਗਰਾਮ ਦੇ ਵਿਚ। ਇੰਦਰ ਜੀ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਬਣੇ ਰਹੋ, ਤੇ ਇਹਦੇ ਨਾਲ ਹੀ ਈਮੇਲ ਦਾ ਜਿਹੜਾ ਸਿਲਸਿਲਾ ਜੀ ਉਹ ਵੀ ਚੱਲ ਰਿਹਾ ਸਾਡੇ ਨਾਲ। ਸਤਨਾਮ ਸਿੰਘ ਬਰਾੜਹੁਰੀ ਈਮੇਲ ਦੇ ਜ਼ਰੀਏ ਸਾਂਝ ਪਾ ਰਹੇ ਨੇ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਪਲੀਜ਼ ਪਲੇ ਸੌਂਗ ਪੇਕੇ। ਸੁਰਜੀਤ ਭੁੱਲਰ ਦੀ ਆਵਾਜ਼ ਚ ਹੀ ਇਹਨਾਂ ਨੇ ਇੱਕ ਗੀਤ ਸੁਣਨਾ ਚਾਹਿਆ, ਸੁਦੇਸ਼ ਕੁਮਾਰੀ ਤੇ ਸੁਰਜੀਤ ਭੁੱਲਰ ਦੀ ਆਵਾਜ਼ ਚ। ਸੋ ਅਸੀਂ ਨੋਟ ਕਰ ਲਿਆ ਜੀ, ਪ੍ਰੋਗਰਾਮ ਦੇ ਵਿਚ ਸਮਾਂ ਹੋਇਆ ਤਾਂ ਅਸੀਂ ਜ਼ਰੂਰ ਤੁਹਾਡੀ ਫਰਮਾਇਸ਼ ਜਿਹੜੀ ਹੈ ਉਹ ਪੂਰੀ ਕਰਾਂਗੇ। ਸੋ ਦੋਸਤੋ ਤੁਹਾਡੇ ਜਿਹੜੇ ਸੁਨੇਹੇ ਉਹ ਇਸੇ ਤਰ੍ਹਾਂ ਲੈਂਦੇ ਜਾਵਾਂਗੇ ਕਿਉਂਕਿ ਤੁਹਾਡੇ ਸੁਨੇਹੇ ਸਾਡੇ ਲਈ ਬਹੁਤ ਅਹਿਮ ਨੇ। ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ request@harmanradio.com ਦੇ ਜ਼ਰੀਏ, ਜਾਂ ਫਿਰ ਸਾਨੂੰ ਲੱਭ ਸਕਦੇ ਹੋ ਟੈਲੀਗ੍ਰਾਮ ਦੇ ਉੱਤੇ। ਸੋ ਇਸੇ ਤਰ੍ਹਾਂ ਵਿਚਾਰ ਲੈਂਦੇ ਜਾਵਾਂਗੇ, ਪਰ ਹੁਣ ਅਸੀਂ ਅੱਜ ਦਾ ਜਿਹੜਾ ਮੌਸਮ ਹੈ ਉਹ ਵੀ ਸਾਂਝਾ ਕਰਦੇ ਹਾਂ। ਜੇ ਅਸੀਂ ਮੌਸਮ ਵੱਲ ਓਪਰੀ ਜਿਹੀ ਨਜ਼ਰ ਮਾਰੀਏ ਤਾਂ ਕਹਿੰਦੇ ਜੀ ਮੈਲਬਰਨ ਦੇ ਵਿਚ ਘੱਟ ਤੋਂ ਘੱਟ 15 ਡਿਗਰੀ ਤੇ ਵੱਧ ਤੋਂ ਵੱਧ 26 ਡਿਗਰੀ ਸੈਲਸੀਅਸ ਜਾਣ ਦੀ ਸੰਭਾਵਨਾ ਹੈ। ਬ੍ਰਿਸਬੇਨ ਦੇ ਵਿਚ 18 ਡਿਗਰੀ, ਘੱਟ ਤੋਂ ਘੱਟ 28 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਜੀ, ਤੇ ਕੇਨਸ ਦੇ ਵਿਚ 22 ਡਿਗਰੀ, ਘੱਟ ਤੋਂ ਘੱਟ ਤੇ 31 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਹੈ। ਡਾਰਵਿਨ ਚ 25 ਡਿਗਰੀ, ਘੱਟ ਤੋਂ ਘੱਟ 34 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ। ਪਰਥ ਦੇ ਵਿਚ 15 ਡਿਗਰੀ, ਘੱਟ ਤੋਂ ਘੱਟ 23 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ, ਤੇ ਐਡੀਲੇਟ ਦੇ ਵਿਚ 14 ਡਿਗਰੀ, ਘੱਟ ਤੋਂ ਘੱਟ 30 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਜੀ। ਤੇ ਹੋਬਾਰਟ ਕਹਿ ਰਿਹਾ ਜੀ 11 ਡਿਗਰੀ ਘੱਟ ਤੋਂ ਘੱਟ ਤੇ 24 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਜਾਣਾ ਹੈ। ਕੌਫ ਸਾਰਬਰ ਜਿਹੜਾ ਜੀ ਉਹ 14 ਡਿਗਰੀ ਘੱਟ ਤੋਂ ਘੱਟ ਤੇ 20 ਡਿਗਰੀ ਵੱਧ 26 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ। ਤੇ ਕੈਨਬਰਾ ਦੇ ਵਿਚ ਅੱਜ 8 ਡਿਗਰੀ ਹੈ ਜੀ ਘੱਟੋ ਘੱਟ ਤੇ 24 ਡਿਗਰੀ ਵੱਧ ਤੋਂ ਵੱਧ, ਸਿਡਨੀ ਦੇ ਵਿਚ 16 ਡਿਗਰੀ ਘੱਟ ਤੋਂ ਘੱਟ 24 ਡਿਗਰੀ ਵੱਧ ਤੋਂ ਵੱਧ ਜਿਹੜਾ ਤਾਪਮਾਨ ਹੈ ਉਹ ਜਾਣਾ। ਸੋ ਆਪੋ ਆਪਣੇ ਮੌਸਮ ਦੇ ਹਾਲਾਤ ਨੂੰ ਧਿਆਨ ਚ ਰੱਖਦੇ ਹੋਏ ਜੀ ਜਿਦਾਂ ਆਪਾਂ ਹਮੇਸ਼ਾ ਗੱਲ ਕਰਦੇ ਹੁੰਦੇ ਹਾਂ, ਕਿਉਂਕਿ ਵੈਸੇ ਠੰਡ ਜਿਹੜੀ ਆ ਉਹ ਵੀ ਹੌਲੀ 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 ਜਿਹੜੀ ਆਪਣੇ ਪੈਰ ਆ ਉਹ ਪਸਾਰਦੀ ਜਾ ਰਹੀ ਆ ਆਸਟ੍ਰੇਲੀਆ ਦੇ ਵਿਚ, ਪਰ ਇਕਦਮ ਜਿਹੜੇ ਇੱਕ ਦੋ ਦਿਨ ਆ ਉਹ ਫਿਰ ਜਦੋਂ ਗਰਮ ਆ ਜਾਂਦੇ ਆ ਤੇ ਫਿਰ ਲੱਗਦਾ ਕਿ ਨਹੀਂ ਅਜੇ ਗਰਮੀ ਜਿਹੜੀ ਉਹ ਗਈ ਨਹੀਂ ਆ ਪੂਰੀ ਤਰ੍ਹਾਂ। ਸੋ ਬਿਲਕੁਲ ਧਿਆਨ ਰੱਖੋ ਆਪਣੀ ਸਿਹਤ ਦਾ, ਤੇ ਜਦੋਂ ਵੀ ਬਾਹਰ ਨਿਕਲਦੇ ਹੋ ਮੌਸਮ ਦੀ ਨਜ਼ਾਕਤ ਨੂੰ ਪਛਾਣਦੇ ਹੋਏ ਨਿਕਲੋ ਤਾਂ ਕਿ ਜਿਹੜਾ ਕਿਸੇ ਤਰ੍ਹਾਂ ਦੀ ਜਿਹੜੀ ਅਸੀਂ ਇਨਫੈਕਸ਼ਨ ਦਾ ਸ਼ਿਕਾਰ ਨਾ ਹੋਈਏ, ਕਿਉਂਕਿ ਵਾਇਰਲ ਜਿਹੜਾ ਜੀ ਬਦਲਦੇ ਮੌਸਮ ਦੇ ਵਿਚ ਜ਼ਰੂਰ ਗ੍ਰਿਫਟ ਦੇ ਵਿਚ ਲੈ ਲੈਂਦਾ ਆਪਣੀ। ਸੋ ਸਾਨੂੰ ਧਿਆਨ ਰੱਖ ਕੇ ਚੱਲਣਾ ਚਾਹੀਦਾ। ਸੋ ਦੋਸਤੋ ਪ੍ਰੋਗਰਾਮ ਦੇ ਵਿਚ ਮੌਸਮ ਦੀ ਜਿਹੜੀ ਜਾਣਕਾਰੀ ਉਹ ਤੁਹਾਡੇ ਨਾਲ ਆਪਾਂ ਸਾਂਝੀ ਕਰ ਦਿੱਤੀ ਆ। ਇਹਦੇ ਦੌਰਾਨ ਸਾਨੂੰ ਬਹੁਤ ਸਾਰੇ ਦੋਸਤਾਂ ਦੇ ਹੋਰ ਵੀ ਮੈਸੇਜਿਸ ਜਿਹੜੇ ਆ ਉਹ ਪਹੁੰਚ ਰਹੇ ਆ, ਸੋ ਮੈਸੇਜਿਸ ਜ਼ਰੂਰ ਆਪਾਂ ਲੈਂਦੇ ਆ। ਫਿਲਹਾਲ ਇੱਕ ਗੀਤ ਜਿਹੜਾ ਜੀ ਪ੍ਰੋਗਰਾਮ ਦਾ ਅਗਲਾ ਗੀਤ ਜਿਹੜਾ ਹੈ ਉਹ ਜ਼ਰੂਰ ਅਸੀਂ ਤੁਹਾਨੂੰ ਸੁਣਾਈਏ, ਤੇ ਉਸ ਗੀਤ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿ ਮਿੰਟੂ ਬਰਾੜਹੁਰਾਂ ਦੇ ਨਾਲ ਜਿਹੜਾ ਖਬਰਾਂ ਵਾਲਾ ਸਿਲਸਿਲਾ ਉਹਦੇ ਵਿਚ ਅਸੀਂ ਸ਼ਾਮਲ ਹੁੰਦੇ ਹਾਂ ਤੁਹਾਡੇ ਸਾਰਿਆਂ ਦੇ ਨਾਲ। ਫਿਲਹਾਲ ਇੱਕ ਗੀਤ ਪ੍ਰੋਗਰਾਮ ਦੇ ਵਿਚ ਤੇ ਆਉਂਦੇ ਹਾਂ ਬਹੁਤ ਜਲਦੀ।
ਲਗਵਾਉਂਦੀ ਹੋਣੀਆਂ ਤਲੀਆਂ ਤੇ ਮਹਿੰਦੀ ਨਾ ਮੋਰ ਪਾਉਂਦੀ ਹੋਣੀਆਂ
ਮੇਰੀ ਚੜ ਕੇ ਜਨ ਜਾਣੀ ਯਾਰ ਨੇ ਖੋਲਿਆ ਪਿਆਰ ਦਾ ਬੂਹਾ ਗੱਲ ਸੁਣ ਲੈ ਸਰਜੀ ਓਏ ਚੂੜੇ ਵੰਗਾਂ
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +61 280 805 606 ਤੇ ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 8 6 7 6 7 5 0 2 6 4 ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਜੀ ਦੋਸਤੋ, ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਕੁੜਤਾ ਸੁਹਾਗ ਗੀਤ ਤੁਸੀਂ ਸੁਣ ਰਹੇ ਸੀ। ਸੋ ਉਮੀਦ ਕਰਦੀ ਹਾਂ ਜੀ ਪਸੰਦ ਜ਼ਰੂਰ ਆਇਆ ਹੋਣਾ। ਤੇ ਬਿਲਕੁਲ ਜੀ, ਕੁੜਤੇ ਨਵੇਂ ਨਵੇਂ ਸਾਰਿਆਂ ਨੇ ਸਵਾਏ ਹੋਣੇ ਆ ਕਿਉਂਕਿ ਵਿਸਾਖੀ ਲੰਘ ਕੇ ਗਈ ਹੈ ਹਨਾ। ਤੇ ਸਾਰਿਆਂ ਨੇ ਹੀ, ਚਾਹੇ ਆਸਟ੍ਰੇਲੀਆ ਦੇ ਵਿੱਚ ਆ, ਚਾਹੇ ਭਾਰਤ ਦੇ ਵਿੱਚ ਆ, ਚਾਹੇ ਜਿਹੜੇ ਦੇਸ਼ਾਂ ਦੇ ਵਿੱਚ ਵੀ ਤੁਸੀਂ ਬੈਠੇ ਆ, ਸਾਰੇ ਪਾਸੇ ਹੀ ਜਿਹੜੀ ਵਿਸਾਖੀ ਆ ਜੀ ਬੜੀ ਧੂਮ ਧਾਮ ਦੇ ਨਾਲ ਮਨਾਈ ਗਈ ਆ। ਤੇ ਚਾਹੇ ਫਸਲਾਂ ਦੇ ਨਾਲ ਉਹਦਾ ਸਿੱਧਾ ਸੰਬੰਧ ਹੈ, ਪਰ ਆਪਾਂ ਲੋਕ ਜਿਹੜੇ ਕਿ ਵਿਦੇਸ਼ਾਂ ਚ ਬੈਠੇ ਹੋਏ ਆ, ਆਪਾਂ ਸਿਰਫ ਚਾਹ ਤੇ ਮਲਾਰ ਹੀ ਜਿਹੜੇ ਆ ਉਹ ਆਪਣੇ ਪ੍ਰਗਟ ਕਰ ਸਕਦੇ ਆ ਹਨਾ ਇਹੋ ਜਿਹੇ ਮੌਕਿਆਂ ਦੇ ਉੱਤੇ। ਸੋ ਵਿਸਾਖੀ ਸਾਡੇ ਇੱਥੇ ਵੀ ਮਨਾਈ ਗਈ ਹੈ ਜੀ ਮੈਲਬਨ ਦੇ ਵਿੱਚ। ਪਿਛਲੇ ਕੁਝ ਹਫ਼ਤਿਆਂ ਤੋਂ ਲਗਾਤਾਰ ਵਿਸਾਖੀ ਦੇ ਜਿਹੜੇ ਇਵੈਂਟ ਆ ਉਹ ਚੱਲ ਰਹੇ ਆ। ਅਜੇ ਪਿਛਲੇ ਹੀ ਹਫ਼ਤੇ ਜੇ ਗੱਲ ਕਰੀਏ ਤੇ ਐਤਵਾਰ ਵੀ ਜਿਹੜਾ ਵਿਸਾਖੀ ਦਾ ਦਿਹਾੜਾ ਜੀ ਹੈਰੀਟੇਜ ਦੇ ਵਿੱਚ ਮਨਾਇਆ ਗਿਆ, ਕਾਫੀ ਲੋਕਾਂ ਨੇ ਭਰਪੂਰ ਸ਼ਮੂਲੀਅਤ ਕੀਤੀ ਹੈ ਜੀ। ਤੇ ਇਸ ਤੋਂ ਪਹਿਲਾਂ ਵੀਰਵਾਰ ਵਾਲੇ ਦਿਨ ਵੀ ਐਪਿੰਗ ਦੇ ਵਿੱਚ ਹੀ ਜਿਹੜੀ ਵਿਸਾਖੀ ਸੀਗੀ ਉਹ ਮਨਾਈ ਗਈ ਹੈ ਊਰਜਾ ਫਾਊਂਡੇਸ਼ਨ ਵੱਲੋਂ। ਸੋ ਹੈਰੀਟੇਜ ਵੱਲੋਂ ਵੀ ਵਿਸਾਖੀ ਮਨਾਈ ਗਈ ਹੈ, ਊਰਜਾ ਫਾਊਂਡੇਸ਼ਨ ਵੱਲੋਂ ਵੀ ਮਨਾਈ ਗਈ ਹੈ। ਇਸ ਤੋਂ ਪਹਿਲਾਂ ਜੀ ਸਪ੍ਰਿੰਗਵੇਲ ਟਾਊਨ ਹਾਲ ਦੇ ਵਿੱਚ ਪੰਜਾਬੀ ਐਸੋਸੀਏਸ਼ਨ ਵੱਲੋਂ ਵਿਸਾਖੀ ਮਨਾਈ ਗਈ ਹੈ। ਤੇ ਵੈਸਟ ਦੇ ਵਿੱਚ ਵੀ ਐਤਵਾਰ ਵਾਲੇ ਦਿਨ ਵਿਸਾਖੀ ਮਨਾਈ ਗਈ ਹੈ। ਸੋ ਵਿਸਾਖੀ 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 ਜਿਹੜੀ ਆ, ਯਾਨੀ ਕਿ ਖੁਸ਼ੀਆਂ ਦੀ ਜਿਹੜੀ ਸਾਂਝ ਆ ਉਹ ਵੱਧ ਚੜ ਕੇ ਜਿਹੜੀ ਆ ਭਾਈਚਾਰੇ ਦੇ ਵੱਲੋਂ ਪਾਈ ਜਾ ਰਹੀ ਹੈ, ਕਿਉਂਕਿ ਭਾਈਚਾਰੇ ਦੀ ਜਿਹੜੀ ਗਿਣਤੀ ਆ ਉਹ ਲਗਾਤਾਰ ਵੱਧਦੀ ਜਾ ਰਹੀ ਹੈ ਮੈਲਬਨ ਦੇ ਵਿੱਚ, ਸਿਡਨੀ ਦੇ ਵਿੱਚ, ਐਡੀਲੇਡ ਦੇ ਵਿੱਚ, ਯਾਨੀ ਆਸਟ੍ਰੇਲੀਆ ਦੇ ਸਾਰੇ ਸ਼ਹਿਰਾਂ ਦੇ ਵਿੱਚ। ਸੋ ਇੱਕ ਖੁਸ਼ੀ ਦੀ ਗੱਲ ਵੀ ਆ। ਸੋ ਦੋਸਤੋ, ਹੁਣ ਆਪਾਂ ਜਾਣਾ ਜੀ ਖਬਰਾਂ ਦੇ ਸਿਲਸਿਲੇ ਦੇ ਵਿੱਚ। ਸੋ ਖਬਰਾਂ ਦੇ ਸਿਲਸਿਲੇ ਦੇ ਵਿੱਚ ਜਾਣ ਤੋਂ ਪਹਿਲਾਂ ਆਪਾਂ ਨੂੰ ਆਵਾਜ਼ ਦੇਣੀ ਪੈਣੀ ਹੈ ਮਿੰਟੂ ਬਰਾੜ ਹੋਰਾਂ ਨੂੰ। ਸੋ ਮਿੰਟੂ ਬਰਾੜ ਹੁਣੀ ਬਿਲਕੁਲ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਸ਼ਮੂਲੀਅਤ ਕਰ ਚੁੱਕੇ ਨੇ, ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਚ। ਬਹੁਤ ਬਹੁਤ ਸਵਾਗਤ ਮਿੰਟੂ ਬਰਾੜ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਸਾਰੇ ਹਰਮ ਰੇਡੀਓ ਸੁਣਨ ਵਾਲੇ ਲਿਸਨਰਸ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਆ ਜੀ ਉਹਨਾਂ ਦਾ ਜਿਹੜਾ ਦਿਨ ਬਹੁਤ ਵਧੀਆ ਚੜਿਆ ਹੋਣਾ। ਤੇ ਹੋਰ ਦੱਸੋ ਜੀ ਤੁਹਾਡਾ ਇੰਡੀਆ ਦਾ ਟੂਰ ਕਿੱਦਾਂ ਰਿਹਾ?
ਜੀ ਬਿਲਕੁਲ ਬਰਾੜ ਸਾਹਿਬ, ਇੰਡੀਆ ਦਾ ਟੂਰ ਜਿਹੜਾ ਉਹ ਕਾਫੀ ਵਧੀਆ ਰਿਹਾ। ਤੇ ਨਾਲ ਹੀ ਨਾਲ ਮੈਨੂੰ ਸਾਰੇ ਪੁੱਛ ਰਹੇ ਆ ਜੀ ਕੀ ਚੇਂਜਿਸ ਤੁਸੀਂ ਦੇਖੀਆਂ ਹਨਾ। ਤੇ ਮੈਨੂੰ ਮਤਲਬ ਸਭ ਤੋਂ ਵੱਡੀ ਚੇਂਜ ਤਾਂ ਇਹ ਲੱਗੀ ਆ ਕਿ ਸਾਡੇ ਵਰਗੇ ਜਿਹੜੇ ਦਿੱਲੀ ਤੋਂ ਪੰਜਾਬ ਤੱਕ ਜਾਂਦੇ ਨਾ ਪਹਿਲਾਂ ਉਹਦੇ ਵਿੱਚ ਹੀ ਬਹੁਤ ਖੱਜਲ ਹੋ ਜਾਂਦੇ ਆ, ਪਰ ਇਸ ਵਾਰ ਇਹ ਜਿਹੜਾ ਐਕਸਪੀਰੀਅੰਸ, ਇਹ ਜਿਹੜਾ ਤਜਰਬਾ ਸੀ ਕਾਫੀ ਵੱਖਰਾ ਸੀਗਾ। ਕਿਉਂਕਿ ਅੱਗੇ 8 ਘੰਟੇ ਦੀ ਅਸੀਂ ਹਮੇਸ਼ਾ ਕਹਿੰਦੇ ਆ ਕਿ ਜੀ ਕਾਰ ਦਾ ਸਫ਼ਰ ਜਿਹੜਾ ਜੀ 8 ਘੰਟੇ ਦਾ ਹੁੰਦਾ ਸਾਡਾ ਦਿੱਲੀ ਤੋਂ ਪੰਜਾਬ ਦਾ, ਪਰ ਹਮੇਸ਼ਾ ਅਸੀਂ 10 ਘੰਟੇ ਲਗਾ ਕੇ ਮਸੀ ਪਹੁੰਚਦੇ ਹੁੰਦੇ ਸੀ। ਪਰ ਇਸ ਵਾਰ ਬਹੁਤ ਅਲੱਗ ਸੀ, ਹੈਰਾਨੀ ਵਾਲੀ ਵੀ ਗੱਲ ਸੀਗੀ ਕਿ ਜਿਹੜੇ ਫਲਾਈਓਵਰ ਜਿਹੜੇ ਆ ਉਹ ਬਣਨ ਦੇ ਨਾਲ ਜਿਹੜਾ ਇਹ ਸਫ਼ਰ ਆ ਸਾਡਾ 8 ਘੰਟੇ ਤੋਂ ਵੀ 7 ਘੰਟੇ ਦਾ ਰਹਿ ਗਿਆ, ਜਿਹਦੇ ਵਿੱਚ ਅਸੀਂ 2 ਵਾਰ ਰੁਕ ਕੇ ਖਾਣਾ ਖਾ ਕੇ ਔਰ ਬੜਾ ਵਿੱਚ ਆਰਾਮ ਕਰਕੇ ਅਸੀਂ 7 ਘੰਟੇ ਦੇ ਵਿੱਚ ਪੰਜਾਬ ਪਹੁੰਚ ਗਏ ਆਰਾਮ ਦੇ ਨਾਲ।
ਜੀ ਜੀ ਜੀ, ਸੋ ਕਾਫੀ ਵਧੀਆ ਗੱਲ ਆ ਜੀ। ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਇਸ ਢੰਗ ਨਾਲ ਮਾਣਦੇ ਹੋ ਤਾਂ ਫੇਰ ਪਤਾ ਲੱਗਦਾ ਵੀ ਕੋਈ ਫਰਕ ਆਇਆ। ਸੋ ਫਰਕ ਹੋਰ ਵੀ ਬਹੁਤ ਸਾਰੇ ਚੀਜ਼ਾਂ ਚ ਆਏ ਆ ਜੀ। ਮੈਂ ਤਾਂ ਇੱਕ ਚੀਜ਼ ਨੋਟ ਕੀਤੀ ਹੈ ਵੀ ਜਦੋਂ ਦੀਆਂ ਚਾਹੇ ਅਸੀਂ ਉਸ ਨੂੰ ਮਜ਼ਾਕ ਚ ਲਿਆ, ਇੱਕ ਵਾਰੀ ਉਹ ਹਰਭਜਨ ਮਾਨ ਨੇ ਬੱਸਾਂ ਦੀ ਐਡ ਜੀ ਕੀਤੀ ਸੀ, ਚਾਹੇ ਉਹ ਬਾਦਲ ਦੀਆਂ ਚਾਹੇ ਕਿਸੇ ਦੀਆਂ, ਵੱਖਰੀ ਗੱਲ ਆ। ਪਰ ਜੇ ਉਹਨੂੰ ਸਹੂਲਤ ਦੇ ਐਂਗਲ ਤੋਂ ਦੇਖੀਏ ਤਾਂ ਉਹ ਬੱਸਾਂ ਨੇ ਵੀ ਬੜੀ ਸੁਖਾਲਾ ਕੀਤਾ। ਹੁਣ ਕਈ ਵਾਰ ਕੀ ਹੁੰਦਾ, ਅਸੀਂ ਜ਼ਰੂਰੀ ਨਹੀਂ ਵੀ ਪਰਿਵਾਰ ਸਮੇਤ ਜਾ ਰਹੇ ਹਾਂ, ਇਕੱਲੇ ਦਿਕੱਲੇ ਵੀ ਜਾ ਰਹੇ ਹੁੰਦੇ ਹਾਂ ਤੇ ਉਦੋਂ ਉਧਰੋਂ ਕਾਰ ਲੈ ਕੇ ਆਉਂਦੇ ਆ, ਸਾਨੂੰ ਲੈਣ ਆਉਂਦੇ ਆ, ਜਾਂ ਜੇ ਇੱਥੋਂ ਕਾਰ ਕਰਾਵਾਂਗੇ ਸਾਨੂੰ ਯਕੀਨ ਨਹੀਂ ਆਉਂਦਾ। ਪਰ ਬੜਾ ਵਧੀਆ ਲੱਗਿਆ ਸੀ ਮੈਨੂੰ ਵੀ ਪਿਛਲੇ ਵਾਰੀ ਜਦੋਂ ਮੈਂ ਏਅਰਪੋਰਟ ਤੋਂ ਬਾਹਰ ਨਿਕਲਿਆ ਤੇ ਬੜੇ ਸਰਦਾਰ ਮੁੰਡੇ ਟਾਈਆਂ ਲਾਈ ਖੜੇ ਸਨ ਤੇ ਉਹ ਦੱਸ ਰਹੇ ਸੀ ਵੀ ਲੁਧਿਆਣਾ, ਮੋਗਾ, ਬਠਿੰਡਾ ਜਿੱਧਰ ਵੀ ਜਾਣਾ ਬੱਸ ਜੀ ਹਰ ਇੱਕ ਘੰਟੇ ਤੋਂ ਚੱਲ ਰਹੀ ਸੀ ਤੇ ਬੜੀ ਲਗਜ਼ਰੀ ਬੱਸ ਸੀ ਤੇ ਬੰਦੇ ਨੂੰ ਕੋਈ ਪਤਾ ਹੀ ਨਹੀਂ ਲੱਗਦਾ ਸੀ ਵੀ ਉਹ ਕਦੋਂ ਤੇ ਕਿਵੇਂ ਪਹੁੰਚ ਗਿਆ, ਕਿਉਂਕਿ ਨਹੀਂ ਤਾਂ ਨਾ ਹਰ ਟਾਈਮ ਰਿਸਕ ਹਰ ਟਾਈਮ ਡਰ ਲੱਗਿਆ ਰਹਿੰਦਾ। ਮੈਂ ਮੇਰੇ ਯਾਦ ਆ ਵੀ ਪਿਛਲੇ ਵਾਰੀ ਮੈਂ ਕੀ ਕੀਤਾ, ਮੈਂ ਗੱਡੀ ਕਿਸੇ ਨੂੰ ਕਹਿਤਾ, ਕੋਈ ਚੰਡੀਗੜ੍ਹ ਦੀ ਕੰਪਨੀ ਨੂੰ ਕਾਲ ਕਰਤੀ ਮੈਂ ਵੀ ਮੈਂ ਗੱਡੀ ਲੈ ਮੈਨੂੰ ਭੇਜ ਦਿਓ ਲੈਣ ਵਾਸਤੇ। ਤਾਂ ਉਹ ਚੰਡੀਗੜ੍ਹ ਦੀਆਂ ਕੰਪਨੀਆਂ ਕੀ ਕਰਦੀਆਂ ਨਾ ਵੀ ਉਹ ਰਿਟਰਨ ਉਹ ਜਿਹੜੀ ਵੀ ਗੱਡੀ ਉਸ ਦਿਨ ਜਾ ਰਹੀ ਹੁੰਦੀ ਹੈ ਏਅਰਪੋਰਟ, ਉਸੇ ਨੂੰ ਦੇ ਦਿੰਦੀਆਂ ਉਹ, ਤੇ ਉਹ ਮੌਕੇ ਤੇ ਪਤਾ ਲੱਗਦਾ ਵੀ ਕੌਣ ਆਊਗਾ ਕਿਵੇਂ ਆਊਗਾ। ਤਾਂ ਇੱਕ ਡਰਾਈਵਰ ਕੋਈ ਵਿਚਾਰਾ ਯੂਪੀ ਦਾ ਹੋਣਾ ਜਾਂ ਬਿਹਾਰ ਦਾ ਹੋਣਾ, ਉਹ ਗੱਡੀ ਲੈ ਕੇ ਆ ਗਿਆ ਜੀ। ਹੁਣ ਇੱਕ ਤਾਂ ਪਹਿਲਾਂ ਦਾ ਉਹਦਾ ਰਹਿਣ ਸਹਿਣ ਤੇ ਉਹ ਪਾਣ ਦਾ ਖਾਣਾ ਉਹਨੇ ਤੇ ਉਹਦਾ ਮਾਹੌਲ ਪਹਿਲਾਂ ਹੀ ਡਰਾਉਣਾ ਜਿਹਾ ਸੀਗਾ। ਤੇ ਦੂਜਾ ਰਾਤ ਦੇ ਟਾਈਮ ਜਦੋਂ ਅਸੀਂ ਨਿਕਲੇ ਉੱਥੋਂ ਤੇ ਚੰਡੀਗੜ੍ਹ ਤੱਕ ਜਦੋਂ ਪਹਿਲਾਂ ਉਹ ਮਰੂਥਲ ਢਾਬੇ ਤੇ ਰੁਕਦੇ ਅਕਸਰ ਆ ਕੇ, ਤੇ ਢਾਬੇ ਤੇ ਆ ਕੇ ਗੱਡੀ ਛੱਡ ਕੇ ਜਾ ਕੇ ਰੋਟੀ ਖਾਣ ਨੂੰ ਜੀ ਨਾ ਕਰੇ ਇੰਨੇ ਰਸ਼ ਦੇ ਵਿੱਚ। ਹੁਣ ਸਾਰਾ ਸਮਾਨ ਤੁਹਾਡਾ ਗੱਡੀ ਚ ਪਿਆ, ਤੁਹਾਨੂੰ ਪਤਾ ਨੀ ਹੈਗਾ ਵੀ ਇਹ ਡਰਾਈਵਰ ਹੁਣ ਉਹਦੇ ਇਹ ਥੋੜਾ ਵੀ ਤੁਸੀਂ ਡਰਾਈਵਰ ਦੇ ਨਾਲ ਨਾਲ ਤੁਰੇ ਫਿਰੋਗੇ, ਉਹਨੇ ਟੋਇਲਟ ਵੀ ਜਾਣਾ, ਉਹਨੇ ਇੱਧਰ ਉੱਧਰ ਵੀ ਜਾਣਾ। ਤਾਂ ਫਿਰ ਜਾਂ ਤਾਂ ਇਹੀ ਤਰੀਕਾ ਸੀ ਵੀ ਤੁਸੀਂ ਰੋਟੀ ਪਾਣੀ ਖਾਓ ਇਹਨਾਂ ਗੱਡੀ ਚ ਬੈਠੇ ਰਹੋ, ਤੇ ਜਾਂ ਫਿਰ ਤੁਸੀਂ ਤਰੀਕਾ ਕੋਈ ਹੋਰ ਅਪਣਾਉਣਾ ਪੈਣਾ। ਪਰ ਕੋਈ ਵੀ ਤਰੀਕਾ ਨਹੀਂ ਬਣ ਰਿਹਾ ਸੀ, ਇਕੱਲੇ ਬੱਚਿਆਂ ਨੂੰ ਛੱਡ ਕੇ ਨੀ ਤੁਸੀਂ ਗੱਡੀ ਚ ਜਾ ਸਕਦੇ। ਸੋ ਇਹੋ ਜਿਹੀਆਂ ਚੀਜ਼ਾਂ ਦਾ ਜਦੋਂ ਪਬਲਿਕ ਟਰਾਂਸਪੋਰਟ ਤੁਸੀਂ ਯੂਜ਼ ਕਰਦੇ ਨਾ, ਆਪਣੇ ਆਪ ਹੀ ਹੱਲ ਨਿਕਲ ਜਾਂਦਾ। ਹੁਣ ਜੇ ਤੁਸੀਂ ਬੱਸ ਤੇ ਜਾ ਰਹੇ ਹੋ ਤਾਂ ਉੱਥੇ 40 ਜਣੇ ਹੋਰ ਵੀ ਆ ਤੁਹਾਡੇ ਨਾਲ, ਤਾਂ ਉਹ ਵੀ ਇੱਕ ਤੁਹਾਨੂੰ ਡਰਾਈਵਿੰਗ ਦੀ ਕੋਈ ਫਿਕਰ ਨਹੀਂ ਹੈਗੀ, ਡਰਾਈਵਰ ਨੇ ਲਿਜਾਣਾ। ਧੁੰਦ ਧੰਦ ਦੇ ਵਿੱਚ ਵੀ ਬੱਸ ਦਾ ਥੋੜਾ ਜਿਹਾ ਦੂਜੀਆਂ ਨਾਲ ਸੇਫ ਹੁੰਦਾ। ਸੋ ਇਹ ਚੀਜ਼ਾਂ ਦੇ ਫਾਇਦੇ ਤਾਂ ਹੋਏ ਆ ਜੀ।
ਬਿਲਕੁਲ ਜੀ ਬਿਲਕੁਲ, ਹੋਰ ਵੀ ਬਹੁਤ ਸਾਰੇ ਜਿਹੜੇ ਫਾਇਦੇ ਹੋਏ ਆ, ਜਿਸ ਤਰ੍ਹਾਂ ਮੈਂ ਮਤਲਬ ਆਪ ਉੱਥੇ ਮਹਿਸੂਸ ਕੀਤਾ, ਉੱਥੇ ਰਹਿੰਦੇ ਆ ਹਨਾ, ਤੇ ਟ੍ਰੈਫਿਕ ਰੂਲਸ ਜਿਹੜੇ ਆ, ਜਿੰਨੀ ਕੁ ਅਣਗਹਿਲੀ ਜਿਹੜੀ ਆ ਜੀ ਉਹ ਲੁਧਿਆਣੇ ਦੇ ਵਿੱਚ ਵਰਤੀ ਜਾਂਦੀ ਸੀਗੀ, ਉਹਦੇ ਤੋਂ ਬਹੁਤ ਜ਼ਿਆਦਾ ਹੁਣ ਚੌਕਸ ਹੋਏ ਆ ਲੋਕ। ਉੱਥੋਂ ਦੇ ਜਿਹੜੇ ਲੋਕਲ ਰਹਿਣ ਵਾਲੇ ਲੋਕ ਆ ਸ਼ੁਰੂ ਤੋਂ ਹੀ ਅਣਗਹਿਲੀ ਵਰਤਦੇ ਆ ਰਹੇ ਸੀਗੇ, ਪਰ ਇਹਨਾਂ ਦਿਨਾਂ ਦੇ ਵਿੱਚ ਮੈਂ ਕਾਫੀ ਮੈਂ ਨਜ਼ਦੀਕ ਹੋ ਕੇ ਦੇਖਿਆ ਜੀ ਕਿ ਜਿਹੜੇ ਟ੍ਰੈਫਿਕ ਰੂਲਸ ਆ ਬੜੇ ਸਖਤੀ ਦੇ ਨਾਲ ਲਾਗੂ ਕੀਤੇ ਗਏ ਆ। ਹੋ ਸਕਦਾ ਜੀ ਕਿ ਇਹ ਜਿਹੜਾ ਲੋਕਲ DC ਆ, ਡਿਪਟੀ ਕਮਿਸ਼ਨਰ ਆ, ਉਹਦੇ ਹੁਕਮਾਂ ਅਨੁਸਾਰ ਹੋਵੇ, ਜਾਂ ਫਿਰ ਜਿਹੜੇ ਉਪਰੋਂ ਜਿਹੜੇ ਟ੍ਰੈਫਿਕ ਰੂਲਸ ਆ ਉਹ ਸਖਤ ਕੀਤੇ ਗਏ ਹੋਣ ਹਨਾ, ਤੇ ਉਹਦੇ ਨਾਲ ਕਾਫੀ ਸੁਧਾਰ ਹੋਇਆ ਟ੍ਰੈਫਿਕ ਦੇ ਵਿੱਚ ਵੀ, ਤੇ ਜਿਹੜਾ ਰਸ਼ ਆ ਹਨਾ, ਜਿਹੜੇ ਜਾਮ ਲੱਗਦੇ ਸੀ ਉਹਦੇ ਵਿੱਚ ਵੀ ਫਰਕ ਪਹਿਲਾਂ ਨਾਲੋਂ ਪਿਆ, ਕਿਉਂਕਿ ਅਸੀਂ ਬਹੁਤ ਦੇਰ ਤੋਂ ਛੋਟੇ ਹੁੰਦਿਆਂ ਤੋਂ ਹੀ ਦੇਖਦੇ ਆ ਰਹੇ ਹਾਂ ਕਿ ਲੁਧਿਆਣੇ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜੇ ਹਾਲਾਤ ਸੀਗੇ ਉਹ ਟ੍ਰੈਫਿਕ ਦੇ ਨਾਲ ਵੱਧ ਤੋਂ ਵੱਧਤਰ ਹੁੰਦੇ ਜਾ ਰਹੇ ਸੀ, ਪਰ ਹੁਣ ਜਿਸ ਤਰ੍ਹਾਂ ਰੂਲਸ ਜਿਹੜੇ ਆ ਉਹ ਸਖਤੀ ਦੇ ਨਾਲ ਲਾਗੂ ਕੀਤੇ ਗਏ ਆ ਔਰ ਕਰਵਾਏ ਜਾ ਰਹੇ ਆ ਜਿਸ ਤਰ੍ਹਾਂ, ਸੋ ਉਹ ਕਾਫੀ ਸ਼ਲਾਘਾ ਯੋਗ ਆ। ਤੇ ਨਾਲ ਹੀ ਨਾਲ ਬ੍ਰਾਦਰ ਸਾਹਿਬ ਮੈਂ ਇੱਕ ਪੋਲਿਊਸ਼ਨ ਦੀ ਵੀ ਗੱਲ ਕਰਨੀ ਚਾਹਾਂਗੀ, ਕਿਉਂਕਿ ਜੇ ਮੈਂ ਪੰਜਾਬ ਦੇ ਵਿੱਚ ਦੇਖਾਂ ਤਾਂ ਲੁਧਿਆਣਾ ਜਿਹੜਾ ਜੀ ਸਭ ਤੋਂ ਪੋਲਿਊਟਡ ਸ਼ਹਿਰ, ਪ੍ਰਦੂਸ਼ਿਤ ਸ਼ਹਿਰ ਜਿਹੜਾ ਆ ਉਹ ਮੰਨਿਆ ਜਾਂਦਾ, ਕਿਉਂਕਿ ਇੰਡਸਟਰੀ ਜਿਹੜੀ ਆ ਉਹ ਬਹੁਤ ਜ਼ਿਆਦਾ ਲੁਧਿਆਣੇ ਦੇ ਵਿੱਚ ਹੀ ਆ ਜਿੱਦਾਂ ਆਪਾਂ ਸਾਰੇ ਹੀ ਜਾਣਦੇ ਹਾਂ ਹਨਾ, ਪਰ ਉਹਨੂੰ ਵੀ ਘਟਾਉਣ ਦਾ ਜਿਹੜਾ ਯਤਨ ਆ ਉਹ ਕੀਤਾ ਜਾ ਰਿਹਾ, ਤੇ ਉਹ ਆਪ ਮੈਂ ਮਹਿਸੂਸ ਵੀ ਕੀਤਾ ਕਿ ਲੁਧਿਆਣੇ ਦੇ ਵਿੱਚ ਜਿਹੜਾ ਪ੍ਰਦੂਸ਼ਣ ਆ ਪਹਿਲਾਂ ਦੇ ਨਾਲੋਂ ਘਟਿਆ। ਸੋ ਮੈਂ ਓਨੇ ਕੁ ਇਲਾਕੇ ਦੀ ਗੱਲ ਇਸ ਕਰਕੇ ਕਰ ਰਹੀ ਹਾਂ ਕਿਉਂਕਿ ਉਹ ਮੈਂ ਜ਼ਿਆਦਾ ਨਜ਼ਦੀਕ ਤੋਂ ਦੇਖਿਆ, ਬਾਕੀ ਪੰਜਾਬ ਦੇ ਵਿੱਚ ਵੀ ਹਾਲਾਤ ਜਿਹੜੇ ਆ ਉਹ ਕੁਛ ਹੱਦ ਤੱਕ ਨਹੀਂ ਕਾਫੀ ਹੱਦ ਤੱਕ ਸੁਧਰੇ ਆ, ਪਰ ਇਹ ਆ ਕਿ ਗੈਪ ਜਿਹੜਾ ਇੱਕ ਪਾੜਾ ਜਿਹੜਾ ਹੈ ਜੀ ਉਹ ਦਿਨੋ ਦਿਨ ਵੱਧਦਾ ਜਾ ਰਿਹਾ ਭਾਰਤ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਹਨਾ, ਜਿਹੜੀ ਜਿਹੜਾ ਵਰਗ ਜਿਹੜਾ ਆ ਜਿਹੜੇ ਕੋਲ ਸਾਰੀਆਂ ਸਹੂਲਤਾਂ ਹੈਗੀਆਂ, ਜਾਂ ਫਿਰ ਜਦੋਂ ਅਸੀਂ ਮੱਧ ਵਰਗ ਦੀ ਗੱਲ ਕਰੀਏ ਹਨਾ, ਨੌਕਰੀ ਪੇਸ਼ਾ ਵਰਗ ਜਿਹੜਾ ਜੀ ਉਹ ਸਾਰੀਆਂ ਸਹੂਲਤਾਂ ਮਾਣ ਰਿਹਾ, ਪਰ ਜਿਹੜਾ ਇੱਕ ਗਰੀਬ ਵਰਗ ਆ ਹਨਾ, ਤੇ ਉਹਨਾਂ ਦੇ ਲਈ ਜਿਹੜੀਆਂ ਸਹੂਲਤਾਂ ਆ ਉਹ ਬਹੁਤ ਜ਼ਿਆਦਾ ਦੂਰ ਹੁੰਦੀਆਂ ਜਾ ਰਹੀਆਂ ਆ, ਕਿਉਂਕਿ ਮਹਿੰਗਾਈ ਜਿਹੜੀ ਆ ਕਾਫੀ ਜ਼ਿਆਦਾ ਵੱਧ ਚੁੱਕੀ ਆ ਉੱਥੇ ਵੀ, ਤੇ ਤਰੱਕੀ ਜਿਹੜੀ ਆ ਉਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਪੰਜਾਬ ਚ ਤਰੱਕੀ ਹੋਈ ਨਹੀਂ ਆ, ਪੰਜਾਬ ਚ ਤਰੱਕੀ ਬਹੁਤ ਹੋਈ ਆ, ਪਰ ਇੱਕ ਜਿਹੜਾ ਪਾੜਾ ਆ ਉਹ ਘਟਣਾ ਬਹੁਤ ਜ਼ਰੂਰੀ ਆ ਇਸ ਵੇਲੇ ਉਹਦੀ ਤਰੱਕੀ ਜਿਹੜੀ ਆ ਜੇ ਸੁਚਾਰੂ ਰੂਪ ਦੇ ਵਿੱਚ ਆਪਾਂ ਕਰਨੀ ਚਾਹੁੰਦੇ ਆ।
ਜੀ ਜੀ ਬਿਲਕੁਲ, ਇਹ ਜ਼ਰੂਰੀ ਹੈ ਜੀ, ਤੇ ਮੈਨੂੰ ਲੱਗਦਾ ਅਮਰਦੀਪ ਸਾਨੂੰ ਇੱਕ ਛੋਟਾ ਜਿਹਾ ਬ੍ਰੇਕ ਲੈਣਾ ਪੈਣਾ, ਇੱਧਰ ਮੇਰੀ ਪ੍ਰੋਬਲਮ ਆ ਰਹੀ ਆ ਤੇ ਮੈਂ ਇੱਕ ਮਿੰਟ ਦੇ ਵਿੱਚ ਹੀ ਹਾਜ਼ਰ ਹੁੰਨਾ।
ਜੀ ਬਿਲਕੁਲ ਜੀ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਣੇ ਆਪਾਂ।
ਐਨਾ ਵੇਲਾ ਵੀ ਹੋ ਸਕਦਾ ਏ ਕੋਈ ਬੰਦਾ ਸਾਰਾ ਦਿਨ ਹੀ ਫੋਨ ਨਾ ਯਾਦਾਂ ਪਾਸਾ ਵੇਖੇ, ਹੋ ਮਿੱਤਰਾ ਜ਼ਿੰਦਗੀ ਏ ਨਜ਼ਰਾਨਾ ਮਾਣ ਹਵਾਵਾਂ ਨੂੰ, ਮਿੱਤਰਾ
ਜ਼ਿੰਦਗੀ ਏ ਨਜ਼ਰਾਨਾ ਮਾਣ ਹਵਾਵਾਂ ਨੂੰ ਉਹ ਜਿੱਧਰੋਂ ਖੁਸ਼ੀ ਭਾਲਦੈ ਉਹ ਤਾਂ ਨਿਰੇ ਭੁਲੇਖੇ ਭੁਲੇਖੇ ਮੇਰੇ ਭੁਲੇਖੇ ਸੁਣ ਸਿਰ ਤਾਜ ਕੀ ਕਹਿੰਦਾ ਮਿੱਤਰਾ ਨੋਟਿਸ ਕਿਉਂ ਨੀ ਲੈਂਦਾ ਸੁਣ ਸਿਰ ਤਾਜ ਕੀ ਕਹਿੰਦਾ ਮਿੱਤਰਾ ਨੋਟਿਸ ਕਿਉਂ ਨੀ ਲੈਂਦਾ ਬਣੀਆਂ ਸੀ ਜੋ ਮਾਨਣ ਸਜਰਿਆਂ ਫੁੱਲਾਂ ਨੂੰ ਜਾਂ ਫਿਰ ਅੱਧੀ ਰਾਤ ਨੂੰ ਵੇਖਣ ਛੱਤ ਤੇ ਤਾਰੇ ਉਹ ਤੂੰ ਤਾਂ ਆਪਣੀ ਤਲੀ ਦੇ ਉੱਪਰ ਨਿਗਾਹ ਟਿਕਾਈਆਂ ਨੇ ਤੂੰ ਤਾਂ ਆਪਣੀ ਤਲੀ ਦੇ ਉੱਪਰ ਨਿਗਾਹ ਟਿਕਾਈਆਂ ਨੇ ਓਏ ਤੇਰੇ ਉੱਪਰੋਂ ਗੁਜ਼ਰੀ ਜਾਂਦੇ ਬੱਦਲ ਪਾਰੇ ਨਜ਼ਾਰੇ ਬੁਲਾਰੇ ਸੂਰਜ ਚੜਦਾ ਲੈਂਦਾ ਵੇ ਤੂੰ ਨੋਟਿਸ ਕਿਉਂ ਨੀ ਲੈਂਦਾ ਸੂਰਜ ਚੜਦਾ ਲੈਂਦਾ ਵੇ ਤੂੰ ਨੋਟਿਸ ਕਿਉਂ ਨੀ ਲੈਂਦਾ ਹੁਣ ਤੈਨੂੰ ਖੁਦ ਵੀ ਲੱਗਦਾ ਜ਼ਿੰਦਗੀ ਵਿੱਚ ਕੁਝ ਕੀਤਾ ਤੂੰ ਇਹਨਾਂ ਉਂਗਲੀਆਂ ਨਾਲ ਜੇ ਕੋਈ ਤੂੰ ਸਾਜ ਵਜਾਉਂਦਾ ਅੱਜ ਤੇਰੀ ਵਟਸਐਪ ਨੇ ਤੇਜ਼ੀ ਖਾ ਲਈ ਉਂਗਲਾਂ ਦੀ ਤੇਰੀ ਵਟਸਐਪ ਨੇ ਤੇਜ਼ੀ ਖਾ ਲਈ ਉਂਗਲਾਂ ਦੀ ਬੈਠਾ ਤੱਕਦਾ ਰਹਿੰਦਾ ਕਦਰ ਟੁਲਾਈ ਆਉਂਦਾ ਆਉਂਦਾ ਟੁਲਾਈ ਆਉਂਦਾ ਦਿਲ ਟਿਕਕੇ ਨੀ ਪੈਂਦਾ ਇਹ ਸਕਰੀਨ ਨੂੰ ਤੱਕਦਾ ਰਹਿੰਦਾ ਦਿਲ ਟਿਕਕੇ ਨੀ ਪੈਂਦਾ ਇਹ ਸਕਰੀਨ ਨੂੰ ਤੱਕਦਾ ਰਹਿੰਦਾ ਚੱਲਣਾ ਨਾਲੇ ਚੈਟ ਤੇ ਨਾਲ ਡਰੈਵਰੀਆਂ ਆ ਨੀ ਚੱਲਣਾ ਨਾਲੇ ਚੈਟ ਤੇ ਨਾਲ ਡਰੈਵਰੀਆਂ ਰੋਕਣ ਵਾਲਿਆਂ ਨੂੰ ਤੂੰ ਕਹਿੰਦਾ ਮਾਮੇ ਸਾਲੇ ਤੇਰਾ ਛੜੇ ਛਾਂਟਦਾ ਕੀ ਏ ਆਪੇ ਭੁਗਤ ਲਵੀ ਤੇਰਾ ਛੜੇ ਛਾਂਟਦਾ ਕੀ ਏ ਆਪੇ ਭੁਗਤ ਲਵੀ ਪਰ ਇਹਨਾਂ ਸੜਕਾਂ ਤੋਂ ਹੀ ਜਾਂਦੇ ਬੱਚਿਆਂ ਵਾਲੇ ਵਾਲੇ ਜੀ ਬੱਚਿਆਂ ਵਾਲੇ ਜਦ ਕੋਈ ਇੱਕ ਸੂਰ ਦੁੱਖ ਸਹਿੰਦਾ ਫਰਕ ਬੜਾ ਹੀ ਪੈਂਦਾ ਜਦ ਕੋਈ ਇੱਕ ਸੂਰ ਦੁੱਖ ਸਹਿੰਦਾ ਦਿਲ ਟਿਕਕੇ ਨੀ ਪੈਂਦਾ ਇਹ ਸਕਰੀਨ ਨੂੰ ਤੱਕਦਾ ਰਹਿੰਦਾ ਦਿਲ ਟਿਕਕੇ ਨੀ ਪੈਂਦਾ ਇਹ ਸਕਰੀਨ ਨੂੰ ਤੱਕਦਾ ਰਹਿੰਦਾ ਸੁਣ ਸਿਰ ਤਾਜ ਕੀ ਕਹਿੰਦਾ ਜਿਤਰਾ ਨੋਟਿਸ ਕਿਉਂ ਨੀ ਲੈਂਦਾ ਸੁਣ ਸਿਰ ਤਾਜ ਕੀ ਕਹਿੰਦਾ ਜਿਤਰਾ ਨੋਟਿਸ ਕਿਉਂ ਨੀ ਲੈਂਦਾ
ਜੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਸੁਣ ਰਹੇ ਸੀ ਜੀ ਤੇ ਉਹਨਾਂ ਦਾ ਬਿਲਕੁਲ ਨਵਾਂ ਗੀਤ ਤੇ ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ ਤੇ ਇਸ ਗੀਤ ਤੋਂ ਬਾਅਦ ਇੱਕ ਵਾਰ ਫੇਰ ਜੀ ਖਬਰਾਂ ਦੇ ਸਿਲਸਿਲੇ 'ਚ ਅਸੀਂ ਜੀ ਆਇਆ ਕਹਿੰਦੇ ਹਾਂ ਮਿੰਟੂ ਬਰਾੜ ਹੋਰਾਂ ਨੂੰ ਸੋ ਬਰਾੜ ਸਾਹਿਬ ਇੱਕ ਵਾਰ ਫੇਰ ਆਪਾਂ ਖਬਰਾਂ ਦੇ ਸਿਲਸਿਲੇ ਵੱਲ ਵਧੀਏ
ਜੀ ਜੀ ਬਿਲਕੁਲ ਬਹੁਤ ਮਿਹਰਬਾਨੀ ਤੇ ਮਾਫੀ ਚਾਹੁੰਦੇ ਹਾਂ ਥੋੜੀ ਜਿਹੀ ਤਕਨੀਕੀ ਦਿੱਕਤ ਆ ਗਈ ਸੀ ਤੇ ਪਰ ਆਪਾਂ ਹੁਣ ਜੇ ਖਬਰਾਂ ਦੀਆਂ ਗੱਲਾਂ ਬਾਤਾਂ ਕਰਨ ਤੋਂ ਪਹਿਲਾਂ ਕੱਲ ਦੀ ਇੱਕ ਸੈਲਫੀ ਦੀ ਚਰਚਾ ਕਰ ਲਈਏ ਜੀ ਕੱਲ ਇੱਕ ਸੈਲਫੀ ਬਹੁਤ ਚਰਚਾ ਚ ਰਹੀ ਤਕਰੀਬਨ ਟੀਵੀ ਦੇ ਉੱਤੇ ਸ਼ਾਇਦ ਤੁਸੀਂ ਵੀ ਦੇਖੀ ਹੋਵੇ ਅਮਰਦੀਪ ਤੇ ਨਹੀਂ ਤਾਂ ਮੈਂ ਦੱਸਦਾ ਸਾਡੇ ਸਰੋਤਿਆਂ ਨੂੰ ਵੀ ਸੈਲਫੀ ਸ਼ਬਦ ਚਾਹੇ ਪਿਛਲੇ 5-4 ਸਾਲਾਂ ਤੋਂ ਉੱਭਰ ਕੇ ਸਾਹਮਣੇ ਆਇਆ ਪਰ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦੀ ਇੱਕ ਅਹਿਮ ਸ਼ਬਦ ਬਣ ਕੇ ਰਹਿ ਗਿਆ ਮੈਨੂੰ ਲੱਗਦਾ ਕੋਈ ਵੀ ਬੰਦਾ ਜਿਹੜਾ ਇਸ ਸ਼ਬਦ ਨੂੰ ਦਿਨ ਚ ਨਾ ਯੂਜ਼ ਕਰਦਾ ਹੋਵੇ ਜਾਂ ਉਹਦੇ ਜ਼ਹਿਨ ਚ ਨਾ ਕਿਸੇ ਵੇਲੇ ਰਹਿੰਦਾ ਹੋਵੇ ਸੋ ਕੱਲ ਇੱਕ ਪਰਸੋਂ ਇੱਕ ਬੜੀ ਖਤਰਨਾਕ ਸੈਲਫੀ ਖਿੱਚੀ ਗਈ ਸੀ ਜੀ ਜਿਹੜੀ ਕਿ ਰੇਲਵੇ ਟਰੈਕ ਤੇ ਦੋ ਦੋਸਤ ਖਿੱਚ ਰਹੇ ਸੀ ਪਿੱਛੋਂ ਉਹ ਟ੍ਰੇਨ ਨੂੰ ਲੈਣਾ ਚਾਹੁੰਦੇ ਸੀਗੇ ਤੇ ਪਰ ਅਚਾਨਕ ਉਹ ਟ੍ਰੇਨ ਨੇ ਉਹਨਾਂ ਤੋਂ ਇੰਨਾ ਕੁ ਕੰਟਰੋਲ ਨਹੀਂ ਹੋਇਆ ਤੇ ਉਹ ਟ੍ਰੇਨ ਉਹਨਾਂ ਨੂੰ ਨਾਲ ਹੀ ਲੈ ਗਈ ਦੋਨਾਂ ਨੂੰ ਤੇ ਦੋਨਾਂ ਦੀ ਮੌਤ ਹੋ ਗਈ ਜੀ ਉਹ ਸੈਲਫੀ ਖਿੱਚਦੇ ਹੋਏ ਤੇ ਉਹ ਮੌਤ ਤੇ ਮੂੰਹ ਗਏ ਜੀ ਤੇ ਪਰ ਕੱਲ ਇੱਕ ਜਿਹੜੀ ਸੈਲਫੀ ਦਾ ਰੌਲਾ ਪਿਆ ਜੀ ਉਹ ਇਹ ਹੈ ਜੀ ਵੀ ਅਸੀਂ ਕਈ ਦਿਨਾਂ ਤੋਂ ਲਤੂਰ ਦੇ ਵਿੱਚ ਪਾਣੀ ਦੀ ਕਮੀ ਦਾ ਰੌਲਾ ਸੁਣ ਰਹੇ ਸੀ ਜਿੱਥੇ ਦਿੱਲੀ ਨੇ ਵੀ 10 ਲੱਖ ਲੀਟਰ ਪਾਣੀ ਦੇਣ ਦੀ ਲਤੂਰ ਨੂੰ ਗੱਲ ਕੀਤੀ ਇੱਕ ਟ੍ਰੇਨ 50 ਲੱਖ ਲੀਟਰ ਪਾਣੀ ਲੈ ਕੇ ਪਹੁੰਚੀ ਉੱਥੇ ਤੇ ਉੱਥੋਂ ਦੇ ਕਿਸਾਨਾਂ ਦਾ ਹਾਲ ਦੇਖਿਆ ਵੀ ਕਿਵੇਂ ਉਹ ਇੱਕ ਇੱਕ ਟੈਂਕ ਪਾਣੀ ਲਈ ਸਾਰਾ ਸਾਰਾ ਦਿਨ ਉਡੀਕਦੇ ਰਹਿੰਦੇ ਸਨ ਤੇ ਇੱਕ ਗੜਬੀ ਪਾਣੀ ਨਾਲ ਉਹ ਟਾਈਮ ਪਾਸ ਕਰਦੇ ਸਨ ਸੋ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਅਸੀਂ ਰੋਜ਼ ਦੇਖਦੇ ਸੀ ਤੇ ਉੱਥੇ ਹੁਣ ਜਿਹੜੀ ਮਹਾਰਾਸ਼ਟਰ ਦੇ ਵਿੱਚ ਆ ਜਿਹੜਾ ਮਹਾਰਾਸ਼ਟਰ ਦੇ ਵਿੱਚ ਪਾਣੀ ਦੀ ਕਿੱਲਤ ਹੋਣ ਕਾਰਨ ਖੇਤੀਬਾੜੀ ਦੀ ਮੁਸੀਬਤ ਹੋਣ ਕਾਰਨ ਸਭ ਤੋਂ ਵੱਧ ਖੁਦਕੁਸ਼ੀਆਂ ਜਿਹੜੀਆਂ ਉਹ ਮਹਾਰਾਸ਼ਟਰ ਚ ਹੋ ਰਹੀਆਂ ਪਿਛਲੇ ਮਹੀਨੇ ਚ 100 ਤੋਂ ਉੱਤੇ ਖੁਦਕੁਸ਼ੀ ਹੋਈ ਆ ਪੰਜਾਬ ਦੀ ਖੁਦਕੁਸ਼ੀਆਂ ਤਾਂ ਉਹਨਾਂ ਦੇ ਮਾਮਲੇ ਚ ਕੋਈ ਚੀਜ਼ ਹੀ ਨਹੀਂ ਹੈ ਕਹਿੰਦੇ 1-2 ਖੁਦਕੁਸ਼ੀਆਂ ਹੁੰਦੀਆਂ ਸਾਡੇ ਤਾਂ ਉੱਥੇ 10-10 ਖੁਦਕੁਸ਼ੀਆਂ ਡੇਲੀ ਹੋ ਰਹੀਆਂ ਸੋ ਉਹ ਸਾਰੀਆਂ ਚੀਜ਼ਾਂ ਕਿਸਾਨੀ ਦੀ ਗੱਲ, ਪਾਣੀ ਦੀ ਬਦੌਲਤ ਤੇ ਹੋਰ ਕਈ ਗੱਲਾਂ ਕਾਰਨ ਆ, ਪਰ ਹੈਰਾਨੀ ਇਸ ਗੱਲ ਦੀ ਹੁੰਦੀ ਆ ਵੀ ਮਹਾਰਾਸ਼ਟਰ ਕੋਲੇ ਬਹੁਤ ਚਿਰ ਕਿਸਾਨ ਜਿਹੜਾ ਕਿਸਾਨਾਂ ਦੀ ਜਿਹੜੀ ਅਗਵਾਈ ਕਰਨ ਲਈ ਜਿਹੜਾ ਕ੍ਰਿਸ਼ੀ ਡਿਪਾਰਟਮੈਂਟ ਰਿਹਾ ਉਹ ਸੈਂਟਰ ਦੇ ਵਿੱਚ ਵੀ ਮਹਾਰਾਸ਼ਟਰ ਕੋਲੇ ਰਿਹਾ। ਸ਼ਰਦ ਪਵਾਰ ਬਹੁਤ ਲੰਮਾ ਚਿਰ ਕ੍ਰਿਸ਼ੀ ਮੰਤਰੀ ਰਹੇ ਆ ਜੀ, ਤੇ ਇਹ ਵੱਖਰੀ ਗੱਲ ਆ ਵੀ ਇਸ ਦੌਰਾਨ ਉਹਨਾਂ ਦੀਆਂ ਆਪਣੀਆਂ ਖੁਦ ਦੀਆਂ ਸ਼ੂਗਰ ਮਿੱਲਾਂ ਬਹੁਤ ਫੈਲੀਆਂ ਬਹੁਤ ਵਧੀਆ ਤੇ, ਪਰ ਮਹਾਰਾਸ਼ਟਰ ਦੇ ਕਿਸਾਨ ਆ ਜਿਹੜੇ ਉਹ ਸੁਸਾਈਡ ਕਰਨ ਲਈ ਮਜਬੂਰ ਆ। ਤੇ ਹੁਣ ਅੱਜ ਕੱਲ ਜਿਹੜੇ ਸਿੰਚਾਈ ਮੰਤਰੀ ਆ ਜੀ ਉਹ ਜੀ ਪੰਕਜਾ ਮੁੰਡੇ, ਪੰਕਜਾ ਮੁੰਡੇ ਨਾਂ ਦੇ ਤੋਂ ਬਹੁਤ ਸਾਰੇ ਲੋਕ ਵਾਕਫ਼ ਵੀ ਹੋਣਗੇ, ਪਰ ਬਹੁਤ ਸਾਰੇ ਇਹਨੂੰ ਜੇ ਨਹੀਂ ਪਤਾ ਤਾਂ ਉਹਨਾਂ ਨੂੰ ਮੈਂ ਦੱਸ ਦਿਆਂ ਜੀ, ਇੱਕ ਬੜੇ ਤੇਜ਼ ਤਰਾਰ ਲੀਡਰ ਸਨ ਜੀ ਮੁੰਡੇ ਸਾਹਿਬ ਜਿਹੜੇ ਭਾਜਪਾ ਦੇ, ਤੇ ਪਰ ਅਨਫੋਰਚੁਨੇਟਲੀ ਕਹਿ ਸਕਦੇ ਹਾਂ ਵੀ ਜਦੋਂ ਸਰਕਾਰ ਬਣੀ ਮੋਦੀ ਸਰਕਾਰ ਤੇ ਉਹ ਮੰਤਰੀ ਵੀ ਬਣੇ ਉਸ ਸਰਕਾਰ ਚ, ਪਰ ਪਹਿਲੇ ਹੀ ਮਹੀਨੇ ਵਿਚ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਦਿੱਲੀ ਦੇ ਵਿਚ ਤੇ ਉਹਨਾਂ ਦੀ ਡੈਥ ਹੋ ਗਈ ਸੀ ਜੀ, ਤੇ ਉਹ ਕਾਫੀ ਤੇਜ਼ ਤਰਾਰ ਲੀਡਰ ਸਨ ਜੀ ਤੇ ਕਾਫੀ ਉਹਨਾਂ ਦੀ ਅਪਰੋਚ ਸੀਗੀ ਖਾਸ ਕਰਕੇ ਮਹਾਰਾਸ਼ਟਰ ਦੇ ਵਿਚ। ਤਾਂ ਉਹਨਾਂ ਦੇ ਉਹਨਾਂ ਦੀ ਬੇਟੀ ਪੰਕਜਾ ਮੁੰਡੇ ਆ ਜੀ, ਉਹਨਾਂ ਨੂੰ ਮੰਤਰੀ ਮੰਡਲ ਚ ਲੈ ਲਿਆ ਸੀਗਾ ਜੀ, ਤੇ ਉਹ ਮਹਾਰਾਸ਼ਟਰ ਦੀ ਮੰਤਰੀ ਮੰਡਲ ਚ ਨੇ ਤੇ ਸਿੰਚਾਈ ਵਰਗਾ ਹੈ ਮਹਿਕਮਾ ਉਹਨਾਂ ਕੋਲੇ। ਤੇ ਉਹ ਪਿਛਲੇ ਦਿਨੀ ਲਤੂਰ ਗਏ ਸੀ ਜੀ ਆਪਣੇ ਇੱਕ, ਪਹਿਲਾਂ ਵੀ ਉਹ ਪਿਛਲੇ ਮਹੀਨੇ ਵੀ ਇੱਕ ਸਕੈਮ ਦੇ ਵਿਚ ਉਹਨਾਂ ਦਾ ਨਾਂ ਆਇਆ ਸੀ, ਚਰਚਾ ਚ ਆਏ ਸੀ, ਥੋੜੇ ਜੇ ਗਲੈਮਰਸ ਵਾਲੇ ਪਾਸੇ ਧਿਆਨ ਰੱਖਦੇ ਆ ਮੁੰਬਈ ਹੋਣ ਕਰਕੇ, ਥੋੜਾ ਜਿਹਾ ਫਿਲਮੀ ਸਟਾਈਲ ਦੇ ਵਿਚ ਰਹਿਣਾ ਸਹਿਣਾ ਵੀ ਪਸੰਦ ਆ, ਉਮਰ ਦਾ ਤਕਾਜਾ ਵੀ ਦੱਸਦਾ ਉਹਨਾਂ ਦਾ ਵੀ ਉਮਰ ਵੀ ਹਜੇ ਯੰਗ ਹੋਣ ਕਰਕੇ ਹਜੇ ਉਹਨਾਂ ਦੀਆਂ ਭਾਵਨਾਵਾਂ ਉਹਨਾਂ ਤੋਂ ਬਾਹਰ ਹੋ ਕੇ ਉਛਾਲੇ ਖਾ ਜਾਂਦੀਆਂ ਕਈ ਵਾਰੀ। ਤੇ ਕੱਲ ਤਾਂ ਬੜੀ ਹੈਰਾਨੀ ਹੋਈ ਜਦੋਂ ਉਹਨਾਂ ਨੇ ਉਸ ਥਾਂ ਦੇ ਉੱਤੇ ਜਾ ਕੇ ਉਹ ਸੁੱਕੀਆਂ ਨਹਿਰਾਂ ਦੇ ਨਾਲ ਸੈਲਫੀਆਂ ਲੈਣ ਨੂੰ ਜਿਹੜਾ ਆਪਣਾ ਜਿਹੜਾ ਮਕਸਦ ਮੰਨਿਆ, ਜਿਹੜਾ ਦੌਰੇ ਤੇ ਇੱਕ ਸਿੰਚਾਈ ਮੰਤਰੀ ਨੂੰ ਉਹ ਦੌਰੇ ਤੇ ਲਿਜਾਇਆ ਗਿਆ, ਦਿਖਾਇਆ ਗਿਆ ਵੀ ਕੀ ਮਾਹੌਲ ਆ, ਤੇ ਉਹ ਮੰਤਰੀ ਜੀ ਮੂੰਹ ਤੇ ਸਮਾਈਲ ਲਿਆ ਕੇ ਤੇ ਆਪਣੀ ਸੈਲਫੀ ਲੈਂਦੇ ਦਿਖਾਈ ਦਿੱਤੇ। ਪਰ ਅੱਜ ਦੇ ਯੁੱਗ ਦੇ ਵਿਚ ਇਹ ਗੱਲਾਂ ਲੋਕ ਬਰਦਾਸ਼ਤ ਨਹੀਂ ਕਰਦੇ, ਸੋ ਲੋਕਾਂ ਨੇ ਉਹਨਾਂ ਦੀ ਸੈਲਫੀ ਲੈਂਦਿਆਂ ਦੀ ਸੈਲਫੀ ਉਹਨਾਂ ਦੀ ਫੋਟੋ ਖਿੱਚ ਲਈ, ਤਾਂ ਉਹ ਫੋਟੋ ਖਿੱਚੀਆਂ ਉਹ ਕੱਲ ਵਾਇਰਲ ਹੋਈਆਂ ਜੀ, ਵੀਡੀਓ ਬਣੀਆਂ ਉਹ ਵਾਇਰਲ ਹੋਈਆਂ ਕੱਲ, ਤੇ ਹਰ ਪਾਸਿਓਂ ਜਿਹੜੀ ਫਿੱਟ ਲਾਂਤ ਉਸ ਮੰਤਰੀ ਨੂੰ ਮਿਲ ਰਹੀ ਹੈ ਜੀ ਵੀ ਸੋਕੇ ਪੀੜਤਾਂ ਦੀਆਂ ਸੈਲਫੀਆਂ ਲੈ ਕੇ ਉਹ ਕਿਹੜੇ ਲਾਈਕ ਖਰੀਦਣਾ ਚਾਹੁੰਦੀ ਹੈ, ਕਿਹੜੇ ਸ਼ੇਅਰ ਉਹਨੂੰ ਚੰਗੇ ਲੱਗਣਗੇ, ਕਿਉਂਕਿ ਜਿਹੜੀ ਮਸਲਾ ਤਾਂ ਲਾਈਕ ਤੇ ਸ਼ੇਅਰ ਤੇ ਰਹਿ ਗਿਆ, ਪਰ ਇਹ ਸਾਡੀ ਸੋਚ ਜਾਂਦੀ ਹੈ ਵੀ ਅਸੀਂ ਕਿਸ ਚੀਜ਼ ਤੋਂ, ਕਈ ਵਾਰੀ ਕੀ ਹੁੰਦਾ ਵੀ ਅਗਲੇ ਦਾ ਜਾਣ ਦੀ ਬਣੀ ਹੁੰਦੀ ਹੈ ਤੇ ਤੁਹਾਨੂੰ ਲਾਈਕਾਂ ਦੀ ਬਣੀ ਹੁੰਦੀ ਹੈ। ਸੋ ਇਹੋ ਜਿਹਾ ਮਸਲਾ ਕੱਲ ਉਲਝਿਆ ਜੀ ਪੰਕਜਾ ਮੁੰਡੇ ਦਾ, ਤੇ ਇਹ ਗੱਲ ਮੈਂ ਸਾਂਝੀ ਕਰਨ ਦਾ ਕਾਰਨ ਇਹ ਹੈ ਵੀ ਕੱਲਾ ਚਲੋ ਮੰਤਰੀ ਪੱਧਰ ਛੱਡੀਏ ਵੱਡੇ ਪੱਧਰ ਛੱਡੀਏ, ਅਸੀਂ ਵੀ ਕਈ ਵਾਰੀ ਇਹੋ ਜਿਹਾ ਕੁਛ ਰੋਜ਼ਮਰਾ ਦੀ ਜ਼ਿੰਦਗੀ ਚ ਦੇਖ ਰਹੇ ਹਾਂ, ਇਹ ਸੈਲਫੀ ਇੰਨੀ ਕੁ ਘੁਸਪੈਠ ਕਰ ਗਈ ਹੈ ਸਾਡੇ ਨਾਲ ਵੀ ਅਸੀਂ ਮੌਕਾ ਮਾਹੌਲ ਵੀ ਨੀ ਨਜਾਕਤ ਵੀ ਨੀ ਦੇਖਦੇ ਵੀ ਕਿੱਥੇ ਸੈਲਫੀ ਲੈ ਸਕਦੇ ਹਾਂ ਕਿੱਥੇ ਨਹੀਂ ਲੈਣੀ। ਸੈਲਫੀ ਜ਼ਰੂਰੀ ਨਹੀਂ ਹੈ ਵੀ ਤੁਸੀਂ ਕੋਈ ਸੈਲਫੀ ਨਾਲ ਹੀ ਤੁਹਾਨੂੰ ਰੋਜ਼ੀ ਰੋਟੀ ਮਿਲੂਗੀ, ਜੇ ਅੱਜ ਤੋਂ 4 ਸਾਲ ਪਹਿਲਾਂ ਨਹੀਂ ਸੀ ਤਾਂ ਵੀ ਲੋਕ ਜਿਉਂਦੇ ਸਨ, ਕੋਈ ਐਡੀ ਗੱਲ ਨਹੀਂ ਸੀ। ਸੋ ਇਸ ਕਰਕੇ ਥੋੜਾ ਜਿਹਾ ਮਾਹੌਲ ਮੌਕਾ ਜ਼ਰੂਰ ਦੇਖਿਆ ਕਰੋ, ਨਹੀਂ ਤਾਂ ਰੋਜ਼ ਹਾਸੋ ਹੀਣੀਆਂ ਗੱਲਾਂ ਆਉਂਦੀਆਂ ਸਾਹਮਣੇ। ਪਿਛਲੇ ਮਹੀਨੇ ਚ ਇੱਕ ਬੰਦਾ ਕੋਈ ਅਰਥੀ ਚੱਕ ਲਿਜਾ ਰਿਹਾ ਸੀ ਤੇ ਆਪ ਹੀ ਸੈਲਫੀ ਖਿੱਚ ਰਿਹਾ ਸੀ, ਸੋ ਇਹੋ ਜਿਹੀਆਂ ਫੋਟੋਆਂ ਆਉਂਦੀਆਂ। ਸੋ ਬਹੁਤ ਹੀ ਜਿਹੜੀ ਦਿਲ ਦਿਖਾਉਣ ਵਾਲੀ ਗੱਲ ਆ, ਪਰ ਅਨਪੜ੍ਹ ਲੋਕ ਤਾਂ ਇਹੋ ਜਿਹੀ ਘਟਨਾ ਕਰ ਸਕਦੇ ਆ ਵੀ ਇੱਕ ਗਰੀਬ ਅਨਪੜ੍ਹ ਦੇ ਹੱਥ ਚ ਕੈਮਰੇ ਵਾਲਾ ਫੋਨ ਆ ਗਿਆ ਤੇ ਉਹਨੇ ਉੱਥੇ ਫੋਟੋ ਖਿੱਚ ਲਈ। ਇੱਕ ਮੰਤਰੀ, ਜ਼ਿੰਮੇਵਾਰ ਮੰਤਰੀ, ਉਹ ਵੀ ਬੰਬੇ ਵਰਗੇ ਸ਼ਹਿਰ ਚ ਰਹਿਣ ਵਾਲੀ ਇੱਕ ਹਾਈ ਪ੍ਰੋਫਾਈਲ ਪਰਿਵਾਰ ਨੂੰ ਸੰਬੰਧ ਰੱਖਦੀ ਇਹੋ ਜਿਹਾ ਕੁਛ ਕਰਦੀ ਆ ਤਾਂ ਵਾਕਿਆ ਨਿੰਦਣਯੋਗ ਆ ਜੀ।
ਬਿਲਕੁਲ ਬ੍ਰਾਂਡ ਸਾਹਿਬ, ਮੈਨੂੰ ਲੱਗਦਾ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਹੁੰਦਾ ਕਿਉਂਕਿ ਜਿਸ ਤਰ੍ਹਾਂ ਦੇ ਮਾਹੌਲ ਚੋਂ ਪਲੇ ਹੁੰਦੇ ਆ ਹਨਾ, ਤੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਸ ਤਰ੍ਹਾਂ ਦੇ ਦੁਖਦਾਈ ਮਾਹੌਲ ਦੇ ਵਿੱਚ ਜਾ ਕੇ ਬਿਹੇਵ ਕਿਸ ਤਰ੍ਹਾਂ ਕਰਨਾ, ਵਿਵਹਾਰ ਕੀ ਰੱਖਣਾ। ਸੋ ਇਹ ਵੀ ਇੱਕ ਕਾਰਨ ਹੋ ਸਕਦਾ ਜੀ। ਤੇ ਬ੍ਰਾਂਡ ਸਾਹਿਬ, ਅੱਗੇ ਖਬਰਾਂ ਵੱਲ ਚੱਲੀਏ ਤਾਂ ਕਣਕ ਦੀ ਖਰੀਦ ਦੇ ਲਈ ਕਰਜ਼ੇ ਦੀ ਮੰਗ ਜਿਹੜੀ ਸੀ ਉਹ ਬਾਦਲ ਸਾਹਿਬ ਨੇ ਰੱਖੀ ਸੀ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਗੇ। ਸੋ ਉਹ ਮੰਗ ਜਿਹੜੀ ਆ ਉਹ ਪ੍ਰਵਾਨ ਕਰ ਲਈ ਗਈ ਹੈ ਤੇ ਮੁੱਖ ਮੰਤਰੀ ਬਾਦਲ ਦੀ ਮੁਲਾਕਾਤ ਤੋਂ ਬਾਅਦ ਕਹਿੰਦੇ ਜੀ ਇਹ ਰਸਤਾ ਜਿਹੜਾ ਉਹ ਸਾਫ਼ ਹੋਇਆ। ਕੀ ਕਹੋਗੇ?
ਮੈਂ ਤਾਂ ਇਹ ਕਹੂੰਗਾ ਬੱਲੇ ਬਾਬਾ ਬਾਦਲਾ ਤੇਰੇ, ਪਹਿਲਾਂ ਵਾਲੇ 12,000 ਤਾਂ ਮੋੜ ਦੇ। ਸੋ ਰੌਲਾ 12,000 ਕਰੋੜ ਪਹਿਲਾਂ ਵਾਲੇ ਦਾ ਤਾਂ ਰੌਲਾ ਪਿਆ ਖੜਾ ਜੀ, ਤੇ ਨਵੇਂ ਕਰਜ਼ੇ ਦੀਆਂ ਗੱਲਾਂ ਹੋ ਰਹੀਆਂ। ਮੈਨੂੰ ਬਹੁਤ ਇਹ ਮਹਿਸੂਸ ਹੁੰਦਾ ਕਈ ਵਾਰੀ ਆਪਣਾ ਅਪਰਾਧ ਨੂੰ ਵੀ ਸੋਚ ਕੇ ਐ ਲੱਗਦਾ ਵੀ ਮੈਂ ਕਿਤੇ ਡੂੰਘੇ ਖੂਹ ਦੇ ਵਿੱਚ ਡਿੱਗਦਾ ਜਾ ਰਿਹਾ ਤੇ ਧਸਦਾ ਜਾ ਰਿਹਾ ਗਾਂਹ ਦੀ ਗਾਂਹ ਜਾਂ ਦਲਦਲ ਦੇ ਵਿੱਚ ਫਸਦਾ ਜਾ ਰਿਹਾ। ਮੈਨੂੰ ਉਹ ਜਿਹੀਆਂ ਚੀਜ਼ਾਂ ਮਹਿਸੂਸ ਹੁੰਦੀਆਂ ਜੀ ਪੰਜਾਬ ਦੇ ਮਾਮਲੇ ਚ। ਪੰਜਾਬ ਨਿੱਤ ਵ ਨਿੱਤ ਰੋਜ਼ ਵਾ ਰੋਜ਼ ਜਿਹੜੀ ਇੱਕ ਦਲਦਲ ਦੇ ਵਿੱਚ ਧਸਦਾ ਜਾ ਰਿਹਾ ਕੁਝ ਇੱਕ ਸਿਆਸੀ ਲੋਕਾਂ ਦੇ ਕਾਰਨ। ਮੈਨੂੰ ਪਿਛਲੇ ਆਸਟ੍ਰੇਲੀਆ ਦੇ ਸਿੱਖ ਖੇਡਾਂ ਦੌਰਾਨ ਮਹਾਰਾਣੀ ਪ੍ਰਨੀਤ ਕੌਰ ਨਾਲ ਵੀ ਇੰਟਰਵਿਊ ਕਰਨ ਦਾ ਮੌਕਾ ਮਿਲਿਆ, ਫੂਲਕਾ ਸਾਹਿਬ ਨਾਲ ਵੀ ਮਿਲਿਆ, ਚੀਮਾ ਸਾਹਿਬ ਨਾਲ, ਜੋ ਵੀ ਲੀਡਰ ਆਏ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਮੈਂ ਹੋਰ ਸਵਾਲਾਂ ਦੇ ਨਾਲ ਨਾਲ ਮੈਂ ਇੱਕ ਸਵਾਲ ਉਹਨਾਂ ਨੂੰ ਜ਼ਰੂਰ ਪੁੱਛਿਆ ਵੀ ਤੁਸੀਂ ਵਾਅਦੇ ਦਾਅਵੇ ਕਰੀ ਜਾਂਦੇ ਹੋ ਬਹੁਤ ਵੱਡੇ ਵੱਡੇ, ਪਰ ਤੁਸੀਂ ਤੁਹਾਡੇ ਕੋਲ ਕਿਹੜੀ ਜਾਦੂ ਦੀ ਛੜੀ ਆ ਜਿਹੜੀ ਪਹਿਲਾਂ ਖਜ਼ਾਨਾ ਭਰ ਦੂ ਤੇ ਦਾਅਵੇ ਵਾਅਦੇ ਦਾ ਖਜ਼ਾਨੇ ਨਾਲ ਹੀ ਪੂਰੇ ਹੋਣੇ ਆ ਨਾ? ਸੋ ਮੈਨੂੰ ਲੋਕਾਂ ਨੂੰ ਕਿਸੇ ਨੂੰ ਸਹੇ ਦਾ ਕਿਸੇ ਨੂੰ ਪਹੇ ਦੀ ਹੁੰਦਾ ਜੀ, ਸਾਨੂੰ ਫਿਕਰ ਇਸ ਚੀਜ਼ ਦਾ ਵੀ ਜਦੋਂ ਸਾਡੇ ਕੋਲੇ ਬਜਟ ਦੇ ਵਿੱਚ ਤਾਂ ਪੈਸਾ ਦੂਰ ਦੀ ਗੱਲ ਆ, ਸਾਡੇ ਕਰਜ਼ੇ ਦਾ ਵਿਆਜ ਦੇਣ ਜੋਗੀ ਇਨਕਮ ਵੀ ਨਹੀਂ ਰਹੀ ਸਾਡੇ ਕੋਲੇ, ਤਾਂ ਅਸੀਂ ਕਿਵੇਂ ਕਿਵੇਂ ਪੂਰਾ ਉਤਰਾਂਗੇ? ਕਿਹੜੇ ਕਿਹੜੇ ਸਾਡੇ ਕੋਲ ਸੂਈ ਆ ਜਿਹਦੇ ਨਾਲ ਅਸੀਂ ਕਮਾ ਲਾਂਗੇ? ਅਸੀਂ ਨਸ਼ੇ ਰੋਕਣ ਦੀ ਗੱਲ ਕਰਦੇ ਹਾਂ, ਨਸ਼ਿਆਂ ਦੇ ਵਿੱਚ ਸ਼ਰਾਬ ਵੀ ਆ ਜਾਂਦੀ ਆ ਤੇ ਸ਼ਰਾਬ ਦੇ ਵਿੱਚ ਸਭ ਤੋਂ ਵੱਡੀ ਆਵਾਕਾਰੀ ਆਉਂਦੀ ਆ। ਤੁਸੀਂ ਇਨਕਮ ਘਟਾਉਣ ਦੀਆਂ ਗੱਲਾਂ ਤਾਂ ਅਸੀਂ ਰੋਜ਼ ਕਰਦੇ ਹਾਂ, ਇਹ ਵੀ ਇੱਕ ਇਨਕਮ ਹੀ ਘਟਦੀ ਆ, ਚਾਹੇ ਮਾਫ ਕਰਨਾ ਵੀ ਸ਼ਰਾਬ ਬੰਦ ਪੈਸਾ ਆਊ ਕਿੱਥੋਂ ਉਹ ਨੀ ਕੋਈ ਵੀ ਦੱਸ ਸਕਦਾ, ਤੇ ਕੋਈ ਵੀ ਦੱਸਣਾ ਚਾਹੁੰਦਾ ਵੀ ਨੀ, ਤੇ ਦੱਸਣ ਦਾ ਉਹਨਾਂ ਕੋਲ ਹੱਲ ਵੀ ਹੈ ਨੀ, ਉਹ ਤਾਂ ਇੱਕ ਐਵੇਂ ਗੋਲ ਗੱਲਾਂ ਕਰੀ ਜਾਂਦੇ ਆ। ਤੁਹਾਨੂੰ ਇੱਕੋ ਹੀ ਤਰੀਕਾ ਹੈਗਾ ਜੀ ਵੀ 5 ਸਾਲ ਪੰਜਾਬ ਨੂੰ ਆਉਣ ਵਾਲੇ 5 ਸਾਲ ਸਾਰੀ ਜਿਹੜੀ ਪ੍ਰੋਗਰੈਸ ਸਾਰੀਆਂ ਜਿਹੜੀਆਂ ਫਾਲਤੂ ਦੇ ਦਾਅਵੇ ਵਾਅਦੇ ਉਹ ਰੋਕ ਦਿੱਤੇ ਜਾਣ, ਫੰਡ ਰੋਕ ਦਿੱਤੇ ਜਾਣ ਸਾਰੇ, ਤੇ ਸਿਰਫ ਕੱਲਾ ਕਰਜ਼ਾ ਲਾਉਣ ਵਾਸਤੇ, ਜਾਂ ਫਿਰ ਇੱਕ ਇਹ ਹੋਵੇ ਵੀ ਇੱਕ ਹੋਕਾ ਦਿੱਤਾ ਜਾਵੇ ਪੰਜਾਬ ਦੇ ਪੰਜਾਬੀਆਂ ਨੂੰ, ਦੁਨੀਆਂ ਭਰ ਚ ਵੱਸਦੇ ਪੰਜਾਬੀਆਂ ਨੂੰ ਵੀ ਭਾਈ ਆਹ ਇੱਕ ਫੰਡ ਕ੍ਰੀਏਟ ਕਰਤਾ ਤੇ ਅਸੀਂ ਪੰਜਾਬ ਦਾ ਕਰਜ਼ਾ ਲਾਉਣਾ, ਚਾਹੇ $100-100 ਪਾਓ, $50-50 ਪਾਓ, ਜਿਹੜੇ ਕਿ ਪਰਸਨਲ ਲੀਡਰਾਂ ਨੂੰ ਅਸੀਂ ਪਾਉਣੇ ਆ, ਅਕਸਰ ਹੀ ਮੱਥਾ ਟੇਕਦੇ ਹਾਂ ਪਰਸਨਲ ਲੀਡਰਾਂ ਨੂੰ ਅਸੀਂ ਫੰਡ ਰੇਜ ਕਰਕੇ ਦਿੰਨੇ ਆ, ਉਹੀ ਫੰਡ ਪੰਜਾਬ ਲਈ ਜਾਂ ਤਾਂ ਇਕੱਠਾ ਕਰਨਾ ਪੈਣਾ ਜੇ ਪੰਜਾਬ ਨੂੰ ਅਸੀਂ ਇੱਕ ਵਾਰੀ ਗੱਡੀ ਦੀ ਲੀਹ ਤੇ ਲਿਆਉਣਾ। ਪਰ ਉੱਥੇ ਸਾਨੂੰ ਇਹ ਪ੍ਰੋਬਲਮ ਆ ਜਾਂਦੀ ਆ ਵੀ ਜਦ ਖਾਧਾ ਬਾਦਲਾਂ ਨੇ, ਖਾਧਾ ਕੋਈ ਦੂਜੇ ਹੋਰ ਲੀਡਰਾਂ ਨੇ, ਤੇ ਅਸੀਂ ਕਿਉਂ ਦਈਏ ਪੈਸਾ, ਅਸੀਂ ਕਰਜ਼ਾ ਕਿਉਂ ਲਾਈਏ? ਪਰ ਜਿਹੜੀ ਨੌਬਤ ਆ ਚੁੱਕੀ ਹੈ ਨਾ ਹੁਣ, ਉਹ ਇਹ ਆ ਚੁੱਕੀ ਹੈ ਜੀ ਪੰਜਾਬ ਸਿਰ ਇੰਨਾ ਕੁ ਕਰਜ਼ਾ ਵੀ ਪੰਜਾਬ ਤੋਂ ਕਰਜ਼ੇ ਦਾ ਵਿਆਜ ਵੀ ਨਹੀਂ ਮੋੜਿਆ ਜਾਂਦਾ। ਅਸੀਂ ਇਹ ਨਾ ਦੇਖੀਏ ਵੀ ਮਹਾਰਾਸ਼ਟਰ ਸਿਰ ਇਦੋਂ ਵੱਧ ਕੇ ਕਰਜ਼ਾ, ਤਾਂ ਫਿਰ ਮਹਾਰਾਸ਼ਟਰ ਚ ਤਾਂ ਉਦੋਂ ਵੱਧ ਕੇ ਮੌਤਾਂ ਵੀ ਹੋ ਰਹੀਆਂ। ਸੋ ਇਸ ਗੱਲ ਨੂੰ ਨਾ ਸੋਚਿਆ ਜਾਵੇ, ਸਾਡੀ ਸੋਚ ਇਹ ਹੋਣੀ ਚਾਹੀਦੀ ਆ ਵੀ ਇਹ ਕਰਜ਼ਾ ਜਿੰਨਾ ਚਿਕ ਨਹੀਂ ਉਤਰਦਾ ਉਨਾ ਚਿਕ ਕਿਤੇ ਖੁਸ਼ਹਾਲੀ ਨਹੀਂ ਆ ਸਕਦੀ। ਅੱਜ ਤੱਕ ਕਰਜਾਊ ਪਰਿਵਾਰ ਮੈਂ ਨਹੀਂ ਦੇਖਿਆ ਖੁਸ਼ਹਾਲ, ਟੈਂਪਰੇਰੀ ਖੁਸ਼ਹਾਲੀ ਹੋਊਗੀ ਕਰਜਾਊ ਪਰਿਵਾਰ ਦੇ ਉੱਤੇ, ਨਹੀਂ ਤਾਂ ਕਰਜਾਊ ਪਰਿਵਾਰ ਦਾ ਜਿਹੜਾ ਅੰਤ ਆ ਉਹ ਸੁਸਾਈਡ ਹੀ ਹੁੰਦਾ। ਤੇ ਸੋ ਇਸ ਕਰਕੇ ਇਹ ਨਾ ਹੋਵੇ ਕੱਲ ਨੂੰ ਪੰਜਾਬ ਨੂੰ ਸੁਸਾਈਡ ਕਰਨਾ ਪਵੇ, ਇਹ ਕੋਈ ਅਤਕਥਨੀ ਨਹੀਂ ਹੋ ਸਕਦੀ। ਜੇ ਇੰਨਾ ਕਰਜ਼ਾ ਜਿਹੜੇ ਢੰਗ ਨਾਲ ਹੁਣ ਹੋਇਆ ਜਾਂ ਚੜੀ ਜਾਂਦਾ ਉਹਦੇ ਨਾਲ ਪੰਜਾਬ ਨੂੰ ਹੀ ਸੁਸਾਈਡ ਕਰਨਾ ਪੈ ਸਕਦਾ। ਸੋ ਇੱਥੇ ਆ ਕੇ ਕਿਤੇ ਨਾ ਕਿਤੇ ਸਾਡੀ ਸੂਈ ਅੜਦੀ ਹੈ ਜੀ, ਤੇ ਹੁਣ ਬੈਂਕਾਂ ਨੇ ਸਾਨੂੰ ਜਿਹੜਾ ਪਿਛਲਾ 12,000 ਕਰੋੜ ਨਹੀਂ ਦਿੱਤਾ ਤਾਂ ਅਸੀਂ ਕਿੱਥੋਂ ਮੋੜ ਦੇਂਗੇ? ਹੁਣ ਲੋਕਾਂ ਨੇ ਇਹ ਗੱਲ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਜਿਹੜਾ 12,000 ਕਰੋੜ ਸੀ ਨਾ ਉਹ ਪਰਸਨਲ ਖਾ ਗਏ, ਬਾਦਲ ਸੁਖਵੀਰ ਖਾ ਗਿਆ ਜਾਂ ਅਕਾਲੀ ਦਲ ਖਾ ਗਿਆ, ਪਰ ਨਹੀਂ ਇਹ ਗੱਲ ਨਹੀਂ ਸੀ। ਇਹ ਉਹ 12,000 ਕਰੋੜ ਜਿਹੜਾ ਉਹ ਦੂਜੇ ਕੰਮਾਂ ਦੇ ਉੱਤੇ ਲਾ ਲਿਆ ਗਿਆ, ਤਨਖਾਹਾਂ ਤਨਖੂਹਾਂ ਦੇਣ ਦੇ ਉੱਤੇ ਲਾ ਲਿਆ ਗਿਆ, ਜ਼ਰੂਰੀ ਰੋਜ਼ਮਰਾ ਦੀਆਂ ਚੀਜ਼ਾਂ ਦੇ ਉੱਤੇ ਲਾ ਲਿਆ ਗਿਆ। ਸੋ ਇਸ ਕਰਕੇ ਪੈਸਾ ਜਿਹੜਾ ਹੈ ਨਹੀਂ, ਤੇ ਹੁਣ ਕਣਕ ਜਿਹੜੀ ਖਰੀਦਣੀ ਆ, ਕਣਕ ਜਦੋਂ ਪਤਾ ਸਾਨੂੰ ਵੀ ਸਾਡੀ ਫਸਲ ਆਉਣੀ ਆ 6 ਮਹੀਨਿਆਂ ਤੋਂ ਜ਼ਿਮੀਦਾਰ ਦੀ, ਤਾਂ ਸਰਕਾਰ ਨੂੰ ਇੰਨਾ ਤਾਂ ਹੋਣਾ ਚਾਹੀਦਾ ਵੀ ਉਨਾ ਬਜਟ ਸਰਕਾਰ ਕੋਲੇ ਹੋਵੇ, ਉਹ ਖਰੀਦ ਕੇ ਜਦੋਂ ਨੂੰ ਗਾਂ ਵੇਚੂਗੀ ਜਾਂ ਗਾਂ ਉਹਨੂੰ ਇਨਵੈਸਟ ਕਰੂਗੀ ਉਦੋਂ ਤੱਕ ਲਈ ਉਹ ਪੈਸਾ ਕਿੱਥੋਂ ਆਊਗਾ? ਹੁਣ ਜੇ ਤਾਂ ਉਹ ਬੈਂਕ ਪੈਸਾ ਦੇਣ ਤਾਂ ਹੀ ਆ ਸਕਦਾ, ਹੁਣ ਬੈਂਕਾਂ ਨੇ ਹੱਥ ਖੜੇ ਕਰਤੇ। ਤਾਂ ਕੱਲ ਅਚਾਨਕ ਜਿਹੜਾ ਨਵੀਂ ਦਿੱਲੀ ਜਾਣਾ ਪਿਆ ਜੀ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਨਰਿੰਦਰ ਮੋਦੀ ਹੋਰਾਂ ਨਾਲ, ਉਹਨਾਂ ਨੇ 20 ਮਿੰਟ ਦੀ ਮੁਲਾਕਾਤ ਕੀਤੀ ਹੈ ਤੇ ਉੱਥੇ ਪੈਸੇ ਮੰਗੇ ਆ, ਤੇ ਕਹਿੰਦੇ ਤਾਂ ਹੈ ਜੀ ਵੀ ਮੋਦੀ ਨੇ ਤੁਰਤੀ ਸਟੇਟ ਬੈਂਕ ਨੂੰ ਕਹਿਤਾ ਵੀ ਦਿਓ ਜੀ ਪੈਸੇ, ਇੱਕ ਵਾਰੀ ਜ਼ਿਮੀਦਾਰ ਦੀ ਕਣਕ ਤਾਂ ਚੁਕਵਾਓ। ਪਰ ਇਹ ਪੈਸੇ ਤਾਂ ਮਿਲ ਗਏ, ਇਹਦੀ ਇਹ ਖੁਸ਼ ਹੋਣ ਵਾਲੇ ਪੈਸੇ ਨਹੀਂ ਨਾ ਮਿਲੇ, ਇਹ ਤਾਂ ਹੋਰ ਇੱਕ ਕਰਜ਼ਾ ਮਿਲ ਗਿਆ। ਸੋ ਹੁਣ ਦੇਖਦੇ ਹਾਂ ਵੀ ਇਹਨਾਂ ਦਾ ਕੀ ਹੱਲ ਹੋਊਗਾ।
ਬਿਲਕੁਲ ਜੀ ਬਰਾੜ ਸਾਹਿਬ, ਸਭ ਤੋਂ ਪਹਿਲਾਂ ਤਾਂ ਬਹੁਤ ਗੰਭੀਰ ਇਹ ਜਿਹੜੇ ਮੁੱਦੇ ਬਣਦੇ ਜਾ ਰਹੇ ਆ, ਤੇ ਜਿਵੇਂ ਤੁਸੀਂ ਕਿਹਾ ਕਿ ਬਿਲਕੁਲ ਕੱਲ ਨੂੰ ਹੋ ਸਕਦਾ ਕਿ ਪੰਜਾਬ ਨੂੰ ਸੁਸਾਈਡ ਕਰਨਾ ਪਵੇ, ਕਿਉਂਕਿ ਬਾਹਰਲੀ ਦਿੱਖ ਜਿਹੜੀ ਆ ਵਿਕਾਸ ਦੀ ਉਹ ਕੁਛ ਹੋਰ ਕਹਿੰਦੀ ਆ, ਜਿਹੜੀ ਅੰਦਰਲੀ ਸੱਚਾਈ ਆ ਉਹ ਕੁਛ ਹੋਰ ਕਹਿੰਦੀ ਆ। ਸੋ ਬਹੁਤ ਵੱਡਾ ਜਿਹੜਾ ਇੱਕ, ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਜਿਹੜਾ ਗੈਪ ਆ ਉਹ ਪਾੜਾ ਜਿਹੜਾ ਆ ਉਹ ਵੱਧਦਾ ਜਾ ਰਿਹਾ ਹਨਾ। ਸੋ ਬਿਲਕੁਲ ਕਾਫੀ ਗੰਭੀਰਤਾ ਦੇ ਨਾਲ ਲੈਣ ਦੀ ਲੋੜ ਹੈ ਸਰਕਾਰ ਨੂੰ ਵੀ ਇਸ ਮੁੱਦੇ ਨੂੰ। ਤੇ ਅਗਲੀ ਖਬਰ ਵੱਲ ਚਲੀਏ ਤਾਂ ਮਨੀ ਲਾਂਡਰਿੰਗ ਕੇਸ ਚ ਮਾਲਿਆ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਹੋ ਗਏ ਆ, ਪਰ ਉਹ ਜੇ ਅਸੀਂ ਮਾਲਿਆ ਦੀ ਗੱਲ ਕਰੀਏ ਤਾਂ ਉਹ ਵਾਰੰਟਾਂ ਨੂੰ ਸਾਹਮਣਾ ਨੂੰ ਟੇਚ ਜਾਣ ਰਹੇ ਆ ਅਜੇ ਵੀ ਜੀ।
ਦੇਖੋ ਕਾਫੀ ਲੰਮੀ ਟਾਈਮ ਤੋਂ ਮਾਲੀਆ ਦਾ ਜਿਹੜਾ ਕੇਸ ਉਲਝਿਆ ਹੋਇਆ ਸੀ, ਅੱਜ ਦਾ ਨਹੀਂ 3-4 ਸਾਲਾਂ ਤੋਂ ਜਿਹੜੀ ਉਹਦੀ ਕਿੰਗ ਫਿਸ਼ਰ ਏਅਰਲਾਈਨਸ ਬੰਦ ਹੋ ਗਈ ਸੀ, ਤੇ ਉਸ ਤੋਂ ਬਾਅਦ ਹੀ ਇਹ ਬੈਂਕਾਂ ਨੂੰ ਜਾਂ ਸਰਕਾਰਾਂ ਨੂੰ ਸੋਚ ਲੈਣਾ ਚਾਹੀਦਾ ਸੀ ਵੀ ਇੱਕ ਵਪਾਰੀ ਹੈ ਚਾਹੇ ਉਹ ਕਿੱਡੇ ਵੱਡਾ ਵਪਾਰੀ ਹੈ ਤੇ ਉਹ ਐਸ਼ ਮਸਤੀ ਦੇ ਵਿੱਚ ਹੌਲੀ ਹੌਲੀ ਸਭ ਕੁਝ ਗਵਾਉਂਦਾ ਜਾ ਰਿਹਾ, ਤਾਂ ਉਹਦੇ ਤੇ ਉਹੋ ਜਿਹੀ ਲਗਾਮ ਕੱਸੀ ਜਾਣੀ ਚਾਹੀਦੀ ਸੀ। ਪਰ ਉਹ ਲਗਾਮ ਕੱਸਦੇ 4 ਸਾਲ ਲਾਤੇ, ਤੇ ਉਹ 4 ਸਾਲ ਦੇ ਵਿੱਚ ਇਹ ਹਾਲ ਹੋਇਆ ਵੀ 9400 ਕਰੋੜ ਜਿਹੜਾ ਕਰਜ਼ਾ ਲੈ ਕੇ ਤੇ ਉਹ ਫੁਰ ਹੋ ਗਿਆ ਇੱਕ ਵਾਰੀ, ਤੇ ਹੁਣ ਉਹਦਾ ਪਾਸਪੋਰਟ ਜ਼ਬਤ ਕਰ ਰਹੇ ਆ, ਪਾਸਪੋਰਟ ਕੈਂਸਲ ਕਰ ਰਹੇ ਆ, ਜਾਂ ਉਹਨੂੰ ਵਾਰੰਟ ਜਾਰੀ ਕਰ ਰਹੇ ਆ, ਉਹ ਆਉਣ ਦੇ ਰਾਜੀ ਨਹੀਂ ਹੋ ਰਿਹਾ। ਹੁਣ ਕਿਹੜਾ ਬੰਦਾ, ਜਿਹੜਾ ਬੰਦਾ ਇੱਕ ਵਾਰੀ ਇੱਥੋਂ ਸੇਫ ਹੋ ਕੇ ਨਿਕਲ ਗਿਆ ਤੇ ਉਹ ਆਪਦੇ ਜੀਵਨ ਜਾਂਚ ਜੋਗਾ ਸਮਾਨ ਵੀ ਲੈ ਗਿਆ, ਉਹਦੇ ਕੋਲ ਇੰਨਾ ਕੁ ਅਜੇ ਸਿਸਟਮ ਵੀ ਹੈਗਾ, ਉਹ ਕਿਉਂ ਵਾਪਸ ਆਊਗਾ ਭਾਰਤ ਆ ਕੇ? ਉਹਨੂੰ ਦੱਸੋ ਕਿਹੜੀ ਚੀਜ਼ ਦੀ, ਕਿਹੜੀ ਉਹਨੂੰ ਉਹਦੀ ਸ਼ਰਧਾ ਭਾਰਤ ਨਾਲ? ਜੇ ਸ਼ਰਧਾ ਹੁੰਦੀ ਤਾਂ ਉਹ ਭਾਰਤ ਨਾਲ ਇਹੋ ਜਿਹੀਆਂ ਖੇਡਾਂ ਹੀ ਨਹੀਂ ਖੇਡਦਾ ਸੀ। ਸੋ ਇਸ ਕਰਕੇ ਹੁਣ ਤਾਂ ਜਿਹੜੇ ਮਰਜ਼ੀ ਵਾਰੰਟ ਜਾਰੀ ਕਰੀ ਜਾਣ ਜੀ, ਗੈਰ ਜ਼ਮਾਨਤੀ ਕਰਨ ਜਾਂ ਕੁਛ ਵੀ ਕਰਨ, ਉਹ ਮੈਨੂੰ ਨਹੀਂ ਲੱਗਦਾ ਕਦੇ ਵੀ ਭਾਰਤ ਮੁੜੂਗਾ। ਹਾਂ, ਹੁਣ ਜਿਹੜੀ ਗੱਲ ਆਊਗੀ ਇੰਟਰਨੈਸ਼ਨਲ ਸਮਝੌਤਿਆਂ ਦੀ, ਹੁਣ ਪਤਾ ਲੱਗੂਗਾ ਵੀ ਜਿਹੜੇ UNO ਦੇ ਵਿੱਚ ਅਕਸਰ ਹੀ ਮੁਲਕਾਂ ਦੇ ਆਪਸੀ ਦੁਵੱਲੇ ਸਮਝੌਤੇ ਹੁੰਦੇ ਆ, ਜਿਨ੍ਹਾਂ ਤਹਿਤ ਵੀ ਕੀ ਕਰਨਾ ਹੁੰਦਾ, ਅਪਰਾਧਿਕ ਲੋਕਾਂ ਦਾ ਇੱਕ ਦੂਜੇ ਨਾਲ ਲੈਣ ਦੇਣ, ਜਾਂ ਕੀ ਕਾਨੂੰਨ ਆ, ਜਿਹੜਾ ਇਨਵੈਸਟੀਗੇਸ਼ਨ ਕਾਨੂੰਨ ਕੀ ਆ, ਜੇ ਇੱਕ ਸਰਕਾਰ ਦੂਜੀ ਸਰਕਾਰ ਚ ਜਾ ਕੇ ਕੀ ਉਹਦੀ ਪੁਲਿਸ ਉੱਥੇ ਕੋਈ ਕਾਰਵਾਈ ਕਰ ਸਕਦੀ ਆ, ਇਹੋ ਜਿਹੜੇ ਦੁਵੱਲੇ ਸਮਝੌਤੇ ਹੁੰਦੇ ਆ, ਹੁਣ ਉਹਨਾਂ ਤੋਂ ਪਤਾ ਲੱਗੂਗਾ ਵੀ ਮਾਲੀਆ ਕਿਹੜਾ ਮੁਲਕ ਆ ਜਿਹੜਾ ਉਹ ਪਨਾਹ ਦੇਊਗਾ, ਕਿਉਂਕਿ ਉਹ ਕਿਸੇ ਮੁਲਕ ਤੋਂ ਪਨਾਹ ਲੈਣਗੇ, ਉਹ ਜਿਹੇ ਮੁਲਕ ਤੋਂ ਪਨਾਹ ਲੈਣਗੇ ਜਿਹੜੇ ਮੁਲਕ ਦੇ ਵਿੱਚ ਉਹ ਦੁਵੱਲੇ ਸਮਝੌਤੇ ਨਹੀਂ ਲਾਗੂ ਹੈ, ਤੇ ਜਾਂ ਉਹ ਦੁਵੱਲੇ ਸਮਝੌਤੇ ਕਿੰਨੇ ਕੁ ਵੱਡੇ ਪੱਧਰ ਤੇ ਲਾਗੂ ਕੀਤੇ ਜਾਂਦੇ ਆ। ਉਂਝ ਤਾਂ ਸਾਡੇ ਪਾਕਿਸਤਾਨ ਨਾਲ ਵੀ ਦੁਵੱਲੇ ਸਮਝੌਤੇ ਆ, ਤੇ ਅਕਸਰ ਹੀ ਅਸੀਂ ਜਿਹੜੇ ਕੈਦੀਆਂ ਦਾ ਲੈਣ ਦੇਣ ਕਰਦੇ ਰਹਿੰਦੇ ਹਾਂ, ਪਰ ਫਿਰ ਵੀ ਸਰਬਜੀਤ ਤੇ ਕਿਰਪਾਲ ਸਿੰਘ ਵਰਗੇ ਉੱਥੇ ਦਮ ਤੋੜੀ ਜਾਂਦੇ ਆ। ਸੋ ਇਹ ਤਾਂ ਪਤਾ ਲੱਗਦਾ ਵੀ ਨੀਅਤ ਨੀਤੀ ਕਿੰਨੀ ਸਾਫ਼ ਨਾਲ ਜਿਹੜਾ ਉਹ ਸਮਝੌਤੇ ਲਾਗੂ ਕੀਤੇ ਜਾਂਦੇ ਆ, ਪਰ ਮੈਨੂੰ ਨਹੀਂ ਲੱਗਦਾ ਵੀ ਮਾਲੀਆ ਦੇ ਕੇਸ ਦੇ ਵਿੱਚ ਹੁਣ ਇਕੱਲੀ ਇੱਕ ਸਿਆਸਤ ਜ਼ਰੂਰ ਬਹੁਤ ਹੋਊਗੀ, ਉਹਦੇ ਤੇ ਚਿੱਕੜ ਸਿੱਟੂ, ਉਹਦੇ ਤੇ ਚਿੱਕੜ ਸਿੱਟੂ, ਪਰ ਮਾਲੀਏ ਨੇ ਆਪਦੀ ਜ਼ਿੰਦਗੀ ਜੀ ਇੱਕ ਐਸ਼ ਪ੍ਰਸਤ ਬੰਦੇ ਵਾਂਗੂ ਜਿਉਈ ਆ, ਤੇ ਮਸਤੀ ਮਾਰੀ ਉਹਨੇ ਤੇ ਮਸਤੀ ਗਾਂ ਮਾਰੂਗਾ ਉਹ ਤੁਹਾਡੇ ਸਾਹਮਣੇ ਆ। ਉਹ ਤੇ ਸਰਸੇ ਵਾਲਾ ਬਾਬਾ, ਦੋਨੇ ਦੇ ਇੱਕੋ ਜਿੱਕੇ ਜੀ ਹੈ ਜੀ, ਕੱਚ ਬਹੁਤ ਕੱਢਦੇ ਆ ਜ਼ਿੰਦਗੀ ਦੇ ਵਿੱਚ ਦੋਨੇ ਨਾ, ਤੁਸੀਂ ਕਦੇ ਨੋਟ ਕਰ ਲਓ ਉਹਨਾਂ ਦੀ, ਉਹ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਚ ਉਹ ਕੱਚ ਕੱਢੇ ਆ ਜਿਹੜੇ ਉਹਨਾਂ ਜਿਹੜੇ ਜਿਨ੍ਹਾਂ ਦੀ ਉਹਨਾਂ ਚ ਕੋਈ ਟੈਲੈਂਟ ਕੋਈ ਕਾਬਲੀਅਤ ਕੋਈ ਉਹ ਨਹੀਂ ਸੀ, ਪਰ ਪੈਸੇ ਦੇ ਜ਼ੋਰ ਦੇ ਉੱਤੇ ਉਹਨਾਂ ਨੇ ਉਹ ਸਾਰੇ ਕੱਚ ਕੱਢੇ ਆ।
ਸੋ ਬਿਲਕੁਲ ਜੀ, ਇਹਨਾਂ ਲੋਕਾਂ ਨੇ ਤਾਂ ਵੱਡੀਆਂ ਵੱਡੀਆਂ ਰਿਆਸਤਾਂ ਜਿਹੜੀਆਂ ਦੂਜੇ ਦੇਸ਼ਾਂ ਦੇ ਵਿੱਚ ਵੀ ਖੜੀਆਂ ਕਰ ਲਈਆਂ, ਸੋ ਇਹੋ ਜਿਹੇ ਘਪਲੇ ਜਿਹੜੇ ਹੋਏ ਆ। ਬਰਾੜ ਸਾਹਿਬ, ਅਗਲੀ ਖਬਰ ਤੱਕ ਜਾਣ ਤੋਂ ਪਹਿਲਾਂ ਜੋਧਾ ਸਿੰਘ ਸਾਡੇ ਨਾਲ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਤੇ ਇਹਨਾਂ ਨੇ ਵੀ ਨਾ 12,000 ਕਰੋੜ ਦੇ ਘਪਲੇ ਬਾਰੇ ਜਾਣਕਾਰੀ ਕਹਿੰਦੇ ਦਿਓ ਮਿੰਟੂ ਜੀ, ਤੇ ਸੁੱਖਾ ਭਰਾ ਛਾਇਆ ਪਿਆ ਜੀ ਸੋਸ਼ਲ ਮੀਡੀਆ ਤੇ, ਕਹਿੰਦਾ ਸਾਰਾ ਮੀਡੀਆ ਝੂਠ ਬੋਲ ਰਿਹਾ, ਸੋ ਇਹਦੇ ਬਾਰੇ ਮੈਨੂੰ ਲੱਗਦਾ ਤੁਸੀਂ ਕਾਫੀ ਵਿਸਥਾਰ ਦੇ ਵਿੱਚ ਗੱਲ ਕਰ ਦਿੱਤੀ।
ਜੀ ਜੀ, ਮੈਂ ਦੱਸ ਵੀ ਚੁੱਕਿਆ ਤੇ ਮੈਂ ਇੱਥੇ ਫੇਰ ਥੋੜੀ ਜਿਹੀ ਕਹਿਣੀ ਚਾਹੂੰ ਜੋਧਾ ਹੋਰਾਂ ਨੂੰ ਵੀ, ਇਹ ਜਿਹੜਾ 12,000 ਕਰੋੜ ਆ ਨਾ, ਜਿਹੜੇ ਚੀਜ਼ਾਂ ਤੋਂ ਪੈਸੇ ਖਾਧੇ ਆ ਜਾਂ ਖਾ ਰਹੇ ਆ ਜਾਂ ਉਹਨਾਂ ਨੇ ਆਪਦੀ ਰਿਆਸਤ ਖੜੀ ਕੀਤੀ ਆ, ਉਸ ਪਾਸੇ ਨੀ ਲੋਕ ਜਾ ਰਹੇ। ਇਹ 12,000 ਕਰੋੜ ਕਿਉਂ ਸਾਹਮਣੇ ਆ ਗਿਆ? ਕਿਉਂਕਿ ਅਨਾਜ ਦੀ ਖਰੀਦ ਲਈ ਜਿਵੇਂ ਹੁਣ ਐਤਕੀ ਬਾਦਲ ਨੇ ਮੰਗੇ ਆ ਪੈਸੇ, ਉਵੇਂ ਪਹਿਲਾਂ ਮੰਗੇ ਸੀ, ਪਰ ਉਹ ਮੋੜੇ ਨੀ। ਉਹ ਮੋੜੇ ਕਿਉਂ ਨੀ? ਉਹ ਅਨਾਜ ਵੇਚ ਕੇ ਤਨਖਾਹਾਂ ਦਿੱਤੀਆਂ ਗਈਆਂ, ਹੋਰ ਕੰਮਾਂ ਚ ਲਾ ਲੇ, ਉਰਲ ਪੁਰਲੀਆਂ ਮੋਰੀਆਂ ਚ ਲਾ ਲੇ। ਹੁਣ ਜੇ ਜੱਟ ਇੱਕ ਜ਼ਮੀਨ ਵੇਚਦਾ 1 ਕਿੱਲਾ, ਜੇ ਤਾਂ 1 ਕਿੱਲਾ ਜ਼ਮੀਨ ਵੇਚ ਕੇ ਉਹਨੇ ਕਿਤੇ ਕੋਈ ਸ਼ਹਿਰੀ ਪ੍ਰੋਪਰਟੀ ਬਣਾ ਲਈ, ਕੋਈ ਦੁਕਾਨ ਖੋਲ ਲਈ ਜਾਂ ਕੋਈ ਉਹਨੂੰ ਕਮਾਈ ਦਾ ਸਾਧਨ ਬਣਾ ਲਿਆ, ਤਾਂ ਸ਼ਾਇਦ ਹੋ ਸਕਦਾ ਵੀ ਉਹ 1 ਕਿੱਲੇ ਦੀ ਥਾਂ ਤੇ ਆਉਣ ਵਾਲੇ ਦਿਨਾਂ ਚ 2 ਕਿੱਲੇ ਵੀ ਲੈ ਲੇ ਇੱਕ ਦੇ ਵੇਚ ਕੇ। ਪਰ ਇਹ ਜੇ ਉਹ ਵੇਚ ਕੇ ਤੇ ਕੁੜੀ ਦੇ ਵਿਆਹ ਦੇ ਉੱਤੇ ਦਾਜ ਦੇ ਰੂਪ ਚ ਜਾਂ ਮੁੰਡੇ ਨੂੰ ਕਾਰ ਲੈ ਕੇ ਦਿੱਤੀ, ਪਿਸਤੌਲ ਖਰੀਦ ਲਿਆ, ਜੇ ਇਹ ਜਿਹੀਆਂ ਚੀਜ਼ਾਂ ਕਰੂਗਾ ਤਾਂ ਉਹ ਫਿਰ ਕਿੱਥੋਂ ਪੁੱਠੇ ਮੁੜਨਗੇ? ਇਹ ਇੱਕ ਸਰਲ ਜੀ ਭਾਸ਼ਾ ਚ ਗੱਲ ਆ ਜੀ।
ਜੀ ਬਿਲਕੁਲ, ਤੇ ਸਾਡੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਜਿਹੜੇ ਕਾਰਨ ਆ ਵੀ ਉਹ ਵੀ ਬਰਾੜ ਸਾਹਿਬ, ਜ਼ਿਆਦਾਤਰ ਕਾਰਨ ਜਿਹੜੇ ਉਹ ਇਹੀ ਰਹੇ ਆ, ਕਿਉਂਕਿ ਸ਼ਾਨੋ ਸ਼ੌਕਤ ਦੇ ਨਾਲ ਵਿਆਹਾਂ ਦੇ ਉੱਤੇ ਜਿਹੜਾ ਖਰਚਾ ਕਰਨਾ, ਸੋ ਇਹ ਤਾਂ ਚਲੋ ਇੱਕ ਅਲੱਗ ਉਦਾਹਰਣ ਸੀ, ਇੱਕ ਅਲੱਗ ਵਿਸ਼ਾ ਸੀਗਾ, ਪਰ ਜਦੋਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਗੱਲ ਆਉਂਦੀ ਹੈ ਨਾ, ਤਾਂ ਮਾਲਵੇ ਦੇ ਕਿਸਾਨਾਂ ਦੀਆਂ ਜਿਹੜੀਆਂ ਖੁਦਕੁਸ਼ੀਆਂ ਦੀ ਰੇਟਿੰਗ ਸਭ ਤੋਂ ਜ਼ਿਆਦਾ, ਸੋ ਉੱਥੇ ਇੱਕ ਕਾਰਨ ਇਹ ਵੀ ਹੈਗਾ ਕਿ ਅਸੀਂ ਲੋਕ ਬਹੁਤ ਵੱਡੇ ਆਪਣੇ ਆਪ ਨੂੰ ਦਿਖਾਉਣ ਦੇ ਲਈ ਜਾਂ ਦਿਖਾਵੇਬਾਜ਼ੀ ਦੇ ਵਿੱਚ ਬਹੁਤ ਸਾਰਾ ਜਿਹੜਾ ਪੈਸਾ ਕਰਜ਼ਾ ਚੁੱਕ ਕੇ ਵੀ ਪੂਰਾ ਕਰਦੇ ਹਾਂ, ਸੋ ਇਹੋ ਜਿਹੇ ਜਿਹੜੇ ਸ਼ਾਨੋ ਸ਼ੌਕਤ ਜਿਹੜੀ ਆਪਣੇ ਆਪ ਨੂੰ ਦਿਖਾਉਣ ਦੇ ਲਈ। ਅਗਲੀ ਖਬਰ ਵੱਲ ਜੀ ਚੱਲਦੇ ਆ, ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਮੱਕੜ ਨੇ ਦਿਖਾਈ ਕਹਿੰਦੇ ਆਪਣੀ ਤਾਕਤ, ਕਹਿੰਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਸੱਦੀ ਮੀਟਿੰਗ ਦਾ ਜਥੇਦਾਰ ਮੱਕੜ ਦੇ ਕਹਿਣ ਤੇ SGPC ਅਧਿਕਾਰੀਆਂ ਨੇ ਕੀਤਾ ਬਾਈਕਾਟ। ਜੀ ਬਰਾੜ ਸਾਹਿਬ
ਬਿਲਕੁਲ ਜੀ, ਹੁਣ ਉਹ ਗੱਲ ਸਾਹਮਣੇ ਆ ਗਈ ਜੀ ਜਿਹੜੀ ਅਸੀਂ ਰੋਜ਼ ਕਹਿੰਦੇ ਆ, ਅਸੀਂ ਅਕਸਰ ਇਹ ਗੱਲ ਕਰਦੇ ਆ ਵੀ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਸੀਂ ਸਰਵਉੱਚ ਪਾਵਰ ਮੰਨਿਆ ਜੀ ਸਾਡੇ ਸਿੱਖ ਕੌਮ ਦੇ ਵਿੱਚ, ਤੇ ਅਸੀਂ ਕਹਿੰਦੇ ਆ ਵੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਜੇ ਜੋ ਵੀ ਫਰਮਾਨ ਜਾਰੀ ਕਰਦੇ ਆ ਉਹ ਸਾਰੀ ਸਿੱਖ ਕੌਮ ਨੂੰ ਮੰਨਣਾ ਪੈਂਦਾ ਜਾਂ ਮੰਨਣਾ ਚਾਹੀਦਾ। ਪਰ ਹੁਣ ਤੁਸੀਂ ਦੇਖੋ ਜੀ ਵੀ ਸਾਹਮਣੇ ਆ ਗਿਆ ਗੱਲ ਵੀ ਪ੍ਰਧਾਨ ਜੀ ਵੱਡੇ ਜਾਂ ਜਥੇਦਾਰ ਵੱਡੇ, ਸੋ ਮੱਕੜ ਸਾਹਿਬ ਤੋਂ ਬਿਨਾਂ ਪੁੱਛਿਆ ਜਿਹੜੀ ਇੱਕ ਮੀਟਿੰਗ ਗੁਰਬਚਨ ਸਿੰਘ ਹੋਰਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਦਾ ਖਮਿਆਜਾ ਭੁਗਤਣਾ ਪਿਆ ਜੀ। ਮੱਕੜ ਸਾਹਿਬ ਕਹਿੰਦੇ ਵੀ ਸਾਡੇ ਤੋਂ ਪੁੱਛੇ ਤੋਂ ਬਿਨਾਂ ਮੀਟਿੰਗ ਰੱਖੋਗੇ ਤਾਂ ਸਾਡਾ ਕੋਈ ਬੰਦਾ ਉੱਥੇ ਹਾਜ਼ਰ ਨਹੀਂ ਹੋਊਗਾ। ਸੋ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਅਫਸਰ, ਕੋਈ ਵੀ ਅਹੁਦੇਦਾਰ, ਕੋਈ ਵੀ ਮੁਲਾਜ਼ਮ ਉੱਥੇ ਸ਼ਾਮਲ ਨਹੀਂ ਹੋਇਆ ਉਹਨਾਂ ਦੀ ਮੀਟਿੰਗ ਦੇ ਵਿੱਚ, ਤੇ ਉਹਨਾਂ ਨੂੰ ਉਹ ਮੀਟਿੰਗ ਜਿਹੜੀ ਫਿਰ ਇਹ ਕਹਿ ਕੇ ਰੋਕਣੀ ਪਈ ਵੀ ਭਾਈ ਕੋਈ ਗੱਲ ਨਹੀਂ, ਅਗਲੇ ਵਾਰ ਆਪਾਂ ਕਿਸੇ ਢੰਗ ਨਾਲ ਇਹਨੂੰ ਪ੍ਰੋਪਰ ਵੇ ਨਾਲ ਲੈ ਕੇ ਆਵਾਂਗੇ ਤਾਂ ਕਿ ਸਾਰੇ ਹਾਜ਼ਰ ਹੋ ਜਾਣ। ਪਰ ਇਹ ਇੱਕ ਗੱਲ ਆ ਜਾਂਦੀ ਹੈ ਇੱਥੇ ਇੱਕ ਤਾਕਤ ਦਿਖਾਉਣ ਦੀ, ਤਾਂ ਹੁਣ ਉੱਥੇ ਪਤਾ ਲੱਗ ਗਿਆ ਜੀ ਵੀ ਜਿਹੜਾ ਚਹੇਤਾ ਸੁਖਵੀਰ ਬਾਦਲ ਦਾ ਤੇ ਪ੍ਰਕਾਸ਼ ਸਿੰਘ ਬਾਦਲ ਦਾ ਚਹੇਤਾ ਮੱਕੜ ਆ ਕੇ ਗੁਰਬਚਨ ਸਿੰਘ ਆ। ਸੋ ਇਹ ਕੱਲ ਜਿਹੜੀ ਸ਼ਕਤੀ ਪ੍ਰਦਰਸ਼ਨ ਹੋਇਆ ਸੀ ਉਹ ਸ਼ਕਤੀ ਪ੍ਰਦਰਸ਼ਨ ਦੇ ਵਿੱਚ ਗੱਲ ਨਿਕਲ ਕੇ ਆ ਗਈ ਆ। ਭਾਵੇਂ ਅਕਾਲ ਤਖ਼ਤ ਵੱਲੋਂ ਇਸ ਗੱਲ ਨੂੰ ਦੂਜੇ ਢੰਗ ਨਾਲ ਲੈ ਕੇ ਤੇ ਉਹਨਾਂ ਦੇ ਮੈਨੇਜਰ ਨੇ ਕਿਹਾ ਜੀ ਜ਼ਰੂਰੀ ਕਾਰਨਾਂ ਕਰਕੇ ਜਿਹੜਾ ਇਹ ਨਹੀਂ ਪਹੁੰਚ ਪਾਏ, ਪਰ ਸੱਚਾਈ ਸਾਹਮਣੇ ਆ ਜਾਂਦੀ ਹੈ ਜੀ। ਅੱਜ ਕੱਲ੍ਹ ਮੀਡੀਆ ਦੇ ਜ਼ਰੀਏ ਪਤਾ ਹੀ ਲੱਗ ਜਾਂਦਾ, ਕਿਉਂਕਿ ਮੱਕੜ ਨੇ ਕਿਸੇ ਨੂੰ ਪੁੱਛਿਆ ਉਹਨੇ ਉਹਦਾ ਪਹਿਲਾ ਜਵਾਬ ਸੀ ਕਿਹੜੀ ਮੀਟਿੰਗ, ਮੈਨੂੰ ਤਾਂ ਪਤਾ ਨਹੀਂ। ਸੋ ਇਸ ਕਰਕੇ ਉਹ ਉੱਥੋਂ ਪਤਾ ਲੱਗਦਾ ਵੀ ਕਿਤੇ ਨਾ ਕਿਤੇ ਅੰਦਰ ਜਿਹੜਾ ਜ਼ੋਰ ਅਜਮਾਈ ਹੋ ਰਹੀ ਆ, ਤੇ ਜਥੇਦਾਰ ਅਕਾਲ ਤਖ਼ਤ ਮੇਰੇ ਤੇਰੇ ਵਰਗੇ ਨਿਮਾਣੇ ਲੋਕਾਂ ਲਈ ਬਹੁਤ ਸਰਵਉੱਚਾ, ਬਹੁਤ ਵੱਡੀ ਸੰਸਥਾ, ਬਹੁਤ ਵੱਡਾ ਜਿਹੜਾ ਰੁਤਬਾ, ਪਰ ਇਹਨਾਂ ਲੋਕਾਂ ਲਈ ਇਹ ਚੀਜ਼ਾਂ ਇੱਕ ਖਿਡੌਣਿਆਂ ਤੋਂ ਵੱਧ ਕੇ ਕੁਛ ਨਹੀਂ ਹੈ
ਜੀ। ਬਿਲਕੁਲ, ਤੇ ਅਗਲੀ ਖਬਰ ਵੱਲ ਚੱਲੀਏ ਤਾਂ ਬਰਾੜ ਸਾਹਿਬ ਇਹ ਵੀ ਕਾਫੀ ਗੰਭੀਰ ਹੈ ਜੀ, ਕਿਉਂਕਿ ਕੋਹੇਨੂਰ ਹੀਰੇ ਦੇ ਬਾਰੇ ਚ ਜੇ ਇਤਿਹਾਸ ਫਰੋਲਿਆ ਜਾਵੇ ਤਾਂ ਇਤਿਹਾਸ ਕੁਛ ਹੋਰ ਕਹਿੰਦਾ, ਪਰ ਜਿਸ ਢੰਗ ਦੇ ਨਾਲ ਉਹ ਇਤਿਹਾਸ ਜਿਹੜਾ ਜੀ ਉਹਨੂੰ ਉਲਝਾਇਆ ਜਾ ਰਿਹਾ ਉਹ ਵੀ ਕਾਫੀ ਸਵਾਲੀਆ ਚਿੰਨ ਜਿਹੜੇ ਆ ਉਹ ਖੜੇ ਕਰਦਾ। ਖ਼ਬਰ ਹੈ ਜੀ ਕਿ ਪੰਜਾਬ ਦੇ ਸ਼ਾਸਕਾਂ ਨੇ ਹੀ ਗੋਰਿਆਂ ਦੀ ਝੋਲੀ ਪਾਇਆ ਸੀ ਕੋਹੇਨੂਰ, ਕੇਂਦਰ ਨੇ ਸੁਪਰੀਮ ਕੋਰਟ ਨੂੰ ਦਸਿਆ ਤੇ ਅਦਾਲਤ ਨੇ ਹੀਰਾ ਵਾਪਸ ਲਿਆਉਣ ਵਾਲੀ ਜਿਹੜੀ ਪਟੀਸ਼ਨ ਆ ਰੱਦ ਕਰਨ ਤੋਂ ਇਨਕਾਰ ਕੀਤਾ।
ਦੇਖੋ ਅਸੀਂ ਨਾ ਸਾਡੀ ਸੋਚ ਦਾ ਮਾਪਦੰਡ ਦੂਰਾ ਹਰ ਚੀਜ਼ ਦੇ ਵਿੱਚ, ਅਸੀਂ ਜੇ ਗੁਰਬਾਣੀ ਦਾ ਵੀ ਇਹੀ ਮਕਸਦ ਮੈਂ ਕੱਢਦੇ ਦੇਖਿਆ ਲੋਕ, ਗੁਰਬਾਣੀ ਦੇ ਵਿੱਚ ਜਿਹੜੀ ਕੋਈ ਤੁਕ ਤੁਹਾਡੇ ਤੇ ਢੁਕਦੀ ਆ ਉਹ ਤਾਂ ਮੇਰੇ ਵਰਗਾ 10 ਵਾਰੀ ਉਹਦਾ ਉਦਾਹਰਣ ਦਿੰਦਾ, ਤੇ ਜਿਹੜੀ ਮੇਰੇ ਮੂੰਹ ਤੇ ਇੱਕ ਚਪੇੜ ਵਾਂਗੂ ਵੱਜਦੀ ਆ ਜਾਂ ਮੈਨੂੰ ਰੋਕਦੀ ਆ ਕਿਸੇ ਕੰਮਾਂ ਤੋਂ ਤੇ ਉਹਨੂੰ ਮੈਂ ਇਗਨੋਰ ਕਰ ਦਿੰਦਾ। ਇਹ ਚੀਜ਼ਾਂ ਅਸੀਂ ਗੁਰਬਾਣੀ ਨਾਲ ਵੀ ਕਰਦੇ ਆ ਰਹੇ ਹਾਂ ਤੇ ਇਹੀ ਮਾਪਦੰਡ ਸਾਡਾ ਦੂਰਾ ਮਾਪਦੰਡ ਹਰੇਕ ਥਾਂ ਦੇ ਉੱਤੇ ਆਉਂਦਾ। ਸੋ ਜੇ ਹੁਣ ਅੱਜ ਕੋਹੇਨੂਰ ਦਾ ਮੈਂ ਪਾਣੀ ਦੇ ਪੰਜਾਬ ਦੇ ਪਾਣੀਆਂ ਨਾਲ ਗੱਲ ਕਰਾਂ ਤਾਂ ਪੰਜਾਬ ਦੇ ਪਾਣੀਆਂ ਨਾਲ ਇਹ ਗੱਲ ਕਰਦੇ ਆ ਵੀ ਜਿਹੜਾ 5 ਨਦੀਆਂ ਦੇ ਉੱਤੇ ਪੰਜਾਬ ਦਾ ਹੱਕ ਸੀ ਤਾਂ ਪੰਜਾਬ ਬਣਿਆ, ਤੇ ਚਲੋ ਹੁਣ 2.5 ਰਹਿ ਗਈਆਂ ਤਾਂ ਉਹ ਵੱਖਰੀ ਗੱਲ ਆ, ਪਰ ਪੰਜਾਬ ਦੇ ਪਾਣੀ ਜੀ ਜੀ ਜੇ ਪੰਜਾਬ ਦੇ ਪਾਣੀਆਂ ਦੀ ਅਸੀਂ ਗੱਲ ਕਰੀਏ ਤਾਂ ਪੰਜਾਬ ਦੇ ਪਾਣੀਆਂ ਦੇ ਉੱਤੇ ਆਦੇ ਸਾਡਾ ਪਾਣੀ ਅਸੀਂ ਕਹਿੰਦੇ ਆ, ਤੇ ਨਾਲ ਅਸੀਂ ਕਹਿੰਦੇ ਆ ਰਿਪੇਰੀਅਨ ਕਾਨੂੰਨ ਮੁਤਾਬਕ ਉਹ ਸਾਡਾ ਹੱਕ ਆ। ਪਰ ਸੱਚਾਈ ਤਾਂ ਇਹ ਆ, ਮੈਂ ਪਹਿਲਾਂ ਵੀ ਸੁਣਾਈ ਸੀ, ਮੇਰੇ ਉਸਤਾਦ ਦੀ ਇੱਕ ਕਵਿਤਾ ਸੁਣਾਈ ਸੀ, ਗੁਰਮੇਲ ਸਰਾਂ ਹੋਰਾਂ ਨੇ ਕਵਿਤਾ ਲਿਖੀ ਸੀ, ਤੇ ਉਹਨਾਂ ਨੇ ਕਿਹਾ ਸੀ ਵੀ ਇਹ ਪੰਜਾਬ ਦੀਆਂ ਜਿਹੜੀਆਂ ਨਦੀਆਂ ਨਾ ਇਹ ਸਾਡੀਆਂ ਚਾਈਆਂ ਨੀ, ਸਾਡੀਆਂ ਧੀਆਂ ਨੀ, ਇਹ ਸਾਡੀਆਂ ਨੂਹਾਂ, ਇਹ ਹਿਮਾਚਲ ਚੋਂ ਪਹਾੜਾਂ ਚੋਂ ਆਈਆਂ ਤੇ ਇਹ ਤਾਂ ਇੱਕ ਸਾਡੇ ਘਰੇ ਆਈਆਂ ਤੇ ਅਸੀਂ ਸਾਡੀਆਂ ਨੂਹਾਂ ਵਾਂਗ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ। ਤਾਂ ਇਹਦਾ ਮਤਲਬ ਉਹ ਇੱਕ ਕਵਿਤਾ ਸਭ ਸਾਰੀ ਗੱਲ ਕਹੇਗੀ ਵੀ ਇਹ ਸਾਡੀਆਂ ਤਾਂ ਹੈ ਨੀ। ਫੇਰ ਜਦੋਂ ਅਸੀਂ ਕਹਿੰਦੇ ਇਹ ਗੱਲ ਤਾਂ ਉਹ ਫਿਰ ਪਤਾ ਜਵਾਬ ਪਤਾ ਕੀ ਦਿੰਦੇ ਆ, ਅਸੀਂ ਕਦੋਂ ਰੋਕਿਆ ਹਿਮਾਚਲ ਨੂੰ ਤੇ ਕਸ਼ਮੀਰ ਨੂੰ ਰਿਪੇਰੀਅਨ ਦੇ ਆਧਾਰ ਤੇ ਉਹ ਆਪਦਾ ਪਾਣੀ ਸਾਂਭ ਲੈਣ, ਜਦੋਂ ਉਹਨਾਂ ਤੋਂ ਸਾਂਭਦਾ ਨੀ ਉਹ ਤਾਂ ਗਾਂ ਆਉਂਦਾ ਸਾਡੇ ਕੋਲੇ, ਤਾਂ ਜਦੋਂ ਸਾਡੇ ਤੋਂ ਨੀ ਸਾਂਭਦਾ ਤੇ ਅਸੀਂ ਗਾਂ ਪਾਕਿਸਤਾਨ ਦੇ ਫੱਟੇ ਚੱਕ ਦਿੰਦੇ ਆ ਤੇ ਉਹਨਾਂ ਨੂੰ ਡਬਾਉਣੇ ਆ ਅਸੀਂ ਅਕਸਰ। ਤਾਂ ਕਹਿਣ ਦਾ ਭਾਵ ਇਹ ਆ ਵੀ ਅਸੀਂ ਜਿੱਥੇ ਜਿਹੜੀ ਚੀਜ਼ ਸਾਨੂੰ ਸੂਤ ਲੱਗਦੀ ਆ ਉਹੋ ਜਿਹੀ ਅਸੀਂ ਗੱਲ ਕਰਦੇ ਆ। ਹੁਣ ਹੀਰੇ ਦੀ ਵੀ ਗੱਲ ਆ, ਕੋਹੇਨੂਰ ਹੀਰਾ ਜਿਹੜਾ ਉਹ ਕੋਈ ਸਿੱਖਾਂ ਦੀ ਪਰਸਨਲ ਜਾਇਦਾਦ ਸੀਗੀ, ਪਹਿਲੀ ਗੱਲ ਤਾਂ ਇਹ ਆ, ਉਹ ਵੀ ਕੋਈ ਦੁਨਿਆਵੀ ਮਾਇਆ ਸੀ ਜਿਹੜੀ ਅੱਜ ਮੇਰੀ ਕੱਲ ਤੇਰੀ ਤੇ ਪਰਸੋਂ ਕਿਸੇ ਹੋਰ ਦੀ ਆ। ਇਹ ਇੱਕ ਗੱਲ ਤਾਂ ਸਾਨੂੰ ਮੰਨਣੀ ਪੈਣੀ ਆ, ਕੋਹੇਨੂਰ ਹੀਰੇ ਦਾ ਜਿਹੜਾ ਇਤਿਹਾਸ ਆ ਨਾ ਉਹ 200 ਈਸਵੀ ਦੇ ਤੋਂ ਦਿਖਾਈ ਦਿੰਦਾ ਵੀ ਜਦੋਂ ਕਨਿਸ਼ਕ ਦੇ ਰਾਜ ਵੇਲੇ ਜਿਹੜਾ ਹਾਂਜੀ ਕਨਿਸ਼ਕ ਦੇ ਰਾਜ ਵੇਲੇ ਉਹ ਹੀਰਾ ਆਇਆ ਨਿਕਲਿਆ ਦਿਖਾਈ ਦਿੱਤਾ ਪਹਿਲੀ ਵਾਰ ਕਿਤੇ ਨਾ ਕਿਤੇ ਦਰਜ ਆ। ਉਸ ਤੋਂ ਬਾਅਦ ਹੁੰਦਾ ਹੋਇਆ ਕਿਤੇ ਇਰਾਨੀਆਂ ਕੋਲੇ ਮੁਗਲਾਂ ਕੋਲੇ ਕਿਵੇਂ ਨਾ ਕਿਵੇਂ ਇਹ ਹੀਰਾ ਅਖੀਰ ਸ਼ਾਹ ਸੂਜਾ ਦੇ ਜ਼ਰੀਏ ਮਹਾਰਾਜਾ ਰਣਜੀਤ ਸਿੰਘ ਕੋਲੇ ਪਹੁੰਚ ਗਿਆ ਤੇ ਸ਼ਾਹ ਸੂਜਾ ਨੇ ਵੀ ਜਿਹੜਾ ਹੀਰੇ ਦੇ ਸਿਰ ਦੇ ਉੱਤੇ ਹੀ ਆਪਣੇ ਆਪ ਦਾ ਦੁਬਾਰੇ ਸਿਆਸਤ ਖੜੀ ਕਰਨ ਲਈ ਉਹ ਹੀਰਾ ਨਹੀਂ ਦਿੱਤਾ ਸੀ ਕਿਸੇ ਨੂੰ, ਪਰ ਸ਼ਾਹ ਸੂਜੇ ਦੀ ਬੇਗਮ ਨੇ ਜਿਹੜਾ ਰਣਜੀਤ ਸਿੰਘ ਨਾਲ ਵਾਅਦਾ ਕਰ ਲਿਆ ਸੀ, ਭਾਵੇਂ ਰਣਜੀਤ ਸਿੰਘ ਉਹ ਹੀਰਾ ਖੋ ਸਕਦਾ ਸੀ ਉਸ ਟਾਈਮ, ਕਿਉਂਕਿ ਸ਼ਾਹ ਸੂਜੇ ਨੇ ਰਣਜੀਤ ਸਿੰਘ ਦੀ ਰਿਆਸਤ ਦੇ ਵਿੱਚ ਪਨਾਹ ਲਈ ਹੋਈ ਸੀ ਤੇ ਉਹਦੀ ਬੇਗਮ ਉੱਥੇ ਰਹਿੰਦੀ ਸੀ ਤੇ ਉਹ ਆਪ ਖੁਦ ਕਸ਼ਮੀਰ ਦੇ ਵਿੱਚ ਨਜ਼ਰਬੰਦ ਸੀ ਤੇ ਪਰ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ ਨਜ਼ਰਬੰਦੀ ਚੋਂ ਕੱਢ ਕੇ ਲਿਆਂਦਾ ਤੇ ਉਹਦਾ ਜਿਹੜਾ ਬੇਗਮ ਦਾ ਵਾਅਦਾ ਕੀਤਾ ਹੋਇਆ ਸੀ ਵੀ ਇਹ ਹੀਰਾ ਮੈਂ ਤੁਹਾਨੂੰ ਸੌਂਪ ਦੂੰਗੀ, ਪਰ ਜਦੋਂ ਸ਼ਾਹ ਸ਼ੁਜਾ ਆਇਆ ਤਾਂ ਉਹਨੇ ਆਪਦੀ ਬੇਗਮ ਨਾਲ ਬਹੁਤ ਵੱਡਾ ਕਲੇਸ਼ ਕੀਤਾ, ਕਹਿੰਦਾ ਮੇਰੀ ਜਾਨ ਕੋਈ ਚੀਜ਼ ਨਹੀਂ ਸੀ ਪਰ ਤੂੰ ਹੀਰਾ ਕਿਉਂ ਦੇਣਾ ਗੱਲ ਕਰ ਲਈ, ਹੀਰਾ ਹੀਰਾ ਹੀ ਸਾਡੇ ਕੋਲ ਇੱਕ ਚੀਜ਼ ਆ, ਤੇ ਉਹਨੇ ਬਹੁਤ ਝੂਠ ਬੋਲੇ, ਕਿਤੇ ਕਿਹਾ ਉਹ ਅਫਗਾਨ ਚ ਕਿਸੇ ਵਪਾਰੀਆਂ ਕੋਲੇ ਆ ਕਿਤੇ ਕਿਤੇ, ਪਰ ਅਖੀਰ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਹੀਰਾ ਉਹਨਾਂ ਨੂੰ ਦੇਣਾ ਪਿਆ ਸੀ। ਹੁਣ ਗੱਲ ਆ ਜਾਂਦੀ ਹੈ ਜੀ ਜਿਹੜੀ ਹੁਣ ਦੀ ਗੱਲ ਆ ਵੀ ਜਿਹੜੀ ਸਿੱਖ ਕੌਮ ਨੇ ਹੀਰਾ ਅੰਗਰੇਜ਼ਾਂ ਨੂੰ ਸੌਂਪਿਆ ਤਾਂ ਇੱਥੇ ਵੀ ਦੂਰਾ ਮਾਪਦੰਡ ਅਸੀਂ ਅਪਣਾ ਰਹੇ ਹਾਂ। ਜੇ ਹੁਣ ਇੱਕ ਚੋਰ ਮੰਨ ਲਓ ਚੋਰੀ ਕਰਦਾ, ਸੁੱਤੇ ਪਿਆਂ ਤੋਂ ਚੋਰੀ ਕਰ ਸਕਦਾ ਜਾਂ ਤਾਂ ਤੁਹਾਡੇ ਤੋਂ ਜਾਂ ਤੁਹਾਨੂੰ ਫਰੇਬ ਕਰਕੇ ਚੋਰੀ ਕਰ ਸਕਦਾ, ਤੇ ਦੂਜਾ ਹੁੰਦਾ ਡਾਕੂ, ਉਹ ਤੁਹਾਨੂੰ ਧਮਕਾ ਕੇ ਡਰਾ ਕੇ ਸ਼ਰੇਆਮ ਤੁਹਾਡੇ ਤੋਂ ਖੋਹ ਸਕਦਾ, ਠੀਕ ਹੈ ਨਾ ਚੀਜ਼। ਵਰਤਾਰਾ ਤਾਂ ਸੇਮ ਹੀ ਹੋਇਆ ਨਾ, ਵਰਤਾਰਾ ਤਾਂ ਤੁਹਾਡੀ ਚੀਜ਼ ਤੁਹਾਡੀ ਲੁੱਟ ਹੋਈ ਆ, ਚਾਹੇ ਚੋਰੀ ਦੇ ਰੂਪ ਚ ਹੋਈ ਤੇ ਚਾਹੇ ਤੁਹਾਡੇ ਜਾਗਦਿਆਂ ਤੋਂ ਹੋਈ ਚਾਹੇ ਤੁਹਾਡੇ ਸੁੱਤਿਆਂ ਤੋਂ ਹੋਈ, ਵਰਤਾਰਾ ਤਾਂ ਇੱਕੋ ਹੀ ਆ। ਸੋ ਜੇ ਮਹਾਰਾਜਾ ਰਣਜੀਤ ਸਿੰਘ ਇਸ ਗੱਲ ਨੂੰ ਉੱਥੇ ਠੀਕ ਆ ਵੀ ਉਹਨੇ ਆਪਦਾ ਇੱਕ ਕੌਲ ਪਗਾਇਆ, ਉਹਨੇ ਖੋਇਆ ਨੀ ਤੇ ਉਹਨੇ ਪਰ ਪ੍ਰੈਸ਼ਰ ਕ੍ਰੀਏਟ ਕੀਤਾ ਵੀ ਦਿਓ ਹੀਰਾ, ਹੁਣ ਜੇ ਨਹੀਂ ਦਿਓਗੇ ਤਾਂ ਉਹਨੇ ਉਦੋਂ ਬਾਅਦ ਸੂਜੇ ਨੂੰ ਏਰੀਏ ਨੂੰ ਸਾਰੇ ਨੂੰ ਨਜ਼ਰਬੰਦ ਕਰਤਾ ਸੀ, ਉਸ ਏਰੀਏ ਚ ਉਹਨਾਂ ਨੂੰ ਮਿਲਣੋ ਗਿਲਣੋ ਰੋਕਤਾ ਸੀ, ਉਹਨਾਂ ਦੀ ਹਵੇਲੀ ਘੇਰੀ ਰੱਖੀ ਰੱਖਦੀ ਸੀ ਸਾਰਾ ਦਿਨ ਜਿੰਨਾ ਚਿਕ ਹੀਰਾ ਨਹੀਂ ਮਿਲਿਆ ਸੀ। ਤਾਂ ਉਹ ਸੀਨੇ ਚੋਰੀ ਲਾ ਲਓ ਤੇ ਚਾਹੇ ਚੋਰੀ ਲਾ ਲਓ, ਉਹ ਸੀਨੇ ਚੋਰੀ ਦੇ ਨਾਲ ਹੀ ਹੀਰਾ ਸਿੱਖ ਕੌਮ ਕੋਲ ਆਇਆ ਸੀ ਨਾ। ਉਸ ਤੋਂ ਬਾਅਦ ਸੇਮ ਵਰਤਾਰਾ ਅੰਗਰੇਜ਼ਾਂ ਦਾ ਹੋਇਆ, ਅੰਗਰੇਜ਼ਾਂ ਨੇ ਜਦੋਂ ਹੀਰੇ ਦੀ ਗੱਲ ਆਈ, ਹੀਰੇ ਨੇ ਮਹਾਰਾਣੀ ਜਿੰਦਾ ਕੋਲ ਜਦੋਂ ਉਹਨਾਂ ਨੇ ਚਾਰ ਸਪੇਰੋਂ ਸਾਰਾ 10 ਸਾਲਾਂ ਦਾ ਜਿਹੜਾ 1839 ਤੋਂ ਲੈ ਕੇ 1849 ਤੱਕ ਦਾ ਜਿਹੜਾ ਘਟਨਾਕ੍ਰਮ ਹੋਇਆ ਜਿਹਦੇ ਚ ਕਤਲੇਆਮ ਗੌਰਤ ਤੇ ਪੂਰਾ ਘਾਣ ਹੋਇਆ ਸਿੱਖ ਰਾਜ ਜਾਣ ਦਾ, ਜੇ ਤੁਸੀਂ ਪੜ੍ਹੋ ਤਾਂ ਤੁਸੀਂ ਹੈਰਾਨ ਹੋ ਜਾਓ ਵੀ ਕਿੰਨਾ ਕਿੱਡੀ ਬੁਰੀ ਹਾਲ ਹੋ ਕੇ ਸਿੱਖ ਰਾਜ ਗਿਆ ਤੇ ਕਿਹੋ ਜਿਹੇ ਵਰਤਾਰੇ ਅਸੀਂ ਕੀਤੇ ਆ ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਨੇ ਦੂਰ ਕੀਤੇ ਸਤੀ ਪ੍ਰਥਾ ਤੇ ਜਿਹੜੇ ਨੇਜਿਆਂ ਦੇ ਉੱਤੇ ਸਿਰ ਟੰਗਣ ਵਾਲੀਆਂ ਗੱਲਾਂ ਉਹਨਾਂ ਨੇ ਆਪਦੇ 30-40 ਸਾਲ ਦੇ ਰਾਜ ਚ ਉਹਨੂੰ ਦੂਰ ਕੀਤਾ ਤੇ ਪਰ ਉਹਨਾਂ ਦੇ ਮੌਤ ਤੋਂ ਅਗਲੇ 10 ਸਾਲ ਉਹੀ ਨੇਜਿਆਂ ਦੇ ਉੱਤੇ ਲੋਕਾਂ ਦੇ ਸਿਰ ਟੰਗੇ ਗਏ, ਉਹੀ ਸਾਰਾ ਕੁਝ ਹੋਇਆ। ਤਾਂ ਉਸ ਟਾਈਮ ਅੰਗਰੇਜ਼ਾਂ ਨੇ ਚਾਹੇ ਤਾਂ ਉਹਨੂੰ ਸੀਨੇ ਜੋਰੀ ਨਾਲ ਲੈ ਲਿਆ ਤੇ ਚਾਹੇ ਉਹਨੂੰ ਪ੍ਰੈਸ਼ਰ ਪਾ ਕੇ ਲੈ ਲਿਆ ਤੇ ਚਾਹੇ ਖੋ ਲਿਆ, ਤਾਂ ਉਹ ਹੀਰਾ ਉਵੇਂ ਜੀ ਕੀ ਟ੍ਰਾਂਸਫਰ ਅੰਗਰੇਜ਼ਾਂ ਨੂੰ ਹੋਇਆ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਸਾਹ ਚੂਜੇ ਤੋਂ ਲਿਆ। ਸੋ ਹੀਰੇ ਦੀ ਕਹਾਣੀ ਸਦਾ ਹੀ ਇਹ ਰਹੀ ਆ। ਅੱਜ ਜੇ ਅਸੀਂ ਸੁਪਰੀਮ ਕੋਰਟ ਇਹ ਗੱਲ ਕਹਿੰਦਾ ਤਾਂ ਸਾਨੂੰ ਇਹ ਗੱਲ ਥੋੜੀ ਜੀ ਔੜ ਲੱਗੀ ਵੀ ਅਸੀਂ ਕਿਹੜਾ ਸਾਡੇ ਤੋਂ ਕਿਹੜਾ ਖੋਹ ਕੇ ਲਗੇ ਸੀ, ਇਸ ਤਾਂ ਦਿੱਤਾ ਸੀ, ਪਰ ਉਹ ਦਿੱਤਾ ਤੇ ਖੋਣ ਚ ਸੇਮ ਹੀ ਕੋਈ ਬੜਾ ਫਰਕ ਨਹੀਂ ਸੀ ਕਿਉਂਕਿ ਉਹ ਇੱਕ ਤਾਕਤ ਦੇ ਜ਼ੋਰ ਦੇ ਉੱਤੇ ਲਿਆ ਗਿਆ ਸੀਗਾ ਉਸ ਟਾਈਮ ਵੀ, ਤੇ ਨਾ ਉਹ ਸਾਡਾ ਸੀ ਨਾ ਉਹ ਅੰਗਰੇਜ਼ਾਂ ਦੇ ਤੇ ਨਾ ਉਦੋਂ ਪਹਿਲਾਂ ਇਰਾਨੀਆਂ ਦਾ ਸੀ ਨਾ ਮੁਗਲਾਂ ਦਾ ਸੀ ਤੇ ਨਾ ਕਨਿਸ਼ਕ ਦਾ ਸੀ। ਉਹ ਹੀਰਾ ਤੱਕ ਦੁਨਿਆਵੀ ਮਾਇਆ ਐਵੇਂ ਉਹਦਾ ਮਸਲਾ ਨਹੀਂ ਬਣਾਉਣਾ ਚਾਹੀਦਾ। ਉਹ ਮੈਨੂੰ ਨਹੀਂ ਲੱਗਦਾ ਹੁਣ ਜੇ ਤੁਸੀਂ ਜਿੱਡਾ ਮਰਜ਼ੀ ਜ਼ੋਰ ਲਾ ਲਓ ਕੋਈ ਮਹਾਰਾਣੀ ਆਪਦੇ ਤਾਜ ਚੋਂ ਲਾ ਕੇ ਉਹ ਹੀਰਾ ਤੁਹਾਨੂੰ ਵਾਪਸ ਕਰ ਦੂਗੀ, ਕੀ ਤੁਸੀਂ ਸੋਚ ਸਕਦੇ? ਜਿਹੜੀ ਇੱਕ ਮਹਾਰਾਣੀ ਦੇ ਤਾਜ ਦੇ ਵਿੱਚ ਜੜਿਆ ਜਾ ਚੁੱਕਿਆ ਹੀਰਾ, ਉਹ ਕੋਈ ਨੀ ਵਾਪਸ ਕਰਦਾ ਜੀ। ਉਹ ਹੁਣ ਉਦੋਂ ਨੀ ਵਾਪਸ ਕਰਿਆ ਜਦੋਂ ਤਾਕਤਾਂ ਬਰਾਬਰ ਦੀਆਂ ਸਨ, ਹੁਣ ਤਾਂ ਤਾਕਤਾਂ ਦਾ ਵੀ ਬਹੁਤ ਫਰਕ ਆ, ਦੁਨੀਆਂ ਦੇ ਸਮਝੌਤੇ ਵੀ ਬਹੁਤ ਹੋ ਗਏ, ਜਾਗਰੂਕਤਾ ਵੀ ਬਹੁਤ ਆ ਗਈ, ਹੀਰੇ ਪਿੱਛੇ ਲੜਾਈ ਵੀ ਇੰਗਲੈਂਡ ਨਾਲ ਨਹੀਂ ਲੜੀ ਜਾ ਸਕਦੀ। ਸੋ ਇਸ ਕਰਕੇ ਇਸ ਮੁੱਦੇ ਨੂੰ ਨਾ ਫਾਲਤੂ ਦਾ ਮੁੱਦਾ ਨਹੀਂ ਬਣਾਇਆ ਜਾਣਾ ਚਾਹੀਦਾ। ਸਾਡੇ ਕੋਲ ਤਾਂ ਇੰਨੀ ਕੁ ਖੁਸ਼ੀ ਮਨਾਉਣੀ ਚਾਹੀਦੀ ਆ ਵੀ ਜਿਹੜਾ ਇੱਕ ਦੁਨੀਆਂ ਦਾ ਬੇਸ਼ਕੀਮਤੀ ਹੀਰਾ ਕੋਹੇ ਨੂਰ ਹੀਰਾ, ਉਹ ਕਿਸੇ ਟਾਈਮ ਚ ਸਿੱਖ ਰਾਜ ਦਾ ਵੀ ਹਿੱਸਾ ਰਿਹਾ। ਬਸ ਸਾਡੀ ਉਹਦੇ ਤੇ ਮੋਹਰ ਲੱਗੀ ਹੋਈ ਆ, ਉਹ ਮੋਹਰ ਕਿਤੇ ਵੀ ਨੀ ਢਹੂਗੀ, ਇਹ ਮੈਂ ਗਰੰਟੀ ਕਰਦਾ, ਇਤਿਹਾਸ ਦੇ ਵਿੱਚ ਉਹ ਮੋਹਰ ਰਹਿਣੀ ਰਹਿਣੀ ਆ। ਸੋ ਇਸ ਲਈ ਅਸੀਂ ਤਾਂ ਇੰਨਾ ਕਿ ਹੀ ਖੁਸ਼ੀ ਮਨਾ ਲਈਏ ਕਿਉਂਕਿ ਨਾ ਤਾਂ ਉਹ ਹੀਰਾ ਵੇਚ ਕੇ ਪੰਜਾਬ ਦਾ ਕਰਜ਼ਾ ਲੈਣਾ ਅੱਜ ਤੇ ਨਾ ਅਸੀਂ ਉਹਨੂੰ ਵੇਚਣਾ, ਸਾਡੇ ਲਈ ਤਾਂ ਉਹ ਇੱਕ ਪੱਥਰ ਦਾ ਟੁਕੜਾ, ਤੇ ਜੇ ਅਸੀਂ ਦੇਖਿਆ ਜਾਵੇ ਤਾਂ ਬੇਸ਼ਕੀਮਤੀ ਇੱਕ ਧਰੋਹਰ ਪਈ ਆ, ਤਾਂ ਉਹਦੇ ਤੇ ਸਾਡੀ ਮੋਹਰ ਲੱਗੀ ਹੋਈ ਆ, ਬਸ ਹੋਰ ਸਾਨੂੰ ਕੀ ਚਾਹੀਦਾ।
ਬਿਲਕੁਲ। ਤੇ ਹੁਣ ਅਸੀਂ ਇੱਕ ਦੋ ਜਿਹੜੀਆਂ ਖਬਰਾਂ ਜਲਦੀ ਜਲਦੀ ਚ ਲੈਣੇ ਆ। ਇੱਕ ਤਾਂ ਜੀ 100 ਫੇਰੇ ਲਗਾਉਣ ਤੇ ਕਹਿੰਦੇ ਬੁਲਟ ਟ੍ਰੇਨ ਦੀ ਲਾਗਤ ਨਿਕਲਣੀ ਆ, ਕਿਉਂਕਿ ਬੁਲਟ ਟ੍ਰੇਨ ਚਲਾਉਣ ਦੇ ਲਈ ਇੱਕ ਜਿਹੜਾ ਪਲਾਨ ਆ ਜੀ ਉਹ ਬਿਲਕੁਲ ਤਿਆਰ ਹੈ। IIM ਦੇ ਜਿਹੜੇ ਪ੍ਰੋਫੈਸਰ ਹੈ ਜੀ ਉਹਨਾਂ ਨੇ ਅਧਿਐਨ ਕੀਤਾ ਆ ਇਹਦੇ ਉੱਤੇ। ਤੇ ਬ੍ਰਾਂਡ ਸਾਹਿਬ ਕਿਹਾ ਜਾ ਰਿਹਾ ਕਿ ਹਰ ਰੋਜ਼ 88,000 ਤੋਂ ਲੈ ਕੇ 1,18,000 ਜਿਹੜੇ ਯਾਤਰੀ ਆ ਉਹ ਜੇ ਇਸ ਟ੍ਰੇਨ ਤੇ ਸਫ਼ਰ ਕਰਨਗੇ ਤਾਂ ਜਾ ਕੇ ਇਸ ਟ੍ਰੇਨ ਦੀ ਜਿਹੜੀ ਲਾਗਤ ਆ ਉਹ ਨਿਕਲ ਸਕੇਗੀ। ਭਾਰਤ ਵਰਗੇ ਦੇਸ਼ ਦੇ ਵਿੱਚ ਇਹੋ ਜਿਹੀਆਂ ਟ੍ਰੇਨਸ ਦਾ ਜੀ ਕੀ ਭਵਿੱਖ ਦੇਖਦੇ?
ਅਮਰਦੀਪ ਗੱਲ ਇਹ ਆ ਵੀ ਸਾਡੇ ਕੋਲੇ ਅਸੀਂ ਨਾ ਸਹੂਲਤਾਂ ਮਾਨਣੀਆਂ ਚਾਹੁੰਦੇ ਆ, ਅਸੀਂ ਉਹ ਸਹੂਲਤਾਂ ਮੁਫ਼ਤ ਦੇ ਵਿੱਚ ਮਾਨਣੀਆਂ ਚਾਹੁੰਦੇ ਆ, ਤੇ ਮੁਫ਼ਤ ਦੇ ਵਿੱਚ ਮਾਣ ਕੇ ਫਿਰ ਅਸੀਂ ਉਹਦੇ ਤੇ ਝਰੀਟਾਂ ਮਾਰ ਕੇ ਉਹਦੇ ਤੇ ਪੁੱਠੀਆਂ ਸਿੱਧੀਆਂ ਨੂੰ ਤੋੜ ਭੰਨ ਵੀ ਕਰਨ ਦੀ ਚਾਹੁੰਦੇ ਆ, ਅਸੀਂ ਉਹਦੇ ਤੇ ਉਹ ਵੀ ਹੱਕ ਚਾਹੁੰਦੇ ਆ ਵੀ ਅਸੀਂ ਉਹਦੀ ਤੋੜ ਭੰਨ ਵੀ ਕਰੀਏ। ਜੇ ਤੁਸੀਂ ਸਹੂਲਤਾਂ ਮਾਨਣੀਆਂ ਚਾਹੁੰਦੇ ਹੋ ਤੁਹਾਨੂੰ ਹੁਣ ਟੋਲ ਰੋਡ ਜੇ ਵਰਤਦੇ ਹੋ, ਤੁਸੀਂ ਕਿਹਾ ਵੀ 1 ਘੰਟਾ ਤੁਸੀਂ ਛੇਤੀ ਪਹੁੰਚ ਗਏ ਪਰ ਤੁਸੀਂ 4 ਥਾਂ ਤੇ ਟੋਲ ਵੀ ਦਿੱਤਾ ਹੋਣਾ, ਤਾਂ ਉਹ ਟੋਲ ਜੇ ਤੁਸੀਂ ਜੇ ਸਹੂਲਤ ਚ ਅਸੀਂ ਚਾਹੁੰਦੇ ਹਾਂ ਜ਼ਿੰਦਗੀ ਦਾ ਤੁਹਾਨੂੰ ਉਹ ਪੈਸੇ ਵੀ ਦੇਣੇ ਪੈਣਗੇ। ਸੋ ਜੇ ਤੁਸੀਂ ਬੁਲਟ ਟ੍ਰੇਨ ਦਾ ਸਫ਼ਰ ਚਾਹੁੰਦੇ ਹੋ ਤਾਂ ਤੁਹਾਨੂੰ ਥੋੜੀ ਜਿਹੀ ਟਿਕਟ ਵੀ ਮਹਿੰਗੀ ਖਰੀਦਣੀ ਪਊਗੀ ਤੇ ਤੁਹਾਨੂੰ ਜ਼ਿੰਮੇਵਾਰੀ ਦੇ ਤੌਰ ਤੇ ਉਹਦਾ ਰੱਖ ਰਖਾਵ ਉਹਦਾ ਮਾਣ ਸਤਿਕਾਰ ਵੀ ਕਰਨਾ ਪਊਗਾ। ਇਹ ਨੀ ਹੋਊਗਾ ਵੀ ਦੂਜੀਆਂ ਟ੍ਰੇਨਾਂ ਵਾਂਗੂ ਦੋ ਦੋ ਘੰਟੇ ਲੇਟ ਚਾਰ ਚਾਰ ਘੰਟੇ ਤੁਸੀਂ ਤੁਰੇ ਫਿਰਦੇ ਹੋ, ਜਿੱਥੇ ਮਰਜ਼ੀ ਚੈਨ ਖਿੱਚ ਕੇ ਖੜਾ ਲਓ, ਜਿੱਥੇ ਮਰਜ਼ੀ ਉਹਦੇ ਚ ਝਰੀਟਾਂ ਮਾਰ ਮਾਰ ਲਿਖ ਦਿਓ, ਜਿੱਥੇ ਮਰਜ਼ੀ ਉਹਦੀ ਕੋਈ ਬੱਲਬ ਲਾ ਕੇ ਲੈ ਜਾਓ ਤੋੜ ਭੰਨ ਲੈ, ਇਹ ਜਿਹੀਆਂ ਚੀਜ਼ਾਂ ਕਰਨੀਆਂ ਤਾਂ ਤੁਹਾਨੂੰ ਉਹ ਫਿਰ ਇੱਕੋ ਹੀ ਡਾਇਲੋਗ ਆਉਂਦਾ ਜੀ ਵੀ ਕੀ ਕਹਿਣ ਬਾਂਦਰਾਂ ਨੂੰ ਟੋਪੀਆਂ। ਸੋ ਜੇ ਤੁਸੀਂ ਚਾਹੁੰਦੇ ਹੋ, ਮਾਫੀ ਚਾਹੁੰਦਾ ਮੈਂ ਇਹ ਗੱਲ ਸਾਰਿਆਂ ਲਈ ਲਈ ਆ, ਮੇਰੇ ਤੇ ਵੀ ਮੈਂ ਵਿੱਚ ਆਉਣਾ, ਤੇ ਪਰ ਜੇ ਤੁਸੀਂ ਚਾਹੁੰਦੇ ਹੋ ਵੀ ਬੁਲਟ ਟ੍ਰੇਨ ਜਾਂ ਇਹੋ ਜਿਹੀਆਂ ਚੀਜ਼ਾਂ ਦੀਆਂ ਸਹੂਲਤਾਂ ਮਾਨਣੀਆਂ ਤਾਂ ਤੁਹਾਨੂੰ ਓਵਰ ਪੇ ਵੀ ਕਰਨਾ ਪਊਗਾ, ਤੁਹਾਨੂੰ ਉਹਦਾ ਮਾਣ ਸਤਿਕਾਰ ਵੀ ਕਰਨਾ ਪਊਗਾ, ਤੇ ਉਹੀ ਚੀਜ਼ਾਂ ਦੇ ਜਿਹੜੇ ਫਿਕਰ ਇਹ ਸਾਹਮਣੇ ਕਰਦੇ ਆ ਵੀ ਜੇ ਇੰਨੇ ਹਜ਼ਾਰ ਰੋਜ਼ ਯਾਤਰੀ ਸਫ਼ਰ ਕਰੂਗਾ ਤਾਂ ਜਾ ਕੇ ਇਹ ਆਪਣਾ ਖਰਚਾ ਚੱਕਣਗੀਆਂ ਤੇ ਨਹੀਂ ਤਾਂ ਇਹ ਫੇਲ ਹੋ ਜਾਣਗੀਆਂ, ਕਿੰਨਾ ਕੁ ਚਿਰ ਚੱਲਣਗੀਆਂ। ਪਰ ਮੈਂ ਇੱਥੇ ਦੱਸਦਿਆਂ ਜੀ, ਸਾਡੇ ਲੋਕ ਥੋੜੇ ਜਿਹੇ ਟਾਈਮ ਨਾਲ ਯੂਜ਼ ਟੂ ਹੁੰਦੇ ਆ, ਸ਼ੁਰੂ ਚ ਰੌਲਾ ਪਾਉਣਗੇ, ਪਰ ਉਮੀਦ ਆ ਵੀ 6 ਮਹੀਨਿਆਂ ਦੇ ਵਿੱਚ ਉਹ ਯੂਜ਼ ਟੂ ਹੋ ਕੇ ਜਿਹੜਾ ਟ੍ਰੇਨਾਂ ਇੱਕ ਸਾਲ ਚ ਫ੍ਰੀ ਹੋਣਗੀਆਂ ਦੋ ਚ ਹੋ ਜਾਣਗੀਆਂ। ਪਰ ਇਹ ਲੋੜ ਹੋ ਗਈ ਹੁਣ ਸਮੇਂ ਦੀ, ਜੇ ਤੁਸੀਂ ਸਮੇਂ ਦੇ ਹਾਣ ਦਾ ਹੋਣਾ ਤਾਂ ਤੁਹਾਨੂੰ ਤੇਜ਼ੀ ਆਪਣੇ ਆਪ ਚ ਲਿਆਉਣੀ ਪੈਣੀ ਆ, ਹਰ ਥਾਂ ਚੋਂ ਸਮੇਂ ਚੋਂ ਸਮਾਂ ਬਚਾਉਣਾ ਪੈਣਾ। ਮੈਂ ਖੁਦ ਆਪਣਾ ਜੀ ਕਾਲਿਆਂ ਵਾਲੀ ਮੰਡੀ ਤੋਂ ਬਠਿੰਡੇ ਦਾ ਪਹਿਲਾਂ ਪੜ੍ਹਦਾ ਸੀ, ਫਿਰ ਬਿਜ਼ਨਸ ਦੇ ਸਿਲਸਿਲੇ ਚ, ਤਾਂ ਮੇਰੇ ਰੋਜ਼ ਡੇਲੀ ਦੇ 6 ਤੋਂ 7 ਘੰਟੇ ਇਕੱਲੀ ਟ੍ਰੇਨ ਚ ਜਾਂਦੇ ਸੀ, ਜਿਹੜਾ ਕਿ ਸਿਰਫ 45 ਕਿਲੋਮੀਟਰ ਦੂਰ ਆ, 45 ਜਾਣਾ 45 ਆਉਣਾ, ਪਰ 6 ਤੋਂ 7 ਘੰਟਿਆਂ ਦਾ ਸਫ਼ਰ ਸੀ, ਕਿਉਂਕਿ ਘੰਟਾ ਪਹਿਲਾਂ ਸਟੇਸ਼ਨ ਤੇ ਆ ਜਾਣਾ ਵੀ ਟ੍ਰੇਨ ਪਤਾ ਨੀ ਕਦੋਂ ਆਊਗੀ, ਫਿਰ ਘੰਟਾ ਲੇਟ ਆਉਣੀ, ਉੱਥੇ ਬੋਲੀ ਜਾਣਾ ਵੀ ਘੰਟੇ ਨੂੰ ਆਊਗੀ, ਫਿਰ ਉਸ ਤੋਂ ਬਾਅਦ ਉਹਨੇ 20 ਥਾਂ ਤੇ ਕ੍ਰੋਸ ਹੋ ਕੇ ਰੁਕਦੇ ਰਕਾਉਂਦੇ ਆਉਣਾ। ਲੋਕ ਇੱਥੇ 8 ਘੰਟੇ ਕੰਮ ਕਰਕੇ ਆਪਣੀ ਜ਼ਿੰਦਗੀ ਨਸਰ ਕਰ ਰਹੇ, ਤੇ ਅਸੀਂ ਜ਼ਿੰਦਗੀ ਦੇ 20 ਸਾਲ 7 ਘੰਟੇ ਰੋਜ਼ ਟ੍ਰੇਨ ਚ ਹੀ ਕੱਢਦੇ ਰਹੇ। ਸੋ ਇਹ ਚੀਜ਼ਾਂ ਨੂੰ ਫੇਰ ਹੀ ਬਚਾਇਆ ਜਾ ਸਕਦਾ ਜੇ ਅਸੀਂ ਇਹਨਾਂ ਨੂੰ ਹੱਲ ਕਰਾਂਗੇ ਤਾਂ।
ਜੀ ਬਿਲਕੁਲ, ਤੇ ਇੱਕ ਸਾਡੇ ਕੋਲ ਸੁਨੇਹਾ ਜਿਹੜਾ ਜੀ ਉਹ ਵੀ ਪਹੁੰਚਿਆ, ਨਿਰਵੈਰ ਸਿੰਘ ਨਵੀ ਸਾਡੇ ਨਾਲ ਵਿਨੀਪੈਗ ਕੈਨੇਡਾ ਤੋਂ ਜੁੜੇ ਆ, ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਤੇ ਕੁਝ ਸਵਾਲ ਵੀ ਉਹਨਾਂ ਨੇ ਕੀਤੇ। ਕਹਿੰਦੇ ਬਰਾੜ ਸਾਹਿਬ, ਬੈਂਕਾਂ ਦਾ ਇੱਕ ਲਾਅ ਹੁੰਦਾ ਕਿ ਜੇਕਰ ਕਰਜ਼ੇ ਦਾ 3 ਸਾਲ ਲਗਾਤਾਰ ਵਿਆਜ ਨਾ ਵਿਆਜ ਵੀ ਨਾ ਦਿੱਤਾ ਜਾਵੇ ਤਾਂ ਪ੍ਰੋਪਰਟੀ ਕੁਰਕ ਕਰਕੇ ਪੈਸੇ ਵਸੂਲ ਕਰ ਲਏ ਜਾਂਦੇ ਆ। ਇਹ ਵਿਜੇ ਮਾਲਿਆ ਵਰਗੇ ਕਹਿੰਦੇ ਕੇਸਾਂ ਚ ਪਤਾ ਨੀ ਬੈਂਕਾਂ ਨੂੰ ਕੀ ਹੋ ਜਾਂਦਾ, ਤੇ ਨਾਲ ਹੀ ਨਾਲ ਬਰਾੜ ਸਾਹਿਬ ਇਹਨਾਂ ਨੇ ਹੀਰੇ ਦੇ ਬਾਰੇ ਵੀ ਗੱਲ। ਜੀ ਜੀ
ਜੀ ਜੀ, ਤੁਸੀਂ ਗੱਲ ਸਵਾਲ ਪੂਰਾ ਕਰੋ ਪਲੀਜ਼
ਜੀ। ਨਾਲ ਹੀਰੇ ਦੇ ਬਾਰੇ ਵੀ ਇਹਨਾਂ ਨੇ ਕਿਹਾ ਜੀ, ਕਹਿੰਦੇ ਹੀਰਾ ਰੱਖਣਾ ਤਾਂ ਅਜਾਇਬ ਘਰ ਦੇ ਵਿੱਚ ਹੀ ਆ, ਜਿੱਥੇ ਮਰਜ਼ੀ ਰੱਖ ਲੋ।
ਜੀ ਜੀ ਬਿਲਕੁਲ, ਸਾਨੂੰ ਤਾਂ ਇਹੀ ਮਾਣ ਹੋਣਾ ਚਾਹੀਦਾ ਵੀ ਉਹਦੇ ਤੇ ਸਿੱਖ ਕੌਮ ਦਾ ਜਦੋਂ ਰਾਜ ਆਇਆ ਤੇ ਸਰਵਉੱਚ ਚੀਜ਼ ਜਾਂ ਸਰਵੋਤਮ ਚੀਜ਼ ਸੀ ਜਿਹੜੀ, ਉਹ ਸਾਡਾ ਹਿੱਸਾ ਰਹੀ। ਇਹ ਵੱਖਰੀ ਗੱਲ ਆ, ਜਦੋਂ ਅਸੀਂ ਏਡਾ ਹੀਰੇ ਦਾ ਕੀ ਮੁੱਲ ਆ, ਜਦੋਂ ਅਸੀਂ ਏਡਾ ਬੇਸ਼ ਕੀਮਤੀ ਆਪਣਾ ਰਾਜ ਹੀ ਗਵਾ ਲਿਆ ਆਪਸ ਵਿੱਚ ਲੜ ਭਿੜ ਕੇ, ਅਸੀਂ ਆਪਸ ਚ ਏਕਾ ਨਹੀਂ ਦਿਖਾ ਸਕੇ, ਅਸੀਂ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਸਿਰੇ ਦਾ ਰਾਜ ਦੇਣ ਤੋਂ ਬਾਅਦ ਜਿਹੜੀ ਵੱਡੀ ਗਲਤੀ ਇਹ ਕੀਤੀ ਵੀ ਆਪਣਾ ਕੋਈ ਵਾਰਸ ਹੀ ਨਹੀਂ ਪ੍ਰੋਪਰ ਢੰਗ ਨਾਲ ਬਣਾ ਸਕਿਆ, ਟ੍ਰੇਨਡ ਕਰ ਸਕਿਆ, ਤਾਂ ਉਹ ਇੰਨੀਆਂ ਚੀਜ਼ਾਂ ਗਵਾ ਲਈਆਂ ਜਿੱਥੇ ਰਾਜਕਾਜੀ ਭੋਗ ਅਸੀਂ ਗਵਾ ਲਏ, ਤਾਂ ਉੱਥੇ ਹੀਰਾ ਕੀ ਚੀਜ਼ ਆ। ਸੋ ਇਸ ਕਰਕੇ ਸਾਨੂੰ ਇਹਨੂੰ ਨਹੀਂ ਸੀਰੀਅਸ ਲੈਣਾ ਚਾਹੀਦਾ। ਤੇ ਦੂਜੀ ਇਹਨਾਂ ਨੇ ਜਿਹੜੀ ਬੈਂਕਾਂ ਦੀ ਗੱਲ ਕਹੀ ਆ, ਤਾਂ ਬੈਂਕਾਂ ਦੇ ਵਿੱਚ ਨਾ ਇਹ ਵਿਜੇ ਮਾਲਿਆ ਦੀ ਕੁਰਕੀ ਹੋਊਗੀ, ਪਰ ਉਹ ਬੰਦਾ ਪ੍ਰੀ ਪਲਾਂਡ ਸੀ ਪਿਛਲੇ 3 ਸਾਲਾਂ ਦੇ ਉੱਤੋਂ, ਉਹਨੇ ਇੱਥੇ ਕੁਰਕੀ ਲਈ ਕੁਝ ਛੱਡਿਆ ਹੀ ਨਹੀਂ, ਪਹਿਲਾਂ ਹੀ ਉਹ ਕਲੀਅਰ ਕਰ ਗਿਆ ਸਾਰਾ ਕੁਝ। ਸੋ ਇਸ ਕਰਕੇ ਉਹਨੂੰ ਕੋਈ ਬੜਾ ਫਰਕ ਨਹੀਂ ਪੈਣਾ ਕੁਰਕੀ ਦਾ।
ਜੀ, ਤੇ ਜਾਂਦੇ ਜਾਂਦੇ ਇੱਕ ਅੰਤਰਰਾਸ਼ਟਰੀ ਖਬਰ ਵੀ ਲੈਣੇ, ਭਾਰਤ ਬੰਗਲਾਦੇਸ਼ ਦੇ ਵਿਚਕਾਰ ਦੋਸਤੀ ਦੀ ਪਾਈਪ ਲਾਈਨ ਵਿਛਾਈ ਜਾਣੀ ਹੈ ਬਰਾੜ ਸਾਹਿਬ, ਤੇ ਪੈਟਰੋਲ ਤੇ ਡੀਜ਼ਲ ਜਿਹੜਾ ਜੀ ਉਹ ਪਹੁੰਚਾਇਆ ਜਾਣਾ ਇਸ ਪਾਈਪ ਲਾਈਨ ਦੇ ਨਾਲ, ਜਦਕਿ ਦੇਖਿਆ ਜਾਵੇ ਤਾਂ ਕਹਿੰਦੇ ਜੀ ਬੰਗਲਾਦੇਸ਼ ਨੇ ਭਾਰਤ ਨੂੰ ਨਹੀਂ ਦਿੱਤੀ ਸੀ ਗੈਸ ਪਾਈਪ ਲਾਈਨ ਵਿਛਾਉਣ ਦੀ ਇਜਾਜ਼ਤ, ਪਰ ਭਾਰਤ ਜਿਹੜਾ ਜੀ ਉਹ ਕਾਫੀ ਦਿਆਲ ਆ ਇਸ ਮਾਮਲੇ ਦੇ ਵਿਚ।
ਦੇਖੋ, ਹਮੇਸ਼ਾ ਹੀ ਵੱਡੇ ਬੰਦੇ ਹੁੰਦੇ ਨਾ ਜਿਹੜੇ, ਉਹ ਛੋਟਿਆਂ ਨੂੰ ਹੋਰ ਢੰਗ ਨਾਲ ਲੈਂਦੇ ਹੁੰਦੇ ਆ, ਛੋਟਿਆਂ ਦੀਆਂ ਗਲਤੀਆਂ ਨੂੰ ਇਗਨੋਰ ਕਰਦੇ ਹੁੰਦੇ ਆ। ਜੇ ਹੁਣ ਭਾਰਤ ਵੀ ਇਸ ਚੀਜ਼ ਤੋਂ ਮਨਾ ਕਰਦਾ ਤਾਂ ਗਾਂਹ ਨੂੰ ਬੰਗਲਾਦੇਸ਼ ਨਾਲ ਹੋਰ ਅੜਫਸ ਹੁੰਦੀ। ਸੋ ਇਹ ਇੱਕ ਚੰਗੀ ਰੀਤ ਆ ਵੀ ਉਹਨਾਂ ਨੂੰ ਉਹਨਾਂ ਦੇ ਮੂੰਹ ਦੇ ਉੱਤੇ ਚਪੇੜ ਵੀ ਆ ਵੀ ਤੁਸੀਂ ਗੈਸ ਪਾਈਪ ਪਿੱਛੇ ਬਹੁਤ ਸਾਲ ਰੌਲਾ ਪੈਂਦਾ ਰਿਹਾ, ਉਹ ਉਧਾਰ ਕੀਤਾ ਤੇ ਅਸੀਂ ਮਨਜ਼ੂਰੀ ਦੇ ਦਿੱਤੀ ਆ। ਪਰ ਥੋੜਾ ਜਿਹਾ ਇਹਦੇ ਚ ਸਿਸਟਮ ਹੁੰਦਾ, ਉਹ ਸਿਸਟਮ ਨੂੰ ਜੇ ਫਾਲੋ ਕਰਕੇ ਗੱਲ ਕੀਤੀ ਜਾਵੇ ਜਾਂ ਇੰਟਰਨੈਸ਼ਨਲ ਪੱਧਰ ਦੇ ਉੱਤੇ ਸਮਝੌਤੇ ਕੀਤੇ ਜਾਣ, ਤਾਂ ਉਹਦਾ ਕੱਲ ਨੂੰ 4 ਦਿਨਾਂ ਨੂੰ ਹਰੇਕ ਮੁਲਕ ਜਵਾਬਦੇਹ ਹੁੰਦਾ, ਤੇ ਕੱਲ ਨੂੰ ਇਹੋ ਜਿਹੀ ਨੌਬਤ ਨਾ ਆਵੇ, ਸਰਕਾਰ ਭਾਵੇਂ ਕਿਸੇ ਦੀ ਵੀ ਹੋਵੇ ਪਰ ਇਹ ਨੌਬਤ ਨਾ ਆਵੇ ਵੀ ਇੱਕ ਮੁਲਕ ਦੂਜੇ ਮੁਲਕ ਨੂੰ ਅੜਿੱਕਾ ਲਾ ਰਿਹਾ। ਪਰ ਚਲੋ ਜੀ, ਕੁੱਲ ਮਿਲਾ ਕੇ ਮੈਂ ਤਾਂ ਇਹੀ ਕਹੂੰਗਾ, ਜੇ ਸਾਡੇ ਕੋਲੇ ਕੁਝ ਦੇਣ ਨੂੰ ਹੈ ਤਾਂ ਅਸੀਂ ਦਿੱਤਾ, ਜੇ ਅਸੀਂ ਵੀ ਸਾਡਾ ਹੱਥ ਵੀ ਮੰਗਣ ਵਾਲੇ ਪਾਸੇ ਹੁੰਦਾ ਤਾਂ ਕਿੱਥੋਂ ਅਸੀਂ ਦੇ ਸਕਦੇ ਸੀਗੇ। ਸੋ ਇਹ ਸ਼ੁਕਰ ਮਨਾਉਣਾ ਚਾਹੀਦਾ ਜੀ, ਜੇ ਕਿਸੇ ਨੂੰ ਕੋਈ ਦੇਣ ਜੋਗਾ ਹੁੰਦਾ ਤਾਂ।
ਜੀ ਬਿਲਕੁਲ, ਤੇ ਬਰਾੜ ਸਾਹਿਬ ਅੱਜ ਦੀਆਂ ਖਬਰਾਂ ਦੇ ਲਈ ਬਸ ਇੰਨਾ ਹੀ, ਤੁਸੀਂ ਜਾਂਦੇ ਜਾਂਦੇ ਕੋਈ ਖਾਸ ਖਬਰ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰੋ।
ਬਸ ਜੀ ਖਬਰਾਂ ਹੁਣ ਕੱਲ ਨੂੰ ਕਰਾਂਗੇ ਸਾਂਝੀਆਂ, ਅੱਜ ਮੈਂ ਵੀ 10-12 ਮਿੰਟ ਜੌਬ ਤੋਂ ਲੇਟ ਹੋ ਗਿਆ ਤੇ ਹੁਣ ਮੈਨੂੰ ਐਂ ਡਰ ਲੱਗੀ ਜਾਂਦਾ ਵੀ ਜਾਂਦਿਆਂ ਨੂੰ ਬੌਸ ਕੱਢ ਨਾ ਦੇਵੇ ਡੰਡਾ ਲੈ ਕੇ ਨਾ ਪੈ ਜੇ ਵੀ ਕਰਾਵਾਂ ਖਬਰਾਂ ਤੈਨੂੰ ਤੇ ਤੂੰ ਕੰਮ ਕਰਨ ਦੀ ਥਾਂ ਤੇਰੇ ਕੋਲ ਕੱਲੀਆਂ ਹਾਰ ਹੈਗੀ ਖਬਰਾਂ, ਸੋ ਇਸ ਕਰਕੇ ਡਰਦਾ ਡਰਦਾ ਮੈਂ ਵੀ ਚੱਲਿਆ ਜੀ ਕੰਮ ਤੇ।
ਸੋ ਇਜਾਜ਼ਤ ਚਾਹਵਾਂਗੇ, ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਰੁਝੇ ਮੈਂ ਚੋ ਜਿਹੜਾ ਸਮਾਂ ਸਾਡੇ ਲਈ ਕੱਢਦੇ ਹੋ, ਸਰੋਤਿਆਂ ਦੇ ਲਈ ਕੱਢਦੇ ਹੋ ਤੇ ਬਹੁਤ ਵਧੀਆ ਜਾਣਕਾਰੀ ਮੁਹੱਈਆ ਕਰਾਉਂਦੇ ਹੋ, ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ।
ਬਹੁਤ ਮਿਹਰਬਾਨੀ ਜੀ, ਬਸ ਉਹੀ ਮਹਿਸੂਸ ਹੋ ਰਿਹਾ ਜਿਹੜਾ ਬਚਪਨ ਚ ਸਕੂਲ ਲੇਟ ਜਾਣ ਵੇਲੇ ਨਹੀਂ ਹੁੰਦਾ ਸੀ, ਬਸ ਉਸ ਢੰਗ ਨਾਲ ਜਾ ਰਿਹਾ ਜੀ। ਸੋ ਬਹੁਤ ਮਿਹਰਬਾਨੀ,
ਚਲੋ ਠੀਕ ਹੈ ਡਾਕਟਰ ਬਰਾੜ ਸਾਹਿਬ ਜੀ। ਦੋਸਤੋ ਪ੍ਰੋਗਰਾਮ ਜਿਹੜਾ ਜੀ ਇਸੇ ਤਰ੍ਹਾਂ ਚੱਲਦਾ ਰਹਿਣਾ, ਖਬਰਾਂ ਦਾ ਸਿਲਸਿਲਾ ਜਿਹੜਾ ਉਹ ਇੱਥੇ ਖਤਮ ਕਰਦੇ ਆ। ਤੁਹਾਡੇ ਬਹੁਤ ਸਾਰੇ ਮੈਸੇਜ ਸਾਡੇ ਤੱਕ ਪਹੁੰਚ ਚੁੱਕੇ ਨੇ, ਮੈਸੇਜ ਵੀ ਜ਼ਰੂਰ ਲਵਾਂਗੇ, ਸੁਨੇਹੇ ਜ਼ਰੂਰ ਲਵਾਂਗੇ। ਫਿਲਹਾਲ ਇੱਕ ਬ੍ਰੇਕ ਦਾ ਟਾਈਮ ਵੀ ਆ ਗਿਆ ਤੇ ਤੁਹਾਨੂੰ ਗੀਤ ਵੀ ਆਪਾਂ ਸੁਣਾਉਣਾ, ਸੋ ਗੀਤ ਤੇ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਹਾਜ਼ਰ ਹੁੰਦੇ ਆ ਤੁਹਾਡੇ ਨਾਲ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੁਸੀਂ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ, ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਆ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ, ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੋਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
Morinda Motors, 15 Book Lane Avenue, Dandenong, Melbourne. Huge workshop, roadworthy for trucks, trailers and cars. Mechanical, electrical batteries also available. Body repair insurance work, denting and painting. And all kind of truck and car tires, new and used. On the best prices, fitting and balancing. Truck wash, waiting area and driver restroom. They also provide truck rental and open Monday to Saturday 8 to 6 p.m. emergency breakdown 24/7 days. We will beat any quotation. Our address is 15 Book Lane Avenue, Dandenong, Melbourne. Call Melbourne 87121447. Mobile number is 0430179890 or 0433174372.
ਆਸਟ੍ਰੇਲੀਆ ਵਿੱਚ ਪਰਸਨਲ ਇੰਜਰੀ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਜ਼ ਨੂੰ। ਐਕਸੀਡੈਂਟ ਜਾਂ ਕਿਸੇ ਹੋਰ ਕਾਰਨ ਲੱਗੀਆਂ ਸੱਟਾਂ ਫੇਟਾਂ ਦੇ ਕਲੇਮ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ juristaustralia.com.au। ਇਹ ਆਸਟ੍ਰੇਲੀਆ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਇੱਕ ਐਸਾ ਰੁਜ਼ਗਾਰ ਜਿਸ ਨਾਲ ਜੁੜਿਆ ਹੈ ਇੱਕ ਖੂਬਸੂਰਤ ਅਹਿਸਾਸ, ਤੁਹਾਡੀ ਗੋਦੀ ਦਾ ਨਿੱਗ, ਉਸ ਦੀਆਂ ਕੋਮਲ ਉਂਗਲਾਂ ਦਾ ਸਪਰਸ਼। ਅਜਿਹਾ ਕੰਮ ਜੋ ਨਾ ਥਕਾਵੇ ਤੇ ਨਾ ਹੀ ਅਕਾਵੇ। ਹੁਣ ਤੁਸੀਂ ਵੀ ਜੁੜ ਸਕਦੇ ਹੋ ਸਿਡਨੀ ਵਾਲੇ ਰਾਜੇਸ਼ ਸੈਣੀ ਦੇ ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਦੇ ਨਾਲ। ਇਸ ਉਪਰਾਲੇ ਨਾਲ ਜੁੜ ਕੇ ਬਿਨਾਂ ਕਿਸੇ ਕੁਆਲੀਫਿਕੇਸ਼ਨ ਤੋਂ ਬੱਚਿਆਂ ਦੀ ਦੇਖ ਰੇਖ ਕਰਕੇ ਤੁਸੀਂ ਕਮਾ ਸਕਦੇ ਹੋ 2 ਹਫ਼ਤੇ $3,000। ਬੱਚਿਆਂ ਦੀ ਸਹੂਲਤ ਮੁਤਾਬਿਕ ਆਪਣੇ ਘਰ ਚ ਕਰੋ ਕੁਝ ਮਾਈਨਰ ਚੇਂਜਸ। ਜਿੱਥੇ ਤੁਸੀਂ ਇਸ ਨੋਬਲ ਪ੍ਰੋਫੈਸ਼ਨ ਨਾਲ ਤਾਂ ਜੁੜੋਗੇ ਹੀ, ਉੱਥੇ ਤੁਸੀਂ ਬੱਚਿਆਂ ਦੀ ਬੁਨਿਆਦ ਖੜੀ ਕਰਨ ਚ ਵੀ ਅਹਿਮ ਰੋਲ ਅਦਾ ਕਰ ਰਹੇ ਹੋਵੋਗੇ, ਨਾਲੇ ਪੁੰਨ ਤੇ ਨਾਲੇ ਫਲੀਆਂ। ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਨਾਲ ਜੁੜਨ ਲਈ ਸੰਪਰਕ ਕਰੋ राजेश सैनी नो फोन नंबर 04-2359-2377।
हाँ भाई किदा तू इना पतला किवें हो गया?
मेरा कुलार आले डॉक्टर ने दूरबीन राय मिनी गैस्ट्रिक बाईपास कीता भाई।
ते तेनू होर भी कोई फायदा होया ऑपरेशन दा?
बड़ा फायदा होया भाई। पहला मेनू साह बड़ा चढ़दा सी, बहुता तुरिया फिरिया भी नहीं सी जांदा, रात नू नींद नहीं सी आउंदी, घराड़े वजदे रहंदे सी, कई बारी तां दिन च ही सो जांदा सा। पर हुण इस ऑपरेशन तों बाद सारा कुछ ठीक हो गया भाई, 60 किलो भार भी घट गया मेरा। कमाल दी गल इह है कि मेरी शुगर भी नालों नाल ठीक हो गई।
कमाल है, इना भार घट गया, कोई कमजोरी तां महसूस नहीं हुंदी?
ना भाई ना, मैं खुराक भी वधिया खाना आ, ते कमजोरी ता दूर दी गल है, हुण ता मैं कुल मिला के खुश ही खुश आ।
कुलार हस्पताल मोटापे लई मिनी गैस्ट्रिक बाईपास दा इंडिया दा सब तो पहला हस्पताल है। अपना वजन घटाउण लई तुसी भी पता नोट कर लो, कुलार हस्पताल जीटी रोड बीजा नेड़े खन्ना पंजाब इंडिया। संपर्क नंबर 9878090001, 9880 90001। वेबसाइट विजिट करो kularhospital.com।
अपनी बिजनेस की तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करने लई संपर्क करो ऋषि गुलाटी नूं, जां ईमेल करो accounts@harmanradio.com जां harmanradio.com ते एडवर्टाइजमेंट सैक्शन विजिट करो।
तुसी सुन रहे हो अपना हरमन रेडियो, 24 घंटे 7 दिन आस्ट्रेलिया दा पहला पंजाबी रेडियो। हरमन रेडियो 24 घंटे 7 दिन।
हरमन रेडियो रेडियो।
इस घंटे दे प्रायोजक ने SSK अकाउंटेंट्स।
जी दोस्तों स्वागत करते हैं एक बार फिर, तुसी सुन रहे हो जी हरमन रेडियो ते मेरे नाल प्रोग्राम लहरां। ते लहरां प्रोग्राम अज तुहाडे लई मैं पेश कर रही हां मेलबर्न तों, ते मेरे नाल पटियाला तों साडे टेक्निकल डायरेक्टर सरबजीत सिंह होरी। ते प्रोग्राम दे विच एक बार फिर जी आयां नूं, जिहड़े दोस्त हुणे हुणे जुड़े ने उहनां नूं वी तहे दिल तों जी आयां नूं। ते समां देखिए तां 9:20 इस वेले हो चुके ने मेलबर्न सिडनी समय दे मुताबिक। बहुत सारे दोस्त साडे नाल जुड़े होए आ जी, साडे नाल सांझ पाई हुई है मक्खन सोही हुरा ने आस्ट्रेलिया तों, ते जगतार जौहल हुरा ने भी, अमरदीप सिंह मेलबर्न तों जुड़े हुए आ, हरमीत सिंह चन्ना भी मेलबर्न तों जुड़े हुए आ, बबलजीत बराड जुड़े हुए आ साडे नाल, पिंदर बराड हुरी प्रोग्राम च शामिल होए आ, ते एक बार फिर उन्हां ने सांझ पाई आ, इंदर दुबली हुरी आए हुए आ, ते राजी पंगू हुरी सिंगापुर वाले भी आए हुए आ। ते इस तो बाद जे मैं ईमेल देखा तां ईमेल दे जरिए भी साडे कुछ दोस्त जेड़े आ साडे नाल सांझ पा रहे आ। जोधा सिंह हुरी साडे नाल शामिल होए आ प्रोग्राम दे विच, ते मलकीत सिंह हुरी भी साडे नाल शामिल होए आ। सो असी एक बार फिर तुहानू सारिया नू जी आया कहने आ, ते तुहाडे प्यारे प्यारे जेड़े सुनेहे आ ओह भी जरूर लैने आ, पर फिलहाल एक गीत जेड़ा जी ओह तुहानू जरूर सुना दिए, क्योंकि फरमाइशां बहुत पहलां तो साडे तक पहुंचियां होईयां। सो उन्हां फरमाइशां दे विचों ही जड़ी एक फरमाइश सानू प्रोग्राम दी शुरुआत दे विच ही कीती सी सुरजीत संधु हुरा ने, सुरजीत भुल्लर दी आवाज दे विच उन्होंने गीत सुनना चाहिया सी। सो पेश है सुरजीत भुल्लर दी आवाज दे विच ओ गीत, सुरजीत संधु हुरा दी फरमाइश ते वापस आने आ बहुत जल्दी।
काला रंग रब की हदेड़े अलड़े जट, रब ना नाराज कदे हो नहीं सकदा, मित्रां दा रंग पक्का भीम मर जा, जेठ हाड़ दियां धुप्पां विच जो नहीं सकदा, ओए सूट बूट पाके जिथों लंघ जाईदा नदी मुड़ के ना वेखे लाके फोड़ते दगाने रखी देस दी कदे
ਲਾ ਕੇ ਫੋੜ ਤੇ ਦੁਗਾਣੇ ਅੱਖੀ ਦੇ ਸਦੀਕ ਦੇ ਸੋਹਣੇ ਮੁੱਖੜੇ ਮੋੜਾ ਤੇ ਖੜ ਕੇ ਉਡੀਕ ਦੇ ਹਾਥੀਆਂ ਦੀ ਕਾਲੇ ਅਸੀਂ ਲੰਘ ਜਾਂਦੇ ਹਾਂ ਐਵੇਂ ਨੇ ਕਦੂਰੇ ਸਾਲੇ ਰਹਿੰਦੇ ਚੀਕ ਦੇ ਸੋਹਣਿਆ ਯਾਰਾਂ ਦੇ ਵਿੱਚ ਪੂਰਾ ਹੌਸਲਾ ਜਿਹੜੀ ਖਿੱਚਦੀ ਲਕੀਰ ਕੋਈ ਸ਼ੋ ਨੀ ਸਕਦਾ ਮਿੱਤਰਾਂ ਦਾ ਰੰਗ ਪੱਤਾ ਫੀਮਾ ਰਿਹਾ ਜੇਠ ਹਾੜ ਦੀਆਂ ਧੁੱਪਾਂ ਵਿੱਚ ਚੋ ਨੀ ਸਕਦਾ ਸੂਟ ਬੂਟ ਪਾ ਕੇ ਜਿੱਥੋਂ ਲੰਘ ਕਦੇ ਕੀਤਾ ਨਾ ਦਿਖਾਵਾ ਕਿੱਲਿਆਂ ਦੇ ਟੱਕਦਾ ਰਹਿਣਾ ਰੱਬ ਦੀ ਰਜ਼ਾ ਦੇ ਵਿੱਚ ਕੰਮ ਜੱਟਦਾ ਅੱਜ ਤੱਕ ਆਏ ਵੱਜਦੇ ਲਾਹੌਰੀਏ ਸਾਡਾ ਬਾਰਡਰ ਦੇ ਘੇਰਿਆਂ ਚ ਪਿੰਡ ਵੱਸਦਾ ਸਾਦਗੀ ਪਸੰਦ ਰੋਗ ਨਹੀਂ ਸਹਾਰਦੇ ਕਿਸੇ ਰੰਨ ਦਾ ਘੁਮੰਡ ਸਾਨੂੰ ਮੋਹ ਨੀ ਸਕਦਾ ਮਿੱਤਰਾਂ ਦਾ ਰੰਗ ਪੱਕਾ ਫੀਮ ਮਰਗਾ ਜੇਠ ਹਾੜ ਦੀਆਂ ਧੁੱਪਾਂ ਵਿੱਚ ਚੋ ਨੀ ਸਕਦਾ ਸੂਟ ਬੂਟ ਪਾ ਕੇ ਜਿੱਥੋਂ ਲੰਘ ਜਾਈਦਾ ਨੱਟੀ ਮੁੜ ਕੇ ਨਾ ਕੁੜੀਆਂ ਤੇ ਤੇਰੀ ਸਰਦਾਰੀ ਸੁਣੀਏ ਤੇਰੇ ਪਾਪਾ ਜੀ ਦੀ ਲੀਡਰਾਂ ਨਾ ਯਾਰੀ ਸੁਣੀਏ ਜਿਹਦਾ ਚਿਰ ਸਿੱਖ ਹੋਵੇ ਜਿੰਦ ਜਾਣਦਾ ਕਹਿੰਦਾ ਬਖਸ਼ੀਸ਼ ਖੇਡ ਉਹੀ ਚੁਣੀਏ ਆਪਣੀ ਆਈ ਤੇ ਆਉਣਾ ਬਿੱਟੂ ਜੀ ਮੇਰੇ ਤੈਨੂੰ ਲੈ ਜੂਗਾ ਕਿਸੇ ਦਾ ਰੋਕ ਪਿਓ ਨੀ ਸਕਦਾ ਮਿੱਤਰਾਂ ਦਾ ਰੰਗ ਪੱਕਾ ਫੀਮ ਮਰਗਾ ਜੇਠ ਹਾੜ ਦੀਆਂ ਧੁੱਪਾਂ ਵਿੱਚ ਚੋ ਨੀ ਸਕਦਾ ਮਿੱਤਰਾਂ ਦਾ ਰੰਗ ਪੱਕਾ ਫੀਮ ਮਰਗਾ ਜੇਠ ਹਾੜ ਦੀਆਂ ਧੁੱਪਾਂ ਵਿੱਚ ਚੋ ਨੀ ਸਕਦਾ ਸੂਟ ਬੂਟ ਪਾ ਕੇ ਜਿੱਥੋਂ ਲੰਘ ਜਾਈਦਾ ਨੱਡੀ ਮੁੜ ਕੇ ਨਾ ਵੇਖੇ ਵੀ ਹੋ ਨੀ ਸਕਦਾ
ਜੀ ਦੋਸਤੋ ਸੁਰਜੀਤ ਸੰਧੂ ਹੋਰਾਂ ਦੀ ਫਰਮਾਇਸ਼ ਤੇ ਗੀਤ ਤੁਸੀਂ ਸੁਣਿਆ ਜੀ ਕਲਰ ਬਲੈਕ ਸੁਰਜੀਤ ਭੁੱਲਰ ਦੀ ਆਵਾਜ਼ ਦੇ ਵਿਚ ਤੇ ਉਮੀਦ ਕਰਦੀ ਆ ਸੰਧੂ ਸਾਹਿਬ ਗੀਤ ਤੁਹਾਨੂੰ ਪਸੰਦ ਆਇਆ ਹੀ ਹੋਣਾ ਕਿਉਂਕਿ ਆਉਣਾ ਹੀ ਆ ਜੀ ਤੁਹਾਡੀ ਆਪਣੀ ਫਰਮਾਇਸ਼ ਹੈ ਤੇ ਦੂਜੇ ਦੋਸਤ ਜਿਹੜੇ ਉਨ੍ਹਾਂ ਨੇ ਵੀ ਪਸੰਦ ਕੀਤਾ ਹੋਣਾ ਤੇ ਹੁਣ ਮੈਂ ਤੁਹਾਡੇ ਜਿਹੜੇ ਸੁਨੇਹੇ ਆ ਜੀ ਉਹ ਜ਼ਰੂਰ ਲੈ ਲਵਾਂ ਹਨਾ ਸਾਡੇ ਨਾਲ ਪਿੰਦਰ ਬਰਾੜਹੁਰੀ ਇੱਕ ਵਾਰ ਫੇਰ ਜੁੜੇ ਸੀ ਸਤਿ ਸ੍ਰੀ ਅਕਾਲ ਕਹਿੰਦੇ ਵੰਸ ਅਗੇਨ ਅਮਰਦੀਪ ਜੀ ਤੇ ਮੋਸਟ ਵੈਲਕਮ ਕਹਿੰਦੇ ਮੋਸਟ ਵੈਲਕਮ ਬੈਕ ਨਾਈਸ ਪ੍ਰੋਗਰਾਮ ਤੇ ਕੀਪ ਇਟ ਅਪ ਸੋ ਪਿੰਦਰ ਬਰਾੜ ਜੀ ਤੁਹਾਡੀਆਂ ਦੁਆਵਾਂ ਸਦਕਾ ਤੁਹਾਡੀ ਹੌਸਲਾ ਅਫਜ਼ਾਈ ਸਦਕਾ ਆਪਾਂ ਕੋਸ਼ਿਸ਼ ਜ਼ਰੂਰ ਕਰੀ ਦੀ ਹੈ ਕਿ ਪ੍ਰੋਗਰਾਮ ਦੇ ਵਿਚ ਦਿਨੋ ਦਿਨ ਸੁਧਾਰ ਲਿਆਉਣ ਦੀ ਇੱਕ ਕੋਸ਼ਿਸ਼ ਹੋਵੇ ਸੋ ਅਸੀਂ ਬਿਲਕੁਲ ਜੀ ਤੁਹਾਡੀਆਂ ਉਮੀਦਾਂ ਤੇ ਖਰੇ ਉਤਰ ਸਕੀਏ ਜ਼ਰੂਰ ਮਿਹਨਤ ਕਰਦੇ ਰਹਾਂਗੇ ਕੋਸ਼ਿਸ਼ ਕਰਦੇ ਰਹਾਂਗੇ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਬੱਬਲਜੀਤ ਬਰਾੜ ਅੱਗੇ ਸਾਡੇ ਨਾਲ ਸ਼ਾਮਲ ਹੋਏ ਨੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ ਕਹਿੰਦੇ ਮੈਂ ਜੀ ਬੱਬਲਜੀਤ ਬਰਾੜ ਨਿਊ ਕਾਸਲ ਤੋਂ ਸੋ ਬਹੁਤ ਬਹੁਤ ਸਵਾਗਤ ਬੱਬਲਜੀਤ ਤੁਹਾਡਾ ਵੀ ਪ੍ਰੋਗਰਾਮ ਦੇ ਵਿਚ ਤੇ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਤੇ ਕੋਸ਼ਿਸ਼ ਅਸੀਂ ਵੀ ਕਰਦੇ ਹਾਂ ਕਿ ਤੁਹਾਡੀ ਇੰਜੋਇਮੈਂਟ ਚ ਕਿਸੇ ਤਰ੍ਹਾਂ ਦੀ ਕੋਈ ਕਸਰ ਨਾ ਛੱਡੀ ਜਾਵੇ ਮੈਂ ਬਹੁਤ ਬਹੁਤ ਧੰਨਵਾਦ ਹਾਜ਼ਰੀ ਲਵਾਉਣ ਦੇ ਲਈ ਹਰਮੀਤ ਸਿੰਘ ਚੰਨਾ ਮੈਲਬਨ ਤੋਂ ਸਾਡੇ ਨਾਲ ਸ਼ਾਮਲ ਹੋਏ ਨੇ ਕਹਿੰਦੇ ਆਈ ਐਮ ਹਰਮੀਤ ਸਿੰਘ ਚੰਨਾ ਐਂਡ ਬੱਬੂ ਧੀਰਾ ਐਂਡ ਨਿੱਕਾ ਫਰੋਮ ਕੋਬਰਮ ਲਿਸਨਿੰਗ ਯੂਅਰ ਪ੍ਰੋਗਰਾਮ ਰੈਗੂਲਰਲੀ ਐਂਡ ਲਵਿੰਗ ਇਟ ਵੈਰੀ ਮੱਚ ਫਸਟ ਆਫ ਆਲ ਸਤਿ ਸ੍ਰੀ ਅਕਾਲ ਐਂਡ ਵੈਲਕਮ ਬੈਕ ਟੂ ਸ਼ੋ ਐਂਡ ਆਸਟ੍ਰੇਲੀਆ ਐਂਡ ਸਤਿ ਸ੍ਰੀ ਅਕਾਲ ਟੂ ਆਲ ਸਟਾਫ ਮੈਂਬਰਸ ਐਂਡ ਆਲ ਲਿਸਨਰਸ ਵਰਲਡ ਵਾਈਡ ਰੇਂਜ ਆਫ ਹਰਮਨ ਰੇਡੀਓ ਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਤਹਿ ਦਿਲ ਤੋਂ ਹਰਮੀਤ ਸਿੰਘ ਚੰਨਾ ਜੀ ਬੱਬੂ ਜੀ ਧੀਰਾ ਜੀ ਤੇ ਨਿੱਕਾ ਜੀ ਤੇ ਨਾਲ ਹੀ ਨਾਲ ਤੁਸੀਂ ਮੈਨੂੰ ਵੈਲਕਮ ਕਹਿ ਰਹੇ ਹੋ ਸੋ ਉਹਦੇ ਲਈ ਵੀ ਬਹੁਤ 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 ਧੰਨਵਾਦ ਬਹੁਤ ਬਹੁਤ ਸ਼ੁਕਰੀਆ ਹਨਾ ਤੇ ਨਾਲ ਹੀ ਨਾਲ ਜੀ ਆਸਟ੍ਰੇਲੀਆ ਆਉਣ ਤੇ ਵੀ ਮੈਨੂੰ ਤੁਸੀਂ ਜੀ ਆਇਆਂ ਕਿਹਾ ਸੋ ਬਹੁਤ ਬਹੁਤ ਧੰਨਵਾਦ ਇਹਦੇ ਲਈ ਵੀ ਤੇ ਸਾਰੇ ਸਟਾਫ ਮੈਂਬਰਸ ਤੱਕ ਤੇ ਸਾਰੇ ਲਿਸਨਰਸ ਤੱਕ ਵੀ ਤੁਹਾਡੀ ਜਿਹੜੀ ਸਤਿ ਸ੍ਰੀ ਅਕਾਲ ਆ ਉਹ ਪਹੁੰਚ ਗਈ ਆ ਕਹਿੰਦੇ ਵੀ ਆਰ ਆਲ ਵੈਲ ਹੇਅਰ ਐਂਡ ਹੋਪ ਦੈਟ ਯੂ ਆਰ ਆਲਸੋ ਸੇਲਿੰਗ ਇਨ ਸੇਮ ਬੋਟ ਆਫ ਯੂਰ ਹੈਪੀ ਐਂਡ ਹੈਲਦੀ ਸਪੈਂਡ ਲਾਈਫ ਟੂਡੇ ਲਿਸਨ ਟੂ ਯੂਰ ਵੋਇਸ ਆਫਟਰ ਲੌਂਗ ਬ੍ਰੇਕ ਫਿਊ ਡੇਜ਼ ਬੈਕ ਆਈ ਲਿਸਨ ਯੂ ਇਨ ਰਾਤ ਬਾਕੀ ਹੈ ਵਿਦ ਸੀਮਾ ਸ਼ਰਮਾ ਜੀ ਬਿਲਕੁਲ ਜੀ ਉਦਣ ਮੈਨੂੰ ਮੌਕਾ ਮਿਲ ਗਿਆ ਸੋ ਸਾਡੇ ਵਰਗਿਆਂ ਨੂੰ ਹਨਾ ਜਿੱਥੇ ਵੀ ਮੌਕਾ ਮਿਲ ਜਾਵੇ ਬਸ ਸ਼ੁਰੂ ਹੋ ਜਾਈਦਾ ਸੋ ਬਹੁਤ ਬਹੁਤ ਧੰਨਵਾਦ ਉਦਣ ਵੀ ਤੁਸੀਂ ਸੁਣਿਆ ਤੇ ਇਹਨਾਂ ਨੇ ਇੱਕ ਸੌਂਗ ਸੁਣਨ ਦੀ ਫਰਮਾਇਸ਼ ਕੀਤੀ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਸੌਂਗ ਹੈ ਜੀ ਤੇ ਬਾਕੀ ਕਹਿੰਦੇ ਰੱਬ ਰਾਖਾ ਟਿਲ ਟੁਮੋਰੋ ਐਂਡ ਟਿਲ ਦੈਨ ਬੀ ਹਰਮਨ ਲਿਸਨ ਹਰਮਨ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਹਰਮੀਤ ਸਿੰਘ ਜੀ, ਤੇ ਇੱਕ ਬਹੁਤ ਹੀ ਪਿਆਰਾ ਜਿਹਾ ਵਿਚਾਰ ਵੀ ਇਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ। ਕਹਿੰਦੇ ਵਾਹਿਗੁਰੂ ਜੋ ਦਿੰਦਾ ਹੈ ਉਹ ਸੁੱਖ ਹੈ, ਅਸੀਂ ਜੋ ਮੰਗਦੇ ਹਾਂ ਉਹ ਦੁੱਖ ਹੈ, ਵਕਤ ਨਾਲ ਸਭ ਮਿਲ ਜਾਂਦਾ ਹੈ, ਵਕਤ ਤੋਂ ਪਹਿਲਾਂ ਸਾਡੀ ਭੁੱਖ ਹੈ। ਬਿਲਕੁਲ, ਬਹੁਤ ਹੀ ਡੂੰਘੀ ਗੱਲ ਜਿਹੜੀ ਹੈ ਜੀ ਉਹ ਇਸ ਵਿਚਾਰ ਦੇ ਵਿੱਚ ਤੁਸੀਂ ਕਹੀ ਹੈ। ਸੋ ਬਹੁਤ ਹੀ ਖੂਬਸੂਰਤ ਵਿਚਾਰ, ਜੇ ਅਸੀਂ ਵਾਕਈ ਇਸ ਨੂੰ ਆਪਣੀ ਆਤਮਾ ਦੇ ਵਿੱਚ ਵਸਾਈਏ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਜਿਹੜਾ ਨਿਬੇੜਾ ਹੈ ਉਹ ਇਹਨਾਂ ਵਿਚਾਰਾਂ ਦੇ ਨਾਲ ਹੀ ਹੋ ਸਕਦਾ। ਬਹੁਤ ਬਹੁਤ ਧੰਨਵਾਦ ਹਰਮੀਤ ਸਿੰਘ ਹਾਜ਼ਰੀ ਲਵਾਉਣ ਦੇ ਲਈ। ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ। ਅੱਗੇ ਅਮਰਦੀਪ ਸਿੰਘ ਮੈਲਬਨ ਤੋਂ ਸਾਡੇ ਨਾਲ ਸ਼ਾਮਲ ਹੋਏ ਨੇ। ਸਤਿ ਸ੍ਰੀ ਅਕਾਲ ਜੀ, ਕਹਿੰਦੇ ਵੈਲਕਮ ਬੈਕ। ਸੋ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਵੀ ਪਿਆਰ ਭਰੀ ਤੁਹਾਨੂੰ, ਤੇ ਬਹੁਤ ਬਹੁਤ ਧੰਨਵਾਦ ਜੀ ਜੀ ਆਇਆਂ ਦੇ ਲਈ। ਤੇ ਕਹਿੰਦੇ ਇੰਡੀਆ ਜਾ ਕੇ ਆਸਟ੍ਰੇਲੀਆ ਦੀ ਇੰਨੀ ਯਾਦ ਨਹੀਂ ਆਉਂਦੀ, ਪਰ ਜਦੋਂ ਆਸਟ੍ਰੇਲੀਆ ਵਾਪਸ ਆਈਦਾ ਨਾ ਤਾਂ ਫਿਰ ਇੰਡੀਆ ਨੂੰ ਬਹੁਤ ਜ਼ਿਆਦਾ ਮਿਸ ਕਰੀਦਾ। ਬਿਲਕੁਲ ਬਿਲਕੁਲ, ਮੈਨੂੰ ਲੱਗਦਾ ਸੀ ਸ਼ਾਇਦ ਮੈਂ ਹੀ ਇੱਦਾਂ ਕਰਦੀ ਹਾਂ। ਸੋ ਅਮਰਦੀਪ ਜੀ ਤੁਸੀਂ ਵੀ ਇਸੇ ਤਰ੍ਹਾਂ ਦੀ ਸੋਚ ਰੱਖਦੇ ਹੋ, ਮੈਨੂੰ ਵੀ ਇਹੋ ਹੀ ਹਮੇਸ਼ਾ ਮਹਿਸੂਸ ਹੁੰਦਾ ਕਿ ਜਦੋਂ ਅਸੀਂ ਇੰਡੀਆ ਜਾਂਦੇ ਹਾਂ, ਪੰਜਾਬ ਜਾਂਦੇ ਹਾਂ ਨਾ, ਉੱਥੇ ਜਾ ਕੇ ਆਸਟ੍ਰੇਲੀਆ ਕਦੇ ਸਾਨੂੰ ਤੰਗ ਨਹੀਂ ਕਰਦਾ ਹਨਾ, ਤੇ ਹਮੇਸ਼ਾ ਸਾਨੂੰ ਜਦੋਂ ਜਿਹੜੀ ਪੁੱਠੀ ਗਿਣਤੀ ਸ਼ੁਰੂ ਹੁੰਦੀ ਹੈ ਸਾਡੇ ਵਾਪਸ ਆਸਟ੍ਰੇਲੀਆ ਜਾਣ ਵਾਲੀ, ਉਹ ਤੰਗ ਕਰਦੀ ਹੁੰਦੀ ਆ ਕਿ ਸਾਡੇ ਜਾਣ ਨੂੰ ਦਿਨ ਜਿਹੜੇ ਆ ਉਹ ਘੱਟ ਰਹੇ ਆ ਹਨਾ। ਪਰ ਜਦੋਂ ਅਸੀਂ ਇੱਥੋਂ ਇੰਡੀਆ ਜਾਣਾ ਹੁੰਦਾ ਹੈ ਉਦੋਂ ਵੀ ਅਸੀਂ ਗਿਣ ਰਹੇ ਹੁੰਦੇ ਹਾਂ ਕਿ ਕਦੋਂ ਜਿਹੜੀ ਸਾਡੀ ਫਲਾਈਟ ਵਾਲਾ ਦਿਨ ਆਵੇ ਤੇ ਅਸੀਂ ਉੱਡ ਕੇ ਇੰਡੀਆ ਪਹੁੰਚ ਜਾਈਏ ਹਨਾ, ਪੰਜਾਬ ਪਹੁੰਚ ਜਾਈਏ। ਸੋ ਧਰਤੀ ਦਾ ਮੋਹ ਜਿਹੜਾ ਜੀ ਉਹ ਜ਼ਰੂਰ ਹਰ ਇਨਸਾਨ ਦੇ ਜਿਹੜੀ ਆਤਮਾ ਆ ਉਹਦੇ ਵਿੱਚ ਹੁੰਦਾ ਹੈ ਹਨਾ, ਤੇ ਬਹੁਤ ਘੱਟ ਲੋਕ ਹੁੰਦੇ ਹੋਣਗੇ ਜਿਹੜੇ ਆਪਣੀ ਧਰਤੀ ਤੋਂ, ਆਪਣੀ ਧਰਤੀ ਮਾਂ ਤੋਂ, ਕਹਿੰਦੇ ਹੁੰਦੇ ਆ ਇੱਕ ਮਾਂ ਬੋਲੀ ਆ, ਇੱਕ ਮਾਂ ਧਰਤੀ, ਇੱਕ ਤਾਂ ਜਿਹੜੀ ਸਾਨੂੰ ਜਨਮ ਦੇਣ ਵਾਲੀ ਮਾਂ ਆ ਉਹ ਤਾਂ ਹੈ ਹੀ ਹੈ ਹਨਾ, ਤੇ ਇੱਕ ਜਿੱਥੇ ਅਸੀਂ ਪੈਦਾ ਹੁੰਦੇ ਹਾਂ ਜਿਸ ਧਰਤੀ ਦੇ ਉੱਤੇ ਉਹ ਵੀ ਸਾਡੀ ਮਾਂ ਆ, ਤੇ ਇੱਕ ਸਾਡੀ ਜ਼ੁਬਾਨ ਜਿਹੜੀ ਬੋਲੀ ਅਸੀਂ ਬੋਲਦੇ ਹਾਂ ਇੱਕ ਉਹ ਆ। ਸੋ ਇਹਨਾਂ ਤਿੰਨਾਂ ਤੋਂ ਕਿਨਾਰਾ ਕਰਨ ਵਾਲੇ ਜਿਹੜੇ ਉਹ ਕਿਸੇ ਦੇ ਵੀ ਸਕੇ ਨਹੀਂ ਹੁੰਦੇ। ਸੋ ਬਿਲਕੁਲ ਇਹ ਮੋਹ ਜਿਹੜਾ ਜੀ ਉਹ ਹਮੇਸ਼ਾ ਹੀ ਜਾਗਦਾ ਆ ਸਾਡੇ ਅੰਦਰ, ਤੇ ਸਾਨੂੰ ਇੱਕ ਤੜਪ ਜਿਹੜੀ ਆ ਸਾਡੇ ਅੰਦਰ ਪੈਦਾ ਕਰਦਾ ਆ ਮੁੜ ਉੱਥੇ ਪਹੁੰਚਣ ਦੇ ਲਈ। ਸੋ ਬਹੁਤ ਬਹੁਤ ਧੰਨਵਾਦ ਅਮਰਦੀਪ ਜੀ, ਤੁਸੀਂ ਸਾਡੇ ਨਾਲ ਇਹ ਸਾਂਝ ਪਾਈ ਆ, ਤੇ ਨਾਲ ਹੀ ਨਾਲ ਇਸੇ ਤਰ੍ਹਾਂ ਪ੍ਰੋਗਰਾਮ ਚ ਵੀ ਬਣੇ ਰਹੋ। ਆਪਾਂ ਅਜੇ ਥੋੜੇ ਜਿਹੇ ਹੋਰ ਜਿਹੜੇ ਮਿੰਟ ਆ ਸਾਡੇ ਕੋਲ ਪ੍ਰੋਗਰਾਮ ਦੇ ਵਿੱਚ ਉਹ ਵੀ ਬਿਤਾਉਣੇ ਆ ਇਕੱਠਿਆਂ। ਬਹੁਤ ਬਹੁਤ ਸ਼ੁਕਰੀਆ। ਜਗਤਾਰ ਚੌਹਲ ਹੋਰਾਂ ਨੇ ਸਾਡਾ ਧਿਆਨ ਦਵਾਇਆ ਸੀ ਜੀ, ਜਿਹੜੀ ਆਵਾਜ਼ ਦੀ ਕੋਈ ਸਮੱਸਿਆ ਜਿਹੜੀ ਆ ਉਹ ਪੇਸ਼ ਹੋਈ ਸੀ। ਸੋ ਉਹਦੇ ਵੱਲ ਬਹੁਤ ਬਹੁਤ ਧੰਨਵਾਦ ਜਗਤਾਰ ਚੌਹਲ ਜੀ, ਤੇ ਪ੍ਰੋਗਰਾਮ ਚ ਹਾਜ਼ਰੀ ਲਗਵਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਮੱਖਣ ਸੋਹੀ ਹੁਰੀ ਪ੍ਰੋਗਰਾਮ ਚ ਸ਼ਾਮਲ ਹੋਏ ਸੀਗੇ, ਵੈਲਕਮ ਬੈਕ ਜੀ। ਪਹਿਲਾਂ ਤਾਂ ਕਹਿੰਦੇ ਆ ਸਾਡੇ ਵੱਲੋਂ ਨਹੀਂ, ਕਹਿੰਦੇ ਅਮਰਦੀਪ ਜੀ ਸਤਿ ਸ੍ਰੀ ਅਕਾਲ, ਹਰਮਨ ਰੇਡੀ ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਪ੍ਰੋਗਰਾਮ ਬਹੁਤ ਸੋਹਣਾ ਚੱਲਦਾ। ਤੇ ਹੋਰ ਤੁਹਾਡਾ ਪੰਜਾਬ ਦਾ ਟੂਰ ਕਿਵੇਂ ਰਿਹਾ? ਖੂਬ ਸਾਗ ਤੇ ਮੱਕੀ ਦੀਆਂ ਰੋਟੀਆਂ ਖਾਧੀਆਂ? ਸਭ ਤੋਂ ਪਹਿਲਾਂ ਤਾਂ ਜੀ ਬਹੁਤ ਬਹੁਤ ਧੰਨਵਾਦ ਮੱਖਣ ਸੋਹੀ ਜੀ, ਤੁਸੀਂ ਮੈਨੂੰ ਇੱਕ ਵਾਰ ਫੇਰ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਜੀਆਂ ਕਿਹਾ, ਸੋ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਤੇ ਬਾਕੀ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਤੇ ਇੰਜੋਏ ਕਰ ਰਹੇ ਹੋ ਉਹਦੇ ਲਈ ਵੀ ਬਹੁਤ ਬਹੁਤ ਧੰਨਵਾਦ। ਪੰਜਾਬ ਦੇ ਟੂਰ ਦੀ ਜੇ ਗੱਲ ਕਰੀਏ ਤਾਂ ਜੀ ਪੰਜਾਬ ਦਾ ਜਿਹੜਾ ਟੂਰ ਆ ਉਹ ਖੂਬਸੂਰਤ ਹੀ ਹੁੰਦਾ। ਵੈਸੇ ਜੇ ਸੱਚੀ ਦੱਸਾਂ ਤਾਂ ਜਿਹੜੀ ਪੰਜਾਬ ਜਾਣ ਦਾ ਜਿਹੜਾ ਕਾਰਨ ਸੀ ਜੀ ਉਹ ਕਾਫੀ ਪਿਛਲੇ ਮਹੀਨਿਆਂ ਦੇ ਨਾਲ ਜੁੜਿਆ ਹੋਇਆ ਸੀ। ਪਿਛਲੇ ਸਾਲ ਜਿਵੇਂ ਮੇਰਾ ਸਤੰਬਰ ਦੇ ਵਿੱਚ ਜਿਹੜਾ ਇਹ ਟੂਰ ਸੀ ਉਹ ਲੱਗਣਾ ਸੀ, ਸੋ ਸਤੰਬਰ ਦੇ ਵਿੱਚ ਜਿਹੜੀ ਸਿਹਤ ਦੇ ਵਿੱਚ ਖਰਾਬੀ ਹੋਣ ਦੇ ਕਰਕੇ ਇਹ ਟੂਰ ਜਿਹੜਾ ਸੀ ਮੇਰਾ ਰੁਕ ਗਿਆ ਸੀ, ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਥੋੜੀ ਜਿਹੀ ਸਮੱਸਿਆ ਆ ਗਈ ਸੀਗੀ ਸਿਹਤ ਦੀ। ਤੇ ਉਹਨਾਂ ਦਿਨਾਂ ਦੇ ਵਿੱਚ ਵੀ ਜਦੋਂ ਮੈਂ ਜਾਣਾ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਮੇਰੇ ਪਿਤਾ ਜੀ ਜਿਹੜੇ ਸੀ ਉਹ ਹਸਪੀਟਲਾਈਜ਼ ਸੀਗੇ, ਉਹਨਾਂ ਨੂੰ ਦੇਖਣ ਜਾਣਾ ਸੀ। ਸੋ ਉਹ ਜਿਹੜਾ ਟ੍ਰਿਪ ਸੀ ਉਹ ਇਸ ਕਰਕੇ ਰੁਕਿਆ ਰਿਹਾ ਕਿਉਂਕਿ ਮੇਰੀ ਸਿਹਤਯਾਬੀ ਜਿਹੜੀ ਸੀ ਉਹ ਹੋਣੀ ਜ਼ਰੂਰੀ ਸੀ ਪੰਜਾਬ ਜਾਣ ਦੇ ਲਈ। ਤੇ ਫਿਰ ਜਦੋਂ ਆਪਾਂ ਸਿਹਤਯਾਬ ਹੋ ਗਏ ਤੇ ਫਿਰ ਪੰਜਾਬ ਜਿਹੜਾ ਸੀਗਾ ਉਹ ਬਹੁਤੀ ਦੂਰ ਨਹੀਂ ਸੀ ਪਹੁੰਚ ਤੋਂ, ਇਸੇ ਕਰਕੇ ਫਿਰ ਜਿੰਨੀ ਜਲਦੀ ਬੱਚਿਆਂ ਦੀਆਂ ਛੁੱਟੀਆਂ ਆਈਆਂ ਉਸ ਤੋਂ ਵੀ ਪਹਿਲਾਂ ਜਿਹੜਾ ਇਹ ਟੂਰ ਹੈ ਜੀ ਆਪਾਂ ਬਣਾ ਲਿਆ। ਤੇ ਟੂਰ ਜਿਹੜਾ ਜੀ ਬਹੁਤ ਹੀ ਖੂਬਸੂਰਤ ਰਿਹਾ ਕਿਉਂਕਿ ਪਿਤਾ ਜੀ ਦੀ ਜਿਹੜੀ ਸਿਹਤ ਆ ਉਹਦੇ ਵਿੱਚ ਵੀ ਕਾਫੀ ਸੁਧਾਰ ਹੋ ਗਿਆ, ਤੇ ਇਹ ਜਿਹੜੀ ਗੱਲ ਹੈ ਉਹਨੇ ਹੋਰ ਵੀ ਰੂਹ ਨੂੰ ਖੁਸ਼ ਕੀਤਾ। ਤੇ ਨਾਲ ਹੀ ਨਾਲ ਉੱਥੇ ਜਿਹੜੇ ਪੁਰਾਣੇ ਜਿਹੜੇ ਸਾਡੇ ਨਾਲ ਪੜੇ ਹੋਏ ਦੋਸਤ ਮਿੱਤਰ ਹਨਾ, ਸਾਡੇ ਨਾਲ ਜਿਨ੍ਹਾਂ ਦੀਆਂ ਜਿਹੜੀਆਂ ਜੋਬਸ ਸੀਗੀਆਂ ਸਾਡੀਆਂ ਕੁਲੀਗਸ, ਉਹਨਾਂ ਨੂੰ ਬਹੁਤ ਹੀ ਵਧੀਆ ਵਧੀਆ ਜਿਹੜੇ ਅਹੁਦਿਆਂ ਦੇ ਉੱਤੇ ਵੇਖ ਕੇ ਬਹੁਤ ਖੁਸ਼ੀ ਹੋਈ ਕਿਉਂਕਿ ਜਿਨ੍ਹਾਂ ਦੇ ਨਾਲ ਅਸੀਂ ਜੋਬ ਕਰਦੇ ਹਾਂ ਜਿਹੜੀਆਂ ਮੇਰੀਆਂ ਕੁਲੀਗਸ ਸੀ ਉਹ ਕੋਈ ਪ੍ਰਿੰਸੀਪਲ ਬਣ ਚੁੱਕਿਆ ਜੀ, ਇਸ ਵੇਲੇ ਕੋਈ ਗਵਰਨਮੈਂਟ ਜੋਬਸ ਦੇ ਵਿੱਚ ਨਿਕਲ ਗਿਆ ਹਨਾ, ਤੇ ਅਸੀਂ ਪ੍ਰਾਈਵੇਟ ਕਾਲਜਿਸ ਚ ਉਸ ਵੇਲੇ ਪੜ੍ਹਾਉਂਦੇ ਹੁੰਦੇ ਸੀ, ਪਰ ਉਹਨਾਂ ਨੂੰ ਉਹਨਾਂ ਦੀਆਂ ਕਾਮਯਾਬੀਆਂ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਆ ਕਿ ਜਿਹੜੇ ਮਿਹਨਤੀ ਲੋਕ ਆ ਉਹਨਾਂ ਨੂੰ ਕਿਤੇ ਵੀ ਜਿਹੜੀ ਸਫਲਤਾ ਦੀ ਕੋਈ ਘਾਟ ਨਹੀਂ ਰਹਿੰਦੀ। ਸੋ ਇਹ ਮਿਹਨਤ ਜਿਹੜੀ ਉਹ ਆਪਣਾ ਰੰਗ ਜਿਹੜਾ ਜ਼ਰੂਰ ਦਿਖਾਉਂਦੀ ਹੈ। ਬਾਕੀ ਖੂਬ ਸਾਗ ਤੇ ਮੱਕੀ ਦੀਆਂ ਰੋਟੀਆਂ ਦੀ ਤੁਸੀਂ ਗੱਲ ਕੀਤੀ, ਬਿਲਕੁਲ ਜੀ, ਭਾਵੇਂ ਮੌਸਮ ਜਿਹੜਾ ਜੀ ਹੁਣ ਉੱਥੇ ਜਾ ਰਿਹਾ ਕਿਉਂਕਿ ਗਰਮੀ ਸ਼ੁਰੂ ਹੋ ਗਈ ਹੈ, ਪਰ ਸਾਗ ਤੇ ਮੱਕੀ ਦੀਆਂ ਰੋਟੀਆਂ ਜਿਹੜੀਆਂ ਉਹ ਸਪੈਸ਼ਲ ਸਾਡੇ ਲਈ ਬਣਵਾਈਆਂ ਗਈਆਂ ਸੀਗੀਆਂ, ਬਣਵਾਈਆਂ ਜਾਂਦੀਆਂ ਰਹੀਆਂ ਸੀ, ਹਨਾ, ਕਿਉਂਕਿ ਸਾਡੇ ਪਿਤਾ ਜੀ ਜਿਹੜੇ ਉਹ ਵੀ ਸਾਗ ਖਾਣ ਦੇ ਬੜੇ ਸ਼ੌਕੀਨ ਆ ਤੇ ਉਹਨਾਂ ਨੂੰ ਪਤਾ ਕਿ ਮੇਰਾ ਵੀ ਜਿਹੜਾ ਸਾਗ ਜਿਹੜਾ ਫੇਵਰੇਟ ਆ, ਤੇ ਇਸ ਕਰਕੇ ਜਿਹੜਾ ਸਾਗ ਆ ਜੀ ਉਹ ਬਣਵਾਉਂਦੇ ਰਹੇ ਆ ਜਿਹੜਾ ਜਿੰਨੇ ਕੁ ਦਿਨ ਅਸੀਂ ਉੱਥੇ ਕੱਟੇ ਆ ਉਹਦੇ ਵਿੱਚ ਵਿੱਚ ਸਾਗ ਵੀ ਖਾਧਾ ਜੀ, ਕਰੇਲੇ ਵੀ ਖਾਧੇ। ਸਭ ਤੋਂ ਜ਼ਿਆਦਾ ਜਿਹੜੀ ਰੀਝ ਹੁੰਦੀ ਆ ਕਰੇਲਿਆਂ ਦੀ ਵੀ ਹੁੰਦੀ ਆ, ਕਿਉਂਕਿ ਇੱਥੇ ਆਸਟ੍ਰੇਲੀਆ ਦੇ ਵਿੱਚ ਉਦਾਂ ਦੇ ਭਰਵੇਂ ਕਰੇਲੇ ਜਿਹੜੇ ਆ ਉਹ ਆਪ ਬਣਾਏ ਤੇ ਵੀ ਉਹੋ ਜਿਹਾ ਸਵਾਦ ਨਹੀਂ ਦਿੰਦੇ। ਸੋ ਕਰੇਲਿਆਂ ਦੀ ਜਿਹੜੀ ਆ ਮੈਂ ਉਹ ਵੀ ਆਪਣੀ ਰੀਝ ਪੂਰੀ ਕੀਤੀ ਆ। ਬਾਕੀ ਜੀ ਮੇਰੀ ਜੇ ਖਾਣ ਪੀਣ ਦੀਆਂ ਰੁਚੀਆਂ ਦੀ ਗੱਲ ਕਰੀਏ ਤਾਂ ਇੱਕ ਘੜੇ ਵਾਲੀ ਜਿਹੜੀ ਕੁਲਫੀ ਹੁੰਦੀ ਹੈ ਨਾ ਲੱਛਿਆਂ ਵਾਲੀ, ਉਹ ਵੀ ਬੜੀ ਪਸੰਦ ਆ ਮੈਨੂੰ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜੀ ਉਹ ਜੇ ਸਵਾਦ ਵਾਈਜ਼ ਕਿਹਾ ਜਾਵੇ ਤਾਂ ਸਵਾਦ ਜਿਹੜਾ ਉਹ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ ਹੀ ਮਿਲਦਾ ਇਹਨਾਂ ਚੀਜ਼ਾਂ ਦਾ। ਸੋ ਬਿਲਕੁਲ ਉਹ ਸਾਰਾ ਕੁਛ ਮੈਂ ਬਹੁਤ ਇੰਜੋਏ ਕੀਤਾ ਉੱਥੇ। ਬਾਕੀ ਤੁਸੀਂ ਕੁਛ ਸਤਰਾਂ ਭੇਜੀਆਂ ਜੀ ਤੇ ਮੈਂ ਉਹ ਸਤਰਾਂ ਜ਼ਰੂਰ ਸਾਂਝੀਆਂ ਕਰਾਂ ਦੋਸਤਾਂ ਦੇ ਨਾਲ। ਕਹਿੰਦੇ ਚੱਲੇਗਾ ਉਹ ਚਾਲ ਕੋਈ ਜਦ ਕੁਰਸੀ ਹੱਥੋਂ ਖਿਸਕੇਗੀ, ਚੱਲੇਗਾ ਉਹ ਚਾਲ ਕੋਈ ਜਦ ਕੁਰਸੀ ਹੱਥੋਂ ਖਿਸਕੇਗੀ, ਫਿਰ ਹੋਊ ਘਾਣ ਜਵਾਨੀ ਦਾ ਤੇ ਬੁੱਢੀ ਮਾਂ ਕੋਈ ਸਿਸਕੇਗੀ, ਹਰ ਘਰ ਚੋਂ ਹਾਸੇ ਲੁੱਟੂਗਾ, ਹਰ ਘਰ ਚੋਂ ਹਾਸੇ ਲੁੱਟੂਗਾ, ਰਹਿ ਬਚ ਕੇ ਸ਼ਾਤਰ ਚੋਰ ਕੋਲੋਂ, ਸਾਡੇ ਧੀਆਂ ਪੁੱਤ ਬਚਾਈ ਨੇਤਾ ਬਾਬੇ ਆਦਮ ਖੋਰ ਕੋਲੋਂ, ਕੁਰਸੀ ਜਾਂਦੀ ਦੇਖ ਕੇ ਫਿਰ ਤੋਂ ਪੰਥ ਨੂੰ ਖਤਰਾ ਹੋ ਜਾਂਦਾ, ਕੁਰਸੀ ਜਾਂਦੀ ਦੇਖ ਕੇ ਫਿਰ ਤੋਂ ਪੰਥ ਨੂੰ ਖਤਰਾ ਹੋ ਸਕਦਾ, ਪੀ ਕੇ ਖੂਨ ਜਵਾਨੀ ਦਾ ਉਹ ਫਿਰ ਤੋਂ ਤਕੜਾ ਹੋ ਸਕਦਾ, ਕੁਰਸੀ ਖਾਤਰ ਪੰਥ ਵਾਰਦਾ ਰਾਜਨੀਤੀ ਦੇ ਬੋਰਡ ਕੋਲੋਂ, ਸਾਡੇ ਧੀਆਂ ਪੁੱਤ ਬਚਾਈ ਨੇਤਾ ਬਾਬੇ ਆਦਮ ਖੋਰ ਕੋਲੋਂ, ਕਿਤੇ ਇੰਜ ਨਾ ਹੋਵੇ ਸਾਡੇ ਚੁੱਲ੍ਹੇ ਫਿਰ ਤੋਂ ਉੱਗੇ ਘਾ ਬਾਬਾ, ਕਿਤੇ ਇੰਜ ਨਾ ਹੋਵੇ ਸਾਡੇ ਚੁੱਲ੍ਹੇ ਫਿਰ ਤੋਂ ਉੱਗੇ ਘਾ ਬਾਬਾ, ਹਰੇ ਭਰੇ ਜਾਂ ਖੇਤ ਸਾਡੇ ਕੋਈ ਫਿਰ ਤੋਂ ਜਾਵੇ ਵਾਹ ਬਾਬਾ, ਪੈ ਜਾਂਦੇ ਜਦ ਸਿਵੇ ਬਾਲਣੇ ਦੂਰ ਰੱਖੀ ਉਸ ਦੌਰ ਕੋਲੋਂ, ਸਾਡੇ ਧੀਆਂ ਪੁੱਤ ਬਚਾਈ ਨੇਤਾ ਬਾਬੇ ਆਦਮ ਖੋਰ ਕੋਲੋਂ, ਸਿੱਧੇ ਪੱਧਰੇ ਲੋਕ ਮੇਰੇ ਕਿਤੇ ਗੱਲਾਂ ਵਿੱਚ ਨਾ ਆ ਜਾਵਣ, ਸਿੱਧੇ ਪੱਧਰੇ ਲੋਕ ਮੇਰੇ ਕਿਤੇ ਗੱਲਾਂ ਵਿੱਚ ਨਾ ਆ ਜਾਵਣ, ਦਾਰੂ ਜਾਂ ਫਿਰ ਲਾਲਚ ਵਸ ਕਿਤੇ ਧੋਖਾ ਹੀ ਨਾ ਖਾ ਜਾਵਣ, ਨਸ਼ਿਆਂ ਨਾਲ ਨਾ ਮਰੇ ਜਵਾਨੀ ਵੈਣਾ ਵਾਲੇ ਸ਼ੇਰ ਕੋਲੋਂ, ਸਾਡੇ ਧੀਆਂ ਪੁੱਤ ਬਚਾਈ ਨੇਤਾ ਬਾਬੇ ਆਦਮ ਖੋਰ ਕੋਲੋਂ, ਦਿੱਲੀ ਦਾ ਤਾਂ ਹੱਥ ਸਦਾ ਹੀ ਸਿਰ ਉਹਦੇ ਤੇ ਰਹਿੰਦਾ ਏ, ਦਿੱਲੀ ਦਾ ਤਾਂ ਹੱਥ ਸਦਾ ਹੀ ਸਿਰ ਉਹਦੇ ਤੇ ਰਹਿੰਦਾ ਏ, ਉਹੀ ਤਾਂ ਇੱਕ ਲੀਡਰ ਜਿਹੜਾ ਢਾਂਚੇ ਦੇ ਵਿੱਚ ਬਹਿੰਦਾ ਏ, ਪੱਗ ਦੇ ਥੱਲੇ ਬੋਧੀ ਜਿਹਦੀ ਦਿੱਲੀ ਦੀ ਇਹ ਮੇਹਰ ਕੋਲੋਂ, ਸਾਡੇ ਧੀਆਂ ਪੁੱਤ ਬਚਾਈ ਨੇਤਾ ਬਾਬੇ ਆਦਮ ਖੋਰ ਕੋਲੋਂ, ਸਾਡੇ ਧੀਆਂ ਪੁੱਤ ਬਚਾਈ ਨੇਤਾ ਬਾਬੇ ਆਦਮ ਖੋਰ ਕੋਲੋਂ। ਸੋ ਬਹੁਤ ਹੀ ਖੂਬਸੂਰਤ ਜਿਹੜੀ ਕਵਿਤਾ ਜੀ ਤੁਸੀਂ ਭੇਜੀ ਹੈ ਮੱਖਣ ਸੋਹੀ ਜੀ, ਹਮੇਸ਼ਾ ਦੇ ਵਾਂਗ ਬਹੁਤ ਹੀ ਖੂਬਸੂਰਤ, ਬਹੁਤ ਹੀ ਧਨੀ ਹੋ ਤੁਸੀਂ ਕਲਮ ਦੇ, ਤੇ ਇਹਦੇ ਲਈ ਮੈਂ ਤੁਹਾਨੂੰ ਵਧਾਈ ਵੀ ਦੇਵਾਂਗੀ। ਬਾਕੀ ਜਿਨ੍ਹਾਂ ਹਾਲਾਤਾਂ ਦੀ ਤੁਸੀਂ ਗੱਲ ਕੀਤੀ ਹੈ ਨਾ ਮੱਖਣ ਸੋਹੀ ਜੀ, ਜੇ ਤੁਸੀਂ ਜ਼ਮੀਨੀ ਪੱਧਰ ਤੇ ਪੰਜਾਬ ਦੇ ਵਿੱਚ ਜਾ ਕੇ ਦੇਖੋ ਤਾਂ ਜਿਹੜੀ ਤਸਵੀਰ ਆ ਉਹ ਬਹੁਤ ਹੀ ਵੱਖਰੀ ਆ। ਜਿਵੇਂ ਅਸੀਂ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਲੋਕ ਜਿਹੜੇ ਆ ਕਾਫੀ ਚੁਕੰਨੇ ਹੋਏ ਦਿਖ ਰਹੇ ਆ, ਪਰ ਜੇ ਜ਼ਮੀਨੀ ਹਕੀਕਤ ਦੇਖੀ ਜਾਵੇ ਤਾਂ ਪਿੰਡਾਂ ਦੇ ਵਿੱਚ ਜਾਂ ਫਿਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅਜੇ ਵੀ ਜਿਹੜੇ ਲੋਕ ਆ ਉਹ ਓਨੇ ਚੁਕੰਨੇ ਨਹੀਂ ਆ। ਤੇ ਜਿਸ ਤਰ੍ਹਾਂ ਤੁਸੀਂ ਇੱਥੇ ਵੀ ਉਹ ਦੁਖਾਂਤ ਜਿਹੜਾ ਜਾਂ ਉਹਦੀ ਤ੍ਰਾਸਦੀ ਦੀ ਗੱਲ ਕੀਤੀ ਆ ਕਿ ਸਿੱਧੇ ਪੱਧਰੇ ਲੋਕ ਮੇਰੇ ਕਿਤੇ ਗੱਲਾਂ ਵਿੱਚ ਨਾ ਆ ਜਾਵਣ, ਦਾਰੂ ਜਾਂ ਫਿਰ ਲਾਲਚ ਵਸ ਕਿਤੇ ਧੋਖਾ ਹੀ ਨਾ ਖਾ ਜਾਵਣ, ਸੋ ਉਹ ਧੋਖਾ ਸ਼ਾਇਦ ਦੁਬਾਰਾ ਹੋ ਸਕਦਾ ਜਿਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਪੰਜਾਬ ਦੇ ਵਿੱਚ ਬਣੇ ਹੋਏ ਆ। ਤੇ ਇਸ ਲਈ ਮਤਲਬ ਸਾਨੂੰ ਬਹੁਤ ਜ਼ਿਆਦਾ ਚਿੰਤਨ ਕਰਨ ਦੀ ਲੋੜ ਹੈ, ਤੇ ਉਸ ਤੋਂ ਵੀ ਪਹਿਲਾਂ ਜਿਹੜੀ ਲੋੜ ਹੈ ਉਹ ਇਹ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਉੱਥੇ ਸਮਝਾ ਸਕੀਏ, ਜੇਕਰ ਸਾਡੇ ਰਿਸ਼ਤੇਦਾਰ ਜਿਹੜੇ ਸਾਡੇ ਆਪਣੇ ਪਰਿਵਾਰ ਵਾਲੇ ਆ ਜੇ ਕੋਈ ਉੱਥੇ ਹੈਗੇ ਆ, ਕਿਉਂਕਿ ਸਾਡੇ ਇੱਥੇ ਰਹਿੰਦੇ ਹੋਣ ਦੇ ਨਾਲ ਜਾਂ ਇੱਥੋਂ ਜਿਹੜੇ ਯਤਨ ਅਸੀਂ ਕਰਦੇ ਹਾਂ ਇੱਥੋਂ ਕਰਨ ਦੇ ਨਾਲ ਬਹੁਤਾ ਓਨਾ ਅਸਰ ਨਹੀਂ ਹੋਣਾ ਜਿੰਨਾ ਉੱਥੋਂ ਵਾਲੇ ਲੋਕ ਜੇ ਖੁਦ ਜਿਹੜੇ ਲੋਕਲ ਲੈਵਲ ਤੇ ਬੈਠੇ ਆ ਜੇ ਉਹ ਆਪ ਵਿਰੋਧ ਨਹੀਂ ਕਰਦੇ। ਸੋ ਬਹੁਤ ਜ਼ਰੂਰੀ ਆ ਜ਼ਮੀਨੀ ਹਕੀਕਤ ਜਿਹੜੀ ਆ ਜਦੋਂ ਉੱਥੇ ਦੇਖੀ ਜਾਂਦੀ ਆ ਤਾਂ ਕਈ ਵਾਰ ਦੁੱਖ ਵੀ ਹੁੰਦਾ ਆ ਅਫਸੋਸ ਵੀ ਹੁੰਦਾ ਆ ਕਿ ਅਸੀਂ ਤਾਂ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਡੀਂਗਾਂ ਆ ਉਹ ਮਾਰਦੇ ਆ ਕਿ ਪੰਜਾਬ ਦੇ ਵਿੱਚ ਪਤਾ ਨੀ ਕਿੰਨਾ ਕੁ ਨਵਾਂ ਬਦਲਾਵ ਆਉਣ ਵਾਲਾ ਹੈ। ਹਾਂ, ਜਿਹੜਾ ਜਦੋਂ ਅਸੀਂ ਸਵੇਰੇ ਵੀ ਖਬਰਾਂ ਵਾਲੇ ਸਿਲਸਿਲੇ ਦੇ ਵਿੱਚ ਗੱਲ ਕਰ ਰਹੇ ਸੀ ਜੀ, ਇੱਕ ਬਦਲਾਅ ਜਿਹੜਾ ਉਹ ਜ਼ਰੂਰ ਆਇਆ, ਬਾਹਰੀ ਹਕੀਕਤ ਜਿਹੜੀ ਆ ਉਹਦੇ ਵਿੱਚ ਬਹੁਤ ਪੰਜਾਬ ਜਿਹੜਾ ਆ ਜੀ ਉਹ ਖੁਸ਼ਹਾਲ ਲੱਗਦਾ ਹੈ ਹਨਾ, ਪਰ ਜਿਹੜੀਆਂ ਅੰਦਰੂਨੀ ਹਕੀਕਤਾਂ ਆ ਉਹਦੇ ਵਿੱਚ ਕੁਛ ਨਾ ਕੁਛ ਜਿਹੜੇ ਥੋੜੇ ਜਿਹੇ ਛੇਕ ਆ ਉਹ ਹੈਗੇ ਆ, ਜਿਨ੍ਹਾਂ ਕਰਕੇ ਜਿਹੜਾ ਨੁਕਸਾਨ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋ ਸਕਦਾ, ਪਰ ਕੁੱਲ ਮਿਲਾ ਕੇ ਜਿਹੜੀਆਂ ਜ਼ਮੀਨੀ ਹਕੀਕਤਾਂ ਜਿਹੜੀਆਂ ਜੀ ਉੱਥੇ ਦੀਆਂ ਉਹਨਾਂ ਨੂੰ ਹੁਣ ਇਸ ਦੌਰ ਦੇ ਵਿੱਚ ਦੇਖਿਆ ਜਾਵੇ, ਚਾਹੇ ਇਸ ਨੂੰ ਤੁਸੀਂ ਸਿਆਸਤੀ ਸਟੰਟ ਕਹਿ ਲਓ ਜਾਂ ਫਿਰ ਲੋਕਾਂ ਨੂੰ ਰੁਝਾਉਣ ਦਾ ਜਾਂ ਲੋਕਾਂ ਨੂੰ ਭਰਮਾਉਣ ਦਾ ਜਿਹੜਾ ਆ ਕੰਮ ਕਹਿ ਲਓ, ਉਹਦੇ ਵਿੱਚ ਜਿਹੜੀ ਨਸ਼ਿਆਂ ਦੀ ਜਿਹੜੀ ਪਹੁੰਚ ਸੀਗੀ ਹਨਾ, ਨਸ਼ਿਆਂ ਤੱਕ ਪਹੁੰਚ ਸੀਗੀ ਜਿਹੜੀ ਨੌਜਵਾਨਾਂ ਦੀ, ਜਾਂ ਨਸ਼ਿਆਂ ਨੂੰ ਨੌਜਵਾਨਾਂ ਤੱਕ ਪਹੁੰਚਾਉਣ ਦੇ ਜਿਹੜੇ ਕਾਰਨਾਮੇ ਸੀਗੇ ਉਹਨਾਂ ਦੇ ਵਿੱਚ ਕਾਫੀ ਹੱਦ ਤੱਕ ਹੁਣ ਗਿਰਾਵਟ ਆਈ ਆ। ਇਹਦੇ ਵਿੱਚ ਚਾਹੇ ਸਰਕਾਰਾਂ ਦੀ ਜਿਹੜੀ ਛਵੀ ਆ ਉਹਨੂੰ ਧੱਕਾ ਲੱਗਿਆ, ਜਾਂ ਫਿਰ ਕਿਸੇ ਤਰ੍ਹਾਂ ਦੇ ਵੀ ਤੁਸੀਂ ਹਾਲਾਤ ਕਹਿ ਲਓ ਜਾਂ ਆਉਣ ਵਾਲੀਆਂ ਜਿਹੜੀਆਂ ਵੋਟਾਂ ਜੀ ਉਹ ਦਿਖ ਰਹੀਆਂ, ਉਹਦੇ ਕਰਕੇ ਇਹਦੇ ਵਿੱਚ ਸੁਧਾਰ ਹੋਇਆ। ਪਿੰਡਾਂ ਦੇ ਵਿੱਚ ਜਿਹੜੇ ਨੌਜਵਾਨ ਜੀ ਮੁੜ ਆਪਣੀ ਨਸ਼ਾ ਛੁਡਾਊ ਕੇਂਦਰਾਂ ਤੋਂ ਬਾਅਦ ਆਪਣੀ ਜਿਹੜੀ ਮੇਨ ਸਟ੍ਰੀਮ ਦੇ ਵਿੱਚ ਪਰਤੇ ਆ, ਤੇ ਉਹਨਾਂ ਨੇ ਫਿਰ ਤੋਂ ਜਿਹੜੀ ਆਪਣੀ ਕਾਬਲੀਅਤ ਨੂੰ ਪਛਾਣ ਕੇ ਆਪਣੇ ਜਿਹੜੇ ਕੰਮ ਧੰਦੇ ਆ ਉਹ ਸ਼ੁਰੂ ਕੀਤੇ ਆ। ਸੋ ਕੁਛ ਨੌਜਵਾਨਾਂ ਦੇ ਨਾਲ ਮੇਰਾ ਮਿਲਣਾ ਵੀ ਹੋਇਆ, ਔਰ ਬਹੁਤ ਸਾਰੇ ਜਿਹੜੇ ਨਸ਼ਾ ਛੁਡਾਊ ਕੇਂਦਰਾਂ ਦੇ ਬਾਰੇ ਦੇ ਵਿੱਚ ਜਿਹੜੀ ਜਾਣਕਾਰੀ ਹੈ ਜਿਹੜੀ ਉਹ ਵੀ ਮੈਨੂੰ ਪ੍ਰਾਪਤ ਹੋਈ ਆ, ਉੱਥੇ ਮਿਲ ਕੇ ਪਤਾ ਲੱਗਿਆ। ਪਰ ਇਸ ਦੌਰ ਦੇ ਵਿੱਚ ਇਸ ਸਮੇਂ ਦੇ ਵਿੱਚ ਕੁਛ ਜਿਹੜੇ ਇਹੋ ਜਿਹੇ ਹਾਲਾਤ ਬਣੇ ਹੋਏ ਆ ਕਿ ਉਹਦੇ ਵਿੱਚ ਸੁਧਾਰ ਜਿਹੜਾ ਆ ਉਹ ਹੌਲੀ ਹੌਲੀ ਹੁਣ ਹੋ ਰਿਹਾ। ਤੇ ਬਾਕੀ ਜਿਹੜੇ ਆ ਜੀ ਕਿਸਾਨਾਂ ਦੇ ਜੇ ਮਸਲੇ ਦੇਖੇ ਜਾਣ ਤਾਂ ਉਹਦੇ ਵਿੱਚ ਵੀ ਬਹੁਤ ਸਾਰੇ ਲੁਭਾਉਣੇ ਜਿਹੜੇ ਲਾਲਚ ਜਿਹੜੇ ਆ ਉਹ ਲੋਕਾਂ ਨੂੰ ਦਿੱਤੇ ਜਾ ਰਹੇ ਆ, ਜਿਹਦੇ ਕਰਕੇ ਜਿਹੜੇ ਕਿਸਾਨ ਆ ਉਹ ਕਾਫੀ ਖੁਸ਼ ਨਜ਼ਰ ਆ ਰਹੇ ਆ। ਸੋ ਬਹੁਤ ਸਾਰੀਆਂ ਜਿਹੜੀਆਂ ਇਹੋ ਜਿਹੀਆਂ ਭਰਮਾਉਣੀਆਂ ਗੱਲਾਂ ਜਿਹੜੀਆਂ ਉਹ ਲੋਕਾਂ ਦੀ ਇਕਦਮ ਝੁਕਾਅ ਨੂੰ ਸੋਚ ਨੂੰ ਬਦਲ ਦਿੰਦੀਆਂ। ਸੋ ਇਸ ਲਈ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਆਪਣੇ ਜਿਹੜੇ ਦੋਸਤ ਨੇ, ਆਪਣੇ ਰਿਸ਼ਤੇਦਾਰ ਨੇ, ਆਪਣੇ ਪਰਿਵਾਰ ਵਾਲੇ ਨੇ, ਉਹਨਾਂ ਨੂੰ ਜ਼ਰੂਰ ਚੁਕੰਨੇ ਕਰਦੇ ਰਹੀਏ ਜਿਹੜੀਆਂ ਗਲਤ ਨੀਤੀਆਂ ਉਹਨਾਂ ਤੋਂ। ਤੇ ਮੱਖਣ ਸੋਹੀ ਜੀ ਗੱਲਬਾਤ ਤੁਹਾਡੇ ਨਾਲ ਹੀ ਬਹੁਤ ਲੰਬੀ ਹੋ ਗਈ, ਸਾਡੇ ਨਾਲ ਅੱਗੇ ਜੁੜੇ ਨੇ। ਸੋ ਬਹੁਤ ਸੋਹਣੀ ਕਵਿਤਾ ਵੀ ਤੁਸੀਂ ਭੇਜੀ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਤੇ ਅੱਗੇ ਸਾਡੇ ਨਾਲ ਜੁੜੇ ਨੇ ਐਚ ਬੀ, ਇਹਨਾਂ ਦਾ ਨਾਮ ਜਿਹੜਾ ਜੀ ਉਹ ਨਹੀਂ ਆਇਆ। ਸੋ ਇਹਨਾਂ ਨੇ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾਈ ਸੀ ਤੇ ਆਵਾਜ਼ ਦੇ ਵੱਲ ਇਹਨਾਂ ਨੇ ਧਿਆਨ ਦਵਾਇਆ ਸੀਗਾ, ਤੇ ਨਾਲ ਹੀ ਨਾਲ ਕਹਿੰਦੇ ਭੈਣ ਜੀ ਥੋੜਾ ਟਾਈਮ ਲੈ ਕੇ ਥੋੜਾ ਟਾਈਮ ਲੈ ਕਾਫੀ ਜ਼ਿਆਦਾ ਸੀ, ਸੋ ਆਈ ਮੈਂਸ਼ਨ ਟੂ ਯੂ, ਥੈਂਕਸ ਫਾਰ ਲਿਸਨਿੰਗ ਭੈਣ ਜੀ। ਸੋ ਅੱਛਾ, ਕਹਿੰਦੇ ਟਾਈਮ ਥੋੜਾ ਨੀ ਸੀ ਜੀ, ਜ਼ਿਆਦਾ ਸੀ, ਕਹਿੰਦੇ ਕਾਫੀ ਜ਼ਿਆਦਾ ਸੀ। ਸੋ ਬਿਲਕੁਲ ਜੀ, ਕਈ ਵਾਰ ਤਾਂ ਜਦੋਂ ਇੱਥੋਂ ਪ੍ਰਦੇਸ਼ਾਂ ਚ ਜਾਂਦੇ ਆ ਕੰਮਾਂ ਨੂੰ ਛੱਡ ਕੇ, ਤੇ ਕਈ ਵਾਰ 15-15 ਦਿਨ ਦਾ ਹੀ ਸਮਾਂ ਲੈ ਕੇ ਜਾਂਦੇ ਆ, ਸੋ ਉਹਨਾਂ ਦੇ ਮੁਕਾਬਲੇ ਤਾਂ ਜਿਹੜਾ ਸਮਾਂ ਕਾਫੀ ਜ਼ਿਆਦਾ ਸੀ, ਪਰ ਫੇਰ ਵੀ ਉਹ ਸਾਡੇ ਲਈ ਥੋੜਾ ਹੀ ਪੈ ਗਿਆ ਜੀ ਉੱਥੇ ਜਾ ਕੇ, ਕਿਉਂਕਿ ਬਹੁਤ ਸਾਰੇ ਜਿਹੜੇ ਹੋਰ ਜਿਨ੍ਹਾਂ ਨੂੰ ਮਿਲਣ ਦਾ ਜਿਹੜਾ ਵਾਅਦਾ ਸੀਗਾ ਤੇ ਨਾਲ ਹੀ ਨਾਲ ਮਨ ਦੇ ਵਿੱਚ ਇੱਛਾ ਸੀਗੀ ਉਹਨਾਂ ਨੂੰ ਨਹੀਂ ਮਿਲਿਆ ਗਿਆ। ਸੋ ਮੇਰੀ ਸਭ ਤੋਂ ਵੱਡੀ ਜਿਹੜੀ ਇੱਛਾ ਸੀ ਉਹ ਇਹ ਸੀ ਕਿ ਮੈਂ ਆਪਣੀ ਰੇਡੀਓ ਟੀਮ ਨੂੰ, ਪੁਰਾਣੀ ਰੇਡੀਓ ਟੀਮ ਜਿਹੜੀ ਕਿ ਆਕਾਸ਼ਵਾਣੀ ਜਲੰਧਰ ਦੇ ਵਿੱਚ, ਬਹੁਤ ਸਾਰੇ ਉੱਥੋਂ ਰਿਟਾਇਰ ਵੀ ਹੋ ਗਏ ਆ, ਪਰ ਅਜੇ ਵੀ ਰਿਟਾਇਰਮੈਂਟ ਤੋਂ ਬਾਅਦ ਉਹ ਕੈਜੂਅਲ ਤੌਰ ਤੇ ਉੱਥੇ ਡਿਊਟੀਜ਼ ਕਰ ਰਹੇ। ਸੋ ਉਹਨਾਂ ਨੂੰ ਮਿਲਣ ਦੀ ਜਿਹੜੀ ਇੱਛਾ ਉਹ ਮੇਰੀ ਪੂਰੀ ਨਹੀਂ ਹੋ ਸਕੀ, ਸੋ ਉਹਦੇ ਲਈ ਮੈਂ ਉਹਨਾਂ ਤੋਂ ਵੀ ਮਾਫੀ ਵੀ ਚਾਹਾਂਗੀ। ਨਾਲ ਹੀ ਨਾਲ ਮੇਰੇ ਜਿਹੜੇ ਕੁਲੀਗਸ ਪ੍ਰੋਫੈਸਰ ਸੀਗੇ ਜੀ ਉਹਨਾਂ ਦੇ ਨਾਲ ਮੈਂ ਵਾਅਦਾ ਵੀ ਕੀਤਾ ਸੀ ਕਿ ਮੈਂ ਜ਼ਰੂਰ ਉਹਨਾਂ ਦੇ ਕੋਲ ਚਾਹੇ 15 ਮਿੰਟ ਦੇ ਲਈ ਆਵਾਂ, ਪਰ ਉਹਨਾਂ ਦੇ ਕੋਲ ਵੀ ਬਹੁਤ ਸਾਰਿਆਂ ਕੋਲ ਮੇਰੇ ਕੋਲ ਪਹੁੰਚਿਆ ਨਹੀਂ ਗਿਆ, ਉਹਨਾਂ ਦੇ ਲਈ ਵੀ ਮੈਂ ਮਾਫੀ ਅਜੇ ਮੰਗਣੀ ਆ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਰੁਝੇਵਿਆਂ ਵਾਲੀਆਂ ਗੱਲਾਂ ਸੀਗੀਆਂ ਜਿਹਦੇ ਕਰਕੇ ਅਜੇ ਵੀ ਉਹ ਸਮਾਂ ਜਿਹੜਾ ਮੈਨੂੰ ਥੋੜਾ ਹੀ ਲੱਗਦਾ ਰਿਹਾ। ਤੇ ਇਸ ਤੋਂ ਬਾਅਦ ਸਾਡੇ ਨਾਲ ਅੱਗੇ ਮੋਹਿੰਦਰ ਸਿੰਘ ਹੰਸ ਬ੍ਰੈਂਪਟਨ ਕੈਨੇਡਾ ਤੋਂ ਜੁੜੇ ਆ, ਕਹਿੰਦੇ ਵਾਹ ਕਿਆ ਬਾਤ ਹੈ, ਮਿੰਟੂ ਬਰਾੜ ਦੀ ਨਿਊਜ਼ ਸਟਾਈਲ ਵੀ ਗੁੱਡ ਹੈ। ਸੋ ਬਹੁਤ ਬਹੁਤ ਧੰਨਵਾਦ ਮਹਿੰਦਰ ਸਿੰਘ ਜੀ, ਤੁਹਾਡਾ ਪ੍ਰੋਗਰਾਮ ਇਸੇ ਤਰ੍ਹਾਂ ਸੁਣਦੇ ਰਿਹਾ ਕਰੋ, ਤੇ ਨਾਲ ਹੀ ਨਾਲ ਜੇ ਕਿਸੇ ਤਰ੍ਹਾਂ ਦੀ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਕੋਈ ਊਣਤਾਈ ਦੇਖਦੇ ਹੋ ਤਾਂ ਸਾਨੂੰ ਜ਼ਰੂਰ ਆਗਾਹ ਕਰਿਆ ਕਰੋ। ਇਸ ਤੋਂ ਬਾਅਦ ਸਾਡੇ ਨਾਲ ਇੰਦਰ ਦੁਬਾਰਾ ਜੀ ਸਾਂਝ ਪਾ ਰਹੇ ਨੇ ਜੀ, ਕੇਨਸ ਤੋਂ, ਕੁਈਨਜ਼ਲੈਂਡ ਤੋਂ ਇੰਦਰ ਦੁਬਲੀ ਹੋਰੀ। ਸੋ ਕਹਿੰਦੇ ਰੋਜ਼ੀ ਆਪਣੇ ਕਾਲਜ ਜਾਣ ਸਮੇਂ ਬੱਸ ਸਟੈਂਡ ਆ ਗਈ, ਮੈਨੂੰ ਲੱਗਦਾ ਇੱਕ ਸ਼ਾਰਟ ਸਟੋਰੀ ਹੈ, ਨਿੱਕੀ ਕਹਾਣੀ ਹੈ, ਲਘੂ ਕਹਾਣੀ, ਸੋ ਉਹ ਤੁਹਾਡੇ ਨਾਲ ਸਾਂਝੀ ਕਰਦੀ ਆ ਜੀ। ਕਹਿੰਦੇ ਰੋਜ਼ੀ ਆਪਣੇ ਕਾਲਜ ਜਾਣ ਸਮੇਂ ਤੇ ਬੱਸ ਸਟੈਂਡ ਆ ਗਈ, ਚਿਹਰੇ ਤੇ ਰੋਜ਼ ਦੀ ਤਰ੍ਹਾਂ ਡਰ ਤੇ ਤਣਾਅ ਨਜ਼ਰ ਆ ਰਿਹਾ ਸੀ। ਸਾਹਮਣੇ ਉਹ ਸ਼ਹਿਰ ਦਾ ਨਾਮੀ ਬਦਮਾਸ਼ ਖੜਾ ਸੀ, ਆਪਣੇ ਗੁਰਗਿਆਂ ਨਾਲ ਰੋਜ਼ਾਨਾ ਕੁੜੀ ਦਾ ਪਿੱਛਾ ਕਰਕੇ ਤੰਗ ਕਰਦਾ। ਕਾਲੇ ਰੰਗ ਦਾ ਨਾਗ ਵਰਗਾ ਇਹ ਬੰਦਾ ਰੋਜ਼ੀ ਨੂੰ ਡੰਗਣ ਦੀ ਕੋਸ਼ਿਸ਼ ਕਰਦਾ ਸੀ, ਪਰ ਉਹ ਬਚਦੀ ਜਾ ਰਹੀ ਸੀ। ਗਰੀਬ ਕਿਸਾਨ ਦੀ ਧੀ ਲਈ ਪੜ੍ਹਾਈ ਪਹਿਲਾਂ ਹੀ ਔਖੀ ਹੁੰਦੀ ਹੈ, ਉਪਰੋਂ ਇਹ ਮੰਤਰੀਆਂ ਦੇ ਰਖੈਲ ਜੀਣਾ ਹਰਾਮ ਕਰ ਦਿੰਦੇ। ਰੋਜ਼ੀ ਬੱਸ ਵਿਚ ਚੜ ਗਈ, ਭੀੜ ਹੋਣ ਕਰਕੇ ਸੀਟ ਨਾ ਮਿਲੀ। ਇਕ ਉੱਚੇ ਲੰਮੇ ਸਰਦਾਰ ਜਵਾਨ ਨੇ ਉੱਠ ਕੇ ਕੁੜੀ ਨੂੰ ਸੀਟ ਦੇ ਦਿੱਤੀ। ਰੋਜ਼ੀ ਬੈਠੀ ਨਾ। ਸਰਦਾਰ ਨੇ ਕਿਹਾ, ਬੈਠ ਜਾ ਭੈਣੇ, ਭਰਾਵਾਂ ਦੇ ਹੁੰਦਿਆਂ ਭੈਣਾਂ ਖੜ ਕੇ ਸਫ਼ਰ ਨਹੀਂ ਕਰਦੀਆਂ। ਭਰਾ ਲਫ਼ਜ਼ ਸੁਣ ਕੇ ਰੋਜ਼ੀ ਦੀਆਂ ਅੱਖਾਂ ਵਿਚ ਚਮਕ ਆ ਗਈ, ਚਿਹਰੇ ਤੇ ਰੌਣਕ ਪਰਤ ਆਈ। ਉਧਰ ਬਦਮਾਸ਼ ਵੀ ਰੋਜ਼ੀ ਨੇੜੇ ਆ ਕੇ ਖੜ ਗਏ। ਲੀਡਰ ਨੇ ਰੋਜ਼ੀ ਦੇ ਮੋਢੇ ਤੇ ਹੱਥ ਰੱਖ ਦਿੱਤਾ। ਰੋਜ਼ੀ ਇਕਦਮ ਉੱਠ ਖੜੀ ਹੋਈ ਤੇ ਪਿੱਛੇ ਜਾਣ ਦੀ ਕੋਸ਼ਿਸ਼ ਕੀਤੀ। ਸਰਦਾਰ ਨੌਜਵਾਨ ਨੇ ਇਹ ਸਾਰਾ ਕੁਝ ਵੇਖ ਲਿਆ, ਉਸ ਦੀਆਂ ਅੱਖਾਂ ਇਕਦਮ ਲਾਲ ਹੋ ਗਈਆਂ। ਡਰਾਈਵਰ ਨੂੰ ਉੱਚੀ ਆਵਾਜ਼ ਵਿਚ ਗੱਡੀ ਰੋਕਣ ਲਈ ਦਬਕਾ ਮਾਰਿਆ। ਸ਼ੇਰ ਵਰਗੀ ਗਰਜਵੀਂ ਆਵਾਜ਼ ਸੁਣ ਕੇ ਡਰਾਈਵਰ ਦੇ ਪੈਰ ਆਪਣੇ ਆਪ ਬ੍ਰੇਕਾਂ ਜਾਮ ਕਰ ਗਏ। ਲੋਹੇ ਦੀ ਬੁੱਕਲ ਵਿਚੋਂ ਸੰਦ ਕੱਢ ਕੇ ਅਗਲੇ ਨੇ 6 ਦੇ 6 ਅੱਗੇ ਲਾ ਲਏ, ਬੱਸ ਵਿਚੋਂ ਉਤਾਰ ਲਏ ਤੇ ਬੱਸ ਸ਼ਹਿਰ ਵੱਲ ਤੋਰ ਦਿੱਤੀ। ਰੋਜ਼ੀ ਚੱਲ ਰਹੀ ਸੀ, ਬੱਸ ਪਿੱਛੋਂ ਮੁੜ ਕੇ ਵੇਖਦੀ ਰਹਿ ਗਈ। ਅਗਲੇ ਦਿਨ ਸਵੇਰੇ ਜਦੋਂ ਰੋਜ਼ੀ ਬੱਸ ਸਟੈਂਡ ਆਈ, ਪਰ ਉਹ ਬਦਮਾਸ਼ ਨਹੀਂ ਆਏ। ਦੁਪਹਿਰ ਵੇਲੇ ਕਾਲਜ ਦੀ ਲਾਇਬ੍ਰੇਰੀ ਵਿਚ ਰੋਜ਼ੀ ਬੈਠ ਕੇ ਅਖਬਾਰ ਪੜ੍ਹ ਰਹੀ ਸੀ। ਅਖਬਾਰ ਦੇ ਮੇਨ ਪੇਜ ਤੇ ਉਹਨਾਂ ਬਦਮਾਸ਼ਾਂ ਦੀਆਂ ਮ੍ਰਿਤਕ ਲਾਸ਼ਾਂ ਦੀ ਫੋਟੋ ਨਾਲ ਖਬਰ ਲੱਗੀ ਸੀ। ਖਾੜਕੂਆਂ ਨੇ ਬੱਸ ਵਿਚੋਂ ਕੱਢ ਕੇ 6 ਨੌਜਵਾਨ ਕਤਲ ਕਰ ਦਿੱਤੇ। ਸੋ ਬਿਲਕੁਲ ਜੀ, ਇਹ ਵੀ ਇੱਕ ਸੱਚਾਈ ਹੈ। ਜੇ ਅਸੀਂ ਸਾਡੇ ਇਤਿਹਾਸ ਵੱਲ ਨਜ਼ਰ ਮਾਰੀਏ, ਪਿਛੋਕੜ ਵੱਲ ਨਜ਼ਰ ਮਾਰੀਏ, ਤਾਂ ਇਹੋ ਜਿਹੇ ਦਿਨਾਂ ਦਾ ਸਾਹਮਣਾ ਵੀ ਕਰਨਾ ਪਿਆ ਸਾਡੇ ਪੰਜਾਬ ਦੇ ਵਿਚ, ਚਾਹੇ ਮੁਟਿਆਰਾਂ ਨੇ ਚਾਹੇ ਗੱਭਰੂ ਨੇ। ਤੇ ਬਹੁਤ ਵੱਡਾ ਜਿਹੜਾ ਇੱਕ ਦੁਖਾਨ ਤੇ ਉਹ ਆਪਣੇ ਪਿੰਡੇ ਤੇ ਹੰਢਾਇਆ ਪੰਜਾਬ ਨੇ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੀ ਇਹ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਹੈ ਇੰਦਰ ਜੀ। ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ। ਸਾਡੇ ਨਾਲ ਅੱਗੇ ਜੁੜੇ ਨੇ ਜੀ ਅੰਮ੍ਰਿਤ ਸਿੰਘ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਵੈਲਕਮ ਬੈਕ, ਲਵ ਯੂਰ ਸ਼ੋ, ਵਾਜ ਵੇਟਿੰਗ ਫਾਰ ਯੂਰ ਸ਼ੋ ਡੈਸਪਰੇਟਲੀ। ਹੈਰੀਟੇਜ ਵਿਚ ਵਿਸਾਖੀ ਮੇਲੇ ਤੇ ਤੁਹਾਡੀ ਟੀਮ ਦੀ ਪਰਫਾਰਮੈਂਸ ਬੈਸਟ ਸੀ ਤੇ ਸਾਰਿਆਂ ਦੇ ਦਿਲ ਨੂੰ ਛੂਹ ਲਈ ਤੁਹਾਡੀ ਟੀਮ ਦੀ ਪਰਫਾਰਮੈਂਸ ਨੇ। ਬਹੁਤ ਚੰਗਾ ਮੈਸੇਜ ਸੀ ਉਸ ਆਈਟਮ ਵਿਚ, ਵਾਹਿਗੁਰੂ ਮਿਹਰ ਕਰੇ। ਸੋ ਬਹੁਤ ਬਹੁਤ ਧੰਨਵਾਦ ਅੰਮ੍ਰਿਤ ਜੀ। ਸਭ ਤੋਂ ਪਹਿਲਾਂ ਤਾਂ ਤੁਸੀਂ ਆਸਟ੍ਰੇਲੀਆ ਦੇ ਵਿਚ ਮੈਨੂੰ ਜੀ ਆਇਆ ਕਿਹਾ ਸੀ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਤੇ ਬਾਕੀ ਤੁਹਾਨੂੰ ਪ੍ਰੋਗਰਾਮ ਪਸੰਦ ਆਉਂਦਾ ਹੈ ਉਹਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ। ਤੇ ਹੈਰੀਟੇਜ ਦੇ ਵਿਚ ਜਿਹੜੀ ਬੱਚਿਆਂ ਦੀ ਆਈਟਮ ਸੀ ਜੀ, ਉਹ ਵੀ ਬਿਲਕੁਲ ਪੰਜਾਬ ਦੇ ਹਾਲਾਤ ਦੇ ਉੱਤੇ ਹੀ ਸੀ, ਜੋ ਪੰਜਾਬ ਦੇ ਵਿਚ ਹਾਲਾਤ ਬਣੇ ਹੋਏ ਆ। ਤੇ ਜੇ ਜੋ ਅਸੀਂ ਇੱਥੇ ਰਹਿੰਦੇ ਹਾਂ ਪੰਜਾਬ ਦੇ ਬਾਰੇ ਦੇ ਵਿਚ ਆਪਣੇ ਪਿੰਡੇ ਤੇ ਹੰਢਾਉਂਦੇ ਹਾਂ, ਹਨਾ। ਸੋ ਉਹ ਹਾਲਾਤਾਂ ਨੂੰ ਬਿਆਨ ਕਰਦੀ ਸੀ ਉਹ ਕੋਰੀਓਗ੍ਰਾਫੀ। ਸੋ ਤੁਸੀਂ ਪਸੰਦ ਕੀਤੀ, ਉਹਦੇ ਲਈ ਵੀ ਬਹੁਤ ਬਹੁਤ ਧੰਨਵਾਦ ਤੇ ਤੁਹਾਡੀਆਂ ਦੁਆਵਾਂ ਦੇ ਲਈ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਬਣੇ ਰਹੋ, ਸ਼ੁਕਰੀਆ। ਪਚਿੱਤਰ ਮੌੜ ਭੁੱਲਰ ਹੁਰੀ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਜੀ ਪ੍ਰੋਗਰਾਮ ਦੇ ਵਿਚ, ਤੇ ਇਨ੍ਹਾਂ ਨੇ ਬਹੁਤ ਹੀ ਖੂਬਸੂਰਤ ਤਸਵੀਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤੇ ਇਨ੍ਹਾਂ ਤਸਵੀਰਾਂ ਦੇ ਵਿਚ ਇੱਕ ਪਿੰਡ ਦੀ ਝਲਕ ਜਿਹੜੀ ਹੈ ਜੀ, ਉਸ ਜ਼ਮਾਨੇ ਦੀ, ਜਿਸ ਜ਼ਮਾਨੇ ਦੇ ਵਿਚ ਕੱਚੇ ਘਰ ਹੁੰਦੇ ਸੀਗੇ, ਹਨਾ। ਸੋ ਹੋ ਸਕਦਾ ਜੀ ਕਿ ਕੁਛ ਅਜੇ ਵੀ ਜਿਹੜੇ ਪੰਜਾਬ ਦੇ ਪਿੰਡ ਹੈਗੇ ਆ ਉਹਨਾਂ ਦੇ ਵਿਚ ਅਜੇ ਜਿਹੜੇ ਇਹੋ ਜਿਹੇ ਘਰ ਆ ਉਹ ਮਿਲ ਸਕਦੇ ਆ, ਪਰ ਹੁਣ ਜਿਹੜੀ ਪਿੰਡਾਂ ਦੀ ਨੁਹਾਰ ਹੈ ਪੰਜਾਬ ਦੇ ਉਹ ਕੁਛ ਹੋਰ ਹੀ ਹੈ। ਤੇ ਜਦੋਂ ਅਸੀਂ ਦੁਆਬੇ ਦੇ ਪਿੰਡ ਦੇਖੀਏ ਨਾ ਜੀ, ਤੇ ਮੈਨੂੰ ਮਤਲਬ ਕਾਫੀ ਹਾਸੋਹੀਣਾ ਵੀ ਲੱਗਦਾ ਇਹ ਸਾਰਾ ਕੁਛ ਦੇਖ ਕੇ, ਕਿ ਦੁਆਬੇ ਦੇ ਪਿੰਡਾਂ ਦੇ ਵਿਚ ਪਤਾ ਨੀ ਹੁਣ ਮਾਲਵੇ ਦੇ ਪਿੰਡ ਕਿਸ ਤਰ੍ਹਾਂ ਦੇ ਹੋਣੇ ਆ, ਕਿਉਂਕਿ ਮਾਲਵੇ ਦੇ ਜਿਹਨਾਂ ਪਿੰਡਾਂ ਦੇ ਵਿਚੋਂ ਮੈਨੂੰ ਵਿਚਰਨ ਦਾ ਮੌਕਾ ਮਿਲਿਆ ਉਹਨਾਂ ਪਿੰਡਾਂ ਦੇ ਵਿਚ ਤਾਂ ਮੈਂ ਇਹੋ ਜਿਹਾ ਜਿਹੜਾ ਸ਼ੋਸ਼ੇਬਾਜ਼ੀ ਜਾਂ ਦਿਖਾਵਾ ਨਹੀਂ ਦੇਖਿਆ। ਪਰ ਦੁਆਬੇ ਦੇ ਪਿੰਡਾਂ ਦੇ ਵਿਚ ਤਾਂ ਜੀ ਬਹੁਤ ਵੱਡੇ ਵੱਡੇ ਜਿਹੜੇ ਟਰੈਕਟਰ ਆ ਜੀ, ਉਹਨਾਂ ਦੇ ਮਾਡਲ ਬਣਾ ਬਣਾ ਕੇ ਉਹ ਛੱਤਾਂ ਦੇ ਉੱਤੇ ਤੀਜੀ ਤੀਜੀ ਫਲੋਰ ਦੇ ਉੱਤੇ ਟਿਕਾਏ ਹੁੰਦੇ ਆ। ਕਿਤੇ ਕੋਈ ਭਲਵਾਨੀ ਕਰਦਾ ਆ ਉਹ ਦਿਖਾਇਆ ਹੁੰਦਾ ਆ, ਉਹ ਭਲਵਾਨ ਬਣਾ ਕੇ ਛੱਤ ਦੇ ਉੱਤੇ ਟਿਕਾਇਆ ਹੁੰਦਾ, ਕਿਤੇ ਕੋਈ ਜਹਾਜ਼ ਬਣਾ ਕੇ ਛੱਤ ਦੇ ਉੱਤੇ ਟਿਕਾਇਆ ਹੁੰਦਾ, ਕਿਤੇ ਕੋਈ ਕਾਰ ਬਣਾ ਕੇ ਛੱਤ ਤੇ ਟਿਕਾਈ ਹੁੰਦੀ ਹੈ। ਸੋ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਦਿਖਾਵਾ ਆ ਉਹ ਵਧਿਆ ਹੋਇਆ, ਔਰ ਉਹਨਾਂ ਵੱਡੀਆਂ ਵੱਡੀਆਂ ਮਹਿਲ ਨੁਮਾ ਕੋਠੀਆਂ ਦੇ ਵਿਚ ਰਹਿਣ ਵਾਲੇ ਜਿਹੜੇ ਆ ਜੀ ਉਹ ਯੂਪੀ ਤੇ ਬਿਹਾਰ ਦੇ ਜਿਹੜੇ ਭਈਏ ਆ ਜਿਹੜੇ ਕਿ ਉੱਥੇ ਸਾਡੀਆਂ ਜ਼ਮੀਨਾਂ ਵੀ ਸਾਂਭ ਰਹੇ ਆ, ਖੇਤੀਬਾੜੀ ਵੀ ਦੇਖ ਰਹੇ ਆ, ਤੇ ਉਹਨਾਂ ਕੋਠੀਆਂ ਤੋਂ ਜਿਹੜੇ ਲੋਕ ਆ ਉਹ ਸਾਰੇ ਹੀ ਪ੍ਰਦੇਸਾਂ ਵੱਲ ਕੂਚ ਕਰ ਚੁੱਕੇ ਆ। ਸੋ ਆਹ ਜਿਹੜਾ ਨਜ਼ਾਰਾ ਤੁਸੀਂ ਇਸ ਤਸਵੀਰ ਦੇ ਵਿੱਚ ਪਿੰਡ ਦਾ ਭੇਜਿਆ ਨਾ, ਕੱਚੇ ਕੱਚੇ ਕੋਠੇ ਤੇ ਨਾਲ ਹੀ ਨਾਲ ਸਾਡੇ ਜਿਹੜੇ ਮੱਝਾਂ ਗਾਈਆਂ ਦਾ ਜਿਹੜਾ ਨਜ਼ਾਰਾ ਆ ਜੀ, ਉਹ ਆਪਣੇ ਆਪ ਦੇ ਵਿੱਚ ਸਾਡੀ ਪੰਜਾਬ ਦੀ ਜਿਹੜੀ ਰੂਹ ਆ ਉਹਨੂੰ ਪੇਸ਼ ਕਰਦਾ ਆ, ਕਿਉਂਕਿ ਅਸਲ ਦੇ ਵਿੱਚ ਪੰਜਾਬ ਦੀ ਰੂਹ ਜਿਹੜੀ ਆ ਉਹ ਇਹੀ ਆ। ਤੇ ਇੱਕ ਹੋਰ ਜਿਹੜੀ ਤਸਵੀਰ ਆ ਜੀ ਉਹਦੇ ਵਿੱਚ ਵੀ ਬਹੁਤ ਸੋਹਣਾ ਨਜ਼ਾਰਾ ਪੇਸ਼ ਹੋਇਆ ਆ, ਹਰਾ ਹਰਾ ਜਿਹੜਾ ਮੈਨੂੰ ਲੱਗਦਾ ਚਟਾਲਾ ਪਿਆ ਆ, ਪੱਠੇ ਪਏ ਆ ਤੇ ਕਣਕ ਉਤਰਨ ਵਾਲੀ ਮਸ਼ੀਨ ਦੇ ਕੋਲ ਤੇ ਥੱਲੇ ਇੱਧਰ ਮੁਰਗੀਆਂ ਜਿਹੜੀਆਂ ਜੀ ਉਹ ਘੁੰਮ ਰਹੀਆਂ ਹਨਾ, ਤੇ ਚੁੱਲੇ ਚੌਂਕੇ ਦੀ ਤਸਵੀਰ ਆ, ਘੜੇ ਜਿਹੜੇ ਆ ਉਹ ਪਏ ਹੋਏ ਆ ਦਰਵਾਜੇ ਦੇ ਕੋਲ। ਸੋ ਬਹੁਤ ਸੋਹਣਾ ਲੇਪ ਜਿਹੜਾ ਆ ਜਿਹੜਾ ਕੱਚੇ ਘਰਾਂ ਦੇ ਉੱਤੇ ਲੇਪ ਜਿਹੜਾ ਕੀਤਾ ਜਾਂਦਾ ਸੀਗਾ, ਬਹੁਤ ਹੀ ਸੋਹਣਾ ਲੇਪ ਜਿਹੜਾ ਆ ਉਹ ਹੋਇਆ। ਸੋ ਬਹੁਤ ਹੀ ਸੋਹਣੀਆਂ ਤਸਵੀਰਾਂ ਪੰਜਾਬ ਦੀ ਰੂਹ ਨੂੰ ਪੇਸ਼ ਕਰਦੀਆਂ, ਭਾਵੇਂ ਸਮੇਂ ਦੇ ਬਦਲਾਵ ਦੇ ਨਾਲ ਇਹ ਸਾਰਾ ਕੁਛ ਹੋਣ ਸੰਭਵ ਨਹੀਂ ਆ, ਪਰ ਉਹੀ ਜਿਵੇਂ ਬਹੁਤੀ ਵਾਰੀ ਉਹ ਵਿਚਾਰ ਸਾਹਮਣੇ ਆਉਂਦਾ ਕਿ ਜਦੋਂ ਜਿਹੜੇ ਕੋਠੇ ਕੱਚੇ ਸੀਗੇ ਹਨਾ ਉਦੋਂ ਰਿਸ਼ਤੇ ਪੱਕੇ ਸੀਗੇ ਹਨਾ, ਤੇ ਹੁਣ ਕੋਠੇ ਤਾਂ ਪੱਕੇ ਹੋ ਗਏ ਪਰ ਹੁਣ ਰਿਸ਼ਤਿਆਂ ਦੇ ਵਿੱਚ ਬਹੁਤ ਵੱਡਾ ਜਿਹੜਾ ਪਾੜਾ ਪੈ ਰਿਹਾ, ਇਹ ਵੀ ਮੈਂ ਮਹਿਸੂਸ ਕੀਤਾ ਜੀ ਉੱਥੇ ਜਾ ਕੇ, ਬਹੁਤ ਜ਼ਿਆਦਾ ਫਰਕ ਆ ਗਿਆ ਆਪਸੀ ਜਿਹੜੇ ਰਿਸ਼ਤਿਆਂ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਪਾੜਾ ਆ ਉਹ ਬਣਦਾ ਜਾ ਰਿਹਾ, ਲੋਕਾਂ ਦੇ ਵਿੱਚ ਜਿਹੜੀ ਆਪਸੀ ਮੁਹੱਬਤ ਦੀ ਆਪਸੀ ਸਾਂਝ ਦੀ ਜਿਹੜੀ ਘਾਟ ਹੈ ਉਹ ਬਹੁਤ ਰੜਕੀ ਆ ਇਸ ਵਾਰ। ਸੋ ਇਹ ਸਾਰਾ ਕੁਛ ਜਿਹੜਾ ਹੈ ਜੀ ਬਦਲਾਵ ਜਿਹੜਾ ਉਹ ਆਉਂਦਾ ਆ ਜਦੋਂ ਜਿਹੜੀ ਪਦਾਰਥਵਾਦੀ ਸੋਚ ਆ ਸਾਡੇ ਤੇ ਭਾਰੂ ਹੁੰਦੀ ਆ। ਸੋ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਵੀ ਕਾਫੀ ਜ਼ਿਆਦਾ, ਕਿਉਂਕਿ ਕਾਫੀ ਲੰਬੇ ਸਮੇਂ ਤੋਂ ਪਦਾਰਥਵਾਦ ਨੂੰ ਹੰਢਾ ਰਹੇ ਆ, ਤੇ ਇਸ ਕਰਕੇ ਪਦਾਰਥਵਾਦੀ ਸੋਚ ਵੀ ਜਿਹੜੀ ਸਾਡੀ ਉੱਥੇ ਏਦਾਂ ਹੀ ਬਣਦੀ ਜਾ ਰਹੀ ਆ। ਤੇ ਇਸ ਤੋਂ ਬਾਅਦ ਸਾਡੇ ਨਾਲ ਅੱਗੇ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬੇਨ ਵਾਲੇ ਵੀ ਸ਼ਾਮਲ ਹੋ ਗਏ ਆ। ਹਰਪ੍ਰੀਤ ਸਿੰਘ ਵੱਲੋਂ ਕਹਿੰਦੇ ਪਿਆਰ ਭਰੀ ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਹਰਮਨ ਰੇਡੀਓ ਦੇ ਵਿਹੜੇ ਚ ਬੈਠੇ ਸਾਰੇ ਸਰੋਤਿਆਂ ਨੂੰ ਵੀ ਜੀ, ਤੇ ਤੁਹਾਡਾ ਤੇ ਘਰ ਪਰਿਵਾਰ ਦਾ ਤੇ ਵਿਹੜੇ ਚ ਬੈਠੇ ਸਾਰਿਆਂ ਦਾ ਜੀ ਆਇਆਂ ਨੂੰ। ਤੇ ਪੰਜਾਬ ਦੀ ਫੇਰੀ ਬਾਰੇ ਤੁਸੀਂ ਦੱਸ ਹੀ ਦਿੱਤਾ ਜੀ, ਸੁਣ ਕੇ ਕਹਿੰਦੇ ਚੰਗਾ ਲੱਗਾ। ਸਫਲਤਾ ਨਾਲ ਹੀ ਇੱਕ ਵਿਚਾਰ ਭੇਜ ਰਹੇ ਆ, ਸਫਲਤਾ ਕਿਸੇ ਰੁੱਖ ਨੂੰ ਨਹੀਂ ਲੱਗਦੀ ਜਿਸ ਨੂੰ ਜਦੋਂ ਚਾਹੋ ਤੋੜ ਲਿਆ ਜਾਵੇ। ਬਿਲਕੁਲ ਜੀ। ਸੋ ਹਰਪ੍ਰੀਤ ਸਿੰਘ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਵਾਈ ਹੈ ਤੇ ਨਾਲ ਹੀ ਨਾਲ ਤੁਸੀਂ ਸਾਨੂੰ ਵੀ ਜੀ ਜਿਆਂ ਕਿਹਾ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਇਹ ਸੁਣ ਕੇ ਵੀ ਚੰਗਾ ਲੱਗਿਆ। ਤੇ ਬਿਲਕੁਲ ਤੁਹਾਡਾ ਵਿਚਾਰ ਜਿਹੜਾ ਜੀ ਬਹੁਤ ਖੂਬਸੂਰਤ ਹੈ ਕਿ ਸਫਲਤਾ ਕਿਸੇ ਰੁੱਖ ਨੂੰ ਨਹੀਂ ਲੱਗਦੀ ਜਿਸ ਨੂੰ ਜਦੋਂ ਚਾਹੇ ਤੋੜ ਲਿਆ ਜਾਵੇ। ਬਹੁਤ ਲੰਮਾ ਸੰਘਰਸ਼ ਕਰਨਾ ਪੈਂਦਾ ਜੀ ਸਫਲਤਾ ਪ੍ਰਾਪਤ ਕਰਨ ਦੇ ਲਈ, ਤੇ ਜਿਹੜੇ ਲੋਕ ਸਬਰ ਸੰਦੋਖ ਦੇ ਨਾਲ ਉਸ ਸੰਘਰਸ਼ ਨੂੰ ਕਰਦੇ ਰਹਿੰਦੇ ਆ ਤੇ ਹਾਰ ਨਹੀਂ ਮੰਨਦੇ ਉਹ ਸਫਲ ਵੀ ਜ਼ਰੂਰ ਹੁੰਦੇ ਆ। ਤੇ ਇਸ ਤੋਂ ਬਾਅਦ ਸਾਡੇ ਨਾਲ ਅੱਗੇ ਜੁੜੇ ਨੇ ਜੀ ਨਿਰਵੈਰ ਸਿੰਘ ਨਵੀਂ ਵਿਨੀਪੈਗ ਕੈਨੇਡਾ ਵਾਲੇ ਇੱਕ ਵਾਰ ਫੇਰ ਤੋਂ, ਤੇ ਕਹਿੰਦੇ ਜੀ ਕਵਿਤਾ ਬਹੁਤ ਸੋਹਣੀ ਸੀ ਸੋ ਕਵਿਤਾ ਪਸੰਦ ਕੀਤੀ ਹੈ। ਤੇ ਇਸ ਤੋਂ ਪਹਿਲਾਂ ਇਹਨਾਂ ਨੇ ਇੱਕ ਮੇਰਾ ਖਾਸ ਸਵਾਲ ਵੀ ਜੀ ਕੀਤਾ ਹੋਇਆ, ਕਹਿੰਦੇ ਬਰਾੜ ਸਾਹਿਬ ਬੈਨ ਕੀਤੀ ਪ੍ਰੋਪਰਟੀ ਦੀ 6 ਮਹੀਨਿਆਂ ਬਾਅਦ ਇੰਸਪੈਕਸ਼ਨ ਹੁੰਦੀ ਹੈ ਜੀ, ਇਹ ਸਭ ਕਿਵੇਂ ਵੇਚ ਗਏ? ਸੋ ਮੈਨੂੰ ਲੱਗਦਾ ਮਾਲਿਆ ਦੇ ਕੇਸ ਦੇ ਬਾਰੇ ਚ ਜਦੋਂ ਗੱਲ ਕਰ ਰਹੇ ਸੀ ਖਬਰਾਂ ਦੇ ਸਿਲਸਿਲੇ ਚ। ਸੋ ਨਿਰਵੈਰ ਸਿੰਘ ਆਪਾਂ ਸਾਰੇ ਜਾਣਦੇ ਹਾਂ ਜੀ ਪੈਸਾ ਜਿਹੜਾ ਬਹੁਤ ਵੱਡੀ ਤਾਕਤ ਹੈ ਤੇ ਬਹੁਤ ਕੁਛ ਕਰਾਉਂਦਾ, ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਸਬੂਤ ਆ ਉਹ ਬਣਾ ਲਏ ਜਾਂਦੇ ਆ ਤੇ ਬਹੁਤ ਸਾਰੇ ਲੋਕਾਂ ਨੂੰ ਖਰੀਦ ਲਿਆ ਜਾਂਦਾ ਆ, ਜਿਹੜੀਆਂ ਆਪਣੀਆਂ ਗਲਤੀਆਂ ਦਾ ਜਿਹੜਾ ਖਮਿਆਜ਼ਾ ਉਹ ਦੂਜਿਆਂ ਦੇ ਉੱਤੇ ਪਾ ਦਿੱਤਾ ਜਾਂਦਾ। ਸੋ ਇਸ ਤਰ੍ਹਾਂ ਇਹੋ ਜਿਹੜੇ ਲੋਕ ਆ ਉਹ ਆਰਾਮ ਦੇ ਨਾਲ ਬਾਹਰ ਆ ਵੀ ਜਾਂਦੇ ਆ। ਸੋ ਨਿਰਵੈਰ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਤੋਂ, ਤੁਸੀਂ ਕਵਿਤਾ ਪਸੰਦ ਕੀਤੀ ਆ ਇਹਦੇ ਲਈ ਵੀ। ਤੇ ਦੋਸਤੋ ਤੁਹਾਡੇ ਸਾਰੇ ਸੁਨੇਹੇ ਜਿਹੜੇ ਉਹ ਇਸੇ ਤਰ੍ਹਾਂ ਚੱਲਦੇ ਰਹਿਣੇ ਆ ਸਾਡੇ ਨਾਲ। ਮਲਕੀਤ ਸਿੰਘ ਹੋਰੀ ਵੀ ਜੁੜੇ ਸੀਗੇ, ਇਹਨਾਂ ਨੂੰ ਵੀ ਅਸੀਂ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ। ਤੇ ਹੁਣ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਤੁਹਾਨੂੰ ਜ਼ਰੂਰ ਸੁਣਾਉਂਦੇ ਆ, ਪ੍ਰੋਗਰਾਮ ਦਾ ਸਮਾਂ ਜਿਹੜਾ ਜੀ ਬਹੁਤ ਥੋੜਾ ਰਹਿ ਗਿਆ ਤੇ ਇੱਕ ਗੀਤ ਤੋਂ ਬਾਅਦ ਬਹੁਤ ਜਲਦੀ ਹਾਜ਼ਰ ਹੁੰਦੇ ਆ ਪ੍ਰੋਗਰਾਮ ਦਾ ਜਿਹੜਾ ਆਖਰੀ ਸਿਲਸਿਲਾ ਉਹ ਲੈ ਕੇ। ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ।
ਚਲਾਵੇ ਗੱਲ ਸਿੱਧੀ ਦਿਲੋਂ ਆਵੇ, ਆ ਮੈਂ ਪੂਰਾ ਦਿਲਦਾਰਾ ਉਹਨਾਂ ਮੈਂ ਸ਼ੌਂਕ ਦੇ ਲਈ ਬੰਨਾ ਨਾ ਵਿਖਾਵਿਆਂ ਦੀ ਪੱਗ ਨੀ ਮੈਂ ਹੈਗਾ ਹੀ ਸਰਦਾਰ ਹਾਂ, ਉਹਨਾਂ ਮੈਂ ਸ਼ੌਂਕ ਦੇ ਲਈ ਬੰਨਾ ਨਾ ਵਿਖਾਵਿਆਂ ਦੀ ਪੱਗ ਨੀ ਮੈਂ ਹੈਗਾ ਹੀ ਸਰਦਾਰ ਹਾਂ,
ਉੱਚੀ ਜੀ ਪੁਰਜਾਨੀ ਕਹਿੰਦਾ ਉਹ ਚੁੰਨੀ ਖਤਰੇ ਚ ਹੋਵੇ ਹਥਿਆਰ ਚੱਕ ਲੈਂਦਾ ਕਿਸੇ ਵੀ ਕੁੜੀ ਨੂੰ ਚੀਜੀ ਪੁਰਜਾਨੀ ਕਹਿੰਦਾ ਚੁੰਨੀ ਖਤਰੇ ਚ ਹੋਵੇ ਹਥਿਆਰ ਚੱਕ ਲੈਂਦਾ ਉਹ ਲੱਖ ਹੋਊ ਕੋਈ ਅਮੀਰ ਏ ਬਕਾਊ ਨੀ ਜ਼ਮੀਰ ਮੈਂ ਗੁਰੂ ਦਾ ਪਹਿਰੇਦਾਰਿਆ ਉਹਨਾਂ ਮੈਂ ਸ਼ੌਕ ਦੇ ਲਈ ਬੰਨਾ ਨਾ ਵਿਖਾਵਿਆਂ ਨੇ ਪੱਗ ਨੀ ਮੈਂ ਹੈਗਾ ਹੀ ਸਰਦਾਰ ਹਾਂ
ਜੀ ਦੋਸਤੋ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣ ਰਹੇ ਸੀ ਜੀ ਸਰਦਾਰ ਉਮੀਦ ਕਰਦੀ ਹਾਂ ਪਸੰਦ ਆਇਆ ਹੋਣਾ ਜ਼ਰੂਰ ਤੇ ਸਾਡੇ ਨਾਲ ਦੋਸਤ ਹੋਰ ਵੀ ਜੁੜ ਗਏ ਨੇ ਪੰਕਜ ਸ਼ਰਮਾ ਹੋਰੀ ਜੁੜੇ ਨੇ ਸਤਿ ਸ੍ਰੀ ਅਕਾਲ ਜੀ ਕਹਿੰਦੇ ਸਾਰੀ ਹਰਮਨ ਰੇਡੀਓ ਟੀਮ ਨੂੰ ਤੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਿਡਨੀ ਤੋਂ ਜੁੜੇ ਹੋ ਪੰਕਜ ਜੀ ਤੇ ਬਹੁਤ ਬਹੁਤ ਸਵਾਗਤ ਵੀ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਕੁਛ ਇਸ ਤਰ੍ਹਾਂ ਇਹਨਾਂ ਨੇ ਇੱਕ ਵਿਚਾਰ ਦੇ ਰੂਪ ਚ ਭੇਜੀਆਂ ਨੇ ਕਹਿੰਦੇ ਡਰ ਮੁਝੇ ਵੀ ਲਗਾ ਫਾਸਲਾ ਦੇਖਕਰ ਪਰ ਮੈਂ ਬੜਤਾ ਗਿਆ ਰਾਸਤਾ ਦੇਖਕਰ ਖੁਦ ਬ ਖੁਦ ਮੇਰੇ ਨਜ਼ਦੀਕ ਆਤੀ ਗਈ ਮੇਰੀ ਮੰਜ਼ਿਲ ਮੇਰਾ ਹੌਸਲਾ ਦੇਖਕਰ ਖੁਦ ਬ ਖੁਦ ਮੇਰੇ ਨਜ਼ਦੀਕ ਆਤੀ ਗਈ ਮੇਰੀ ਮੰਜ਼ਿਲ ਮੇਰਾ ਹੌਸਲਾ ਦੇਖਕਰ ਸੋ ਬਿਲਕੁਲ ਜੀ ਹੌਸਲਾ ਬਹੁਤ ਵੱਡੀ ਚੀਜ਼ ਹੈ ਜੇ ਤੁਸੀਂ ਹੌਸਲਾ ਹੀ ਢਾ ਦਿੰਦੇ ਹੋ ਤਾਂ ਜ਼ਿੰਦਗੀ ਜਿਹੜੀ ਆ ਉਹ ਖੜ ਜਾਂਦੀ ਆ ਤੇ ਇੱਕ ਮੋੜ ਤੇ ਜਦੋਂ ਤੁਸੀਂ ਖੜੋਤ ਮਹਿਸੂਸ ਕਰਦੇ ਹੋ ਤਾਂ ਫੇਰ ਜ਼ਿੰਦਗੀ ਜਿਹੜੀ ਆ ਉਹ ਭਾਰ ਵੀ ਮਹਿਸੂਸ ਹੋਣ ਲੱਗ ਜਾਂਦੀ ਆ ਸੋ ਹੌਸਲਾ ਜਿਹੜਾ ਆ ਉਹ ਮਜ਼ਬੂਤ ਹੋਣਾ ਚਾਹੀਦਾ ਇਰਾਦਾ ਮਜ਼ਬੂਤ ਹੋਣਾ ਚਾਹੀਦਾ ਸੋ ਮਜ਼ਬੂਤ ਇਰਾਦੇ ਤੇ ਹੌਸਲੇ ਦੇ ਨਾਲ ਆਪਾਂ ਜ਼ਿੰਦਗੀ ਦੀ ਕੋਈ ਵੀ ਮੰਜ਼ਿਲ ਸਾਰ ਕਰ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਪੰਕਜ ਜੀ ਸਾਂਝ ਪਾਉਣ ਦੇ ਲਈ ਤੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਉਣ ਦੇ ਲਈ ਇਸ ਪਿਆਰੇ ਜੇ ਵਿਚਾਰ ਦੇ ਨਾਲ ਜਗਤਾਰ ਗਿੱਲ ਹੋਰੀ ਵੀ ਸਾਡੇ ਨਾਲ ਸ਼ਾਮਲ ਹੋਏ ਨੇ ਸਤਿ ਸ੍ਰੀ ਅਕਾਲ ਅਮਰਦੀਪ ਜੀ ਕਹਿੰਦੇ ਪੰਜਾਬ ਚ ਕੁਲਫੀਆਂ ਕਰੇਲੇ ਤੇ ਸਾਗ ਸਰੋਂ ਦਾ ਖਾ ਖਾ ਚਾਹ ਪੂਰੇ ਕੀਤੇ ਆ ਤੁਸੀਂ ਤੇ ਕਹਿੰਦੇ ਹੁਣ ਇੱਕ ਗੀਤ ਵੀ ਸੁਣਾ ਦਿਓ ਹਵਾਵਾਂ ਬੀਤ ਬਲਜੀਤ ਤੇ ਗੁਰਦੀਪ ਸਵੱਦੀ ਦਾ ਹਾਂਗਕਾਂਗ ਵਾਲੇ ਜੀ ਸੋ ਕੋਸ਼ਿਸ਼ ਕਰਦੀ ਹਾਂ ਜੀ ਕਿ ਗੀਤ ਤੁਹਾਨੂੰ ਪ੍ਰੋਗਰਾਮ ਦੌਰਾਨ ਸੁਣਾਵਾਂ ਪਰ ਮੈਨੂੰ ਲੱਗਦਾ ਨਹੀਂ ਕਿ ਗੀਤ ਪ੍ਰੋਗਰਾਮ ਦੌਰਾਨ ਸਾਡੇ ਕੋਲ ਸੁਣਾਇਆ ਜਾਣਾ ਸੋ ਤੁਸੀਂ ਇਸੇ ਤਰ੍ਹਾਂ ਹਰਮਨ ਰੇਡੀਓ ਸੁਣਨਾ ਹੀ ਆ ਸੋ ਪ੍ਰੋਗਰਾਮ ਤੋਂ ਬਾਅਦ ਤੁਹਾਡੇ ਲਈ ਗੀਤ ਅਸੀਂ ਜ਼ਰੂਰ ਪੇਸ਼ ਕਰਾਂਗੇ ਤੇ ਬਹੁਤ ਬਹੁਤ ਧੰਨਵਾਦ ਹਾਜ਼ਰੀ ਲਗਵਾਉਣ ਦੇ ਲਈ ਤੇ ਗੀਤ ਤੁਹਾਡੇ ਲਈ ਪ੍ਰੋਗਰਾਮ ਤੋਂ ਬਾਅਦ ਤੁਸੀਂ ਜ਼ਰੂਰ ਸਾਡਾ ਜਿਹੜਾ ਰੇਡੀਓ ਜੀ ਸੁਣਦੇ ਰਹੋ ਜ਼ਰੂਰ ਪੇਸ਼ ਕਰਾਂਗੇ ਹਰਮੀਤ ਸਿੰਘ ਚੰਨਾ ਮੈਲਬਨ ਵਾਲੇ ਜੀ ਕਹਿੰਦੇ ਭੈਣ ਜੀ ਹੁਸ਼ਿਆਰਪੁਰੀਆਂ ਵਾਲਿਆਂ ਦੇ ਸੌਂਗ ਵੀ ਖਿਆਲ ਕਰ ਲਿਆ ਕਰੋ ਜੀ ਸੋ ਬਿਲਕੁਲ ਜੀ ਖਿਆਲ ਦੇ ਵਿੱਚ ਆ ਤੁਹਾਡਾ ਗੀਤ ਵਾਹਿਗੁਰੂ ਤੇਰਾ ਸ਼ੁਕਰ ਹੈ ਮੈਨੂੰ ਲੱਗਦਾ ਤੁਸੀਂ ਗੀਤ ਕਿਹਾ ਸੀ ਪਰ ਤੁਸੀਂ ਸਿੰਗਰ ਦਾ ਨਾਮ ਨਹੀਂ ਦਿੱਤਾ ਹਰਮੀਤ ਜੀ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡਾ ਇਹ ਗੀਤ ਜਿਹੜਾ ਉਹ ਲੱਭੀਏ ਤੇ ਅਸੀਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਤੁਹਾਡਾ ਇਹ ਗੀਤ ਜ਼ਰੂਰ ਲਗਾਵਾਂਗੇ ਸੋ ਜਗਤਾਰ ਜੀ ਤੁਹਾਡਾ ਜਿਹੜਾ ਗੀਤ ਹੈ ਪ੍ਰੋਗਰਾਮ ਤੋਂ ਬਾਅਦ ਜ਼ਰੂਰ ਸੁਣਾਵਾਂਗੇ ਤੇ ਹੁਣ ਕਿਉਂਕਿ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਮੇਰੇ ਕੋਲ ਬਹੁਤ ਹੀ ਥੋੜਾ ਜਿਹਾ ਬਚਿਆ ਤੇ ਉਸ ਸਮੇਂ ਦੇ ਵਿੱਚ ਮੈਨੂੰ ਅੰਮ੍ਰਿਤ ਸਿੰਘ ਹੋਰਾਂ ਦਾ ਵੀ ਸੁਨੇਹਾ ਆ ਗਿਆ ਕਹਿੰਦੇ ਜੀ ਪਛਾਣ ਲਓ ਤੇ ਮੈਂ ਪਛਾਣ ਲਿਆ ਤੁਹਾਨੂੰ ਸਿਮਰਦੀਪ ਹੋਰਾਂ ਦੇ ਪਰਿਵਾਰ ਦੇ ਵਿੱਚੋਂ ਤੁਸੀਂ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਹਰ ਪ੍ਰੋਗਰਾਮ ਜਿਹੜਾ ਬਹੁਤ ਸ਼ਿੱਦਤ ਦੇ ਨਾਲ ਸੁਣਦੇ ਹੋ ਸਾਨੂੰ ਬਹੁਤ ਚੰਗਾ ਲੱਗਦਾ ਤੇ ਹੌਸਲਾ ਅਫਜ਼ਾਈ ਵੀ ਸਾਡੀ ਹੁੰਦੀ ਹੈ ਜਦੋਂ ਤੁਹਾਡੇ ਪਿਆਰੇ ਪਿਆਰੇ ਜਿਹੜੇ ਸੁਨੇਹੇ ਉਹ ਸਾਡੇ ਤੱਕ ਪਹੁੰਚਦੇ ਨੇ ਸੋ ਬਹੁਤ ਬਹੁਤ ਧੰਨਵਾਦ ਅੰਮ੍ਰਿਤ ਜੀ ਇੱਕ ਵਾਰ ਫੇਰ ਤੋਂ ਤੇ ਇਸ ਤੋਂ ਬਾਅਦ ਮੈਂ ਇੱਕ ਵਾਰ ਈਮੇਲਸ ਵੱਲ ਵੀ ਨਜ਼ਰ ਮਾਰਦੀ ਹਾਂ ਕਿ ਸਾਡਾ ਕੋਈ ਦੋਸਤ ਜਿਹੜਾ ਉਹ ਰਹਿ ਨਾ ਜਾਵੇ ਤੇ ਦੋਸਤੋ ਪ੍ਰੋਗਰਾਮ ਅੱਜ ਮੈਨੂੰ ਇੱਥੇ ਹੀ ਖਤਮ ਕਰਨਾ ਪੈਣਾ ਤੇ ਤੁਹਾਡੇ ਲਈ ਅਗਲੇ ਹਫਤੇ ਫੇਰ ਮੈਂ ਹਾਜ਼ਰ ਹੋਣਾ ਮੰਗਲਵਾਰ ਵਾਲੇ ਦਿਨ 8 to 10 PM ਪਰ ਉਸ ਤੋਂ ਪਹਿਲਾਂ ਮੈਂ ਜਾਣ ਤੋਂ ਪਹਿਲਾਂ ਤੁਹਾਨੂੰ ਜ਼ਰੂਰ ਪੁੱਛਣਾ ਚਾਹਾਂਗੀ ਕਿ ਜੇਕਰ ਪ੍ਰੋਗਰਾਮ ਦੌਰਾਨ ਤੁਹਾਨੂੰ ਕੋਈ ਵੀ ਉਣਤਾਈ ਲੱਗਦੀ ਹੈ, ਪ੍ਰੋਗਰਾਮ ਦੇ ਵਿਚ ਕਿਸੇ ਤਰ੍ਹਾਂ ਦੇ ਵੀ ਸੁਧਾਰ ਚਾਹੁੰਦੇ ਹੋ, ਪ੍ਰੋਗਰਾਮ ਦੇ ਵਿਚ ਕਿਸੇ ਤਰ੍ਹਾਂ ਦਾ ਕੋਈ ਨਵਾਂ ਸੈਗਮੈਂਟ ਤੁਸੀਂ ਸ਼ੁਰੂ ਕਰਵਾਉਣਾ ਚਾਹੁੰਦੇ ਹੋ, ਉਹਦੇ ਲਈ ਤੁਸੀਂ ਆਪਣੀ ਫੀਡਬੈਕ ਸਾਨੂੰ ਜ਼ਰੂਰ ਭੇਜਿਆ ਕਰੋ। ਸਾਡਾ ਫੀਡਬੈਕ ਪਤਾ ਜੀ feedback@harmanradio.com। ਸੋ ਹਰਮਨ ਰੇਡੀਓ ਦੇ ਉੱਤੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਫੀਡਬੈਕ ਹੈ ਕਿਸੇ ਵੀ ਪ੍ਰੋਗਰਾਮ ਦੀ ਤੁਸੀਂ ਦੇਣੀ ਚਾਹੋਗੇ ਤਾਂ ਜ਼ਰੂਰ ਇਸ ਫੀਡਬੈਕ ਪਤੇ ਦੇ ਉੱਤੇ ਤੁਸੀਂ ਦੇ ਸਕਦੇ ਹੋ, feedback@harmanradio.com। ਸੋ ਲਹਿਰਾ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ, ਕਿਸ ਤਰ੍ਹਾਂ ਦਾ ਚਾਹੁੰਦੇ ਹੋ ਤੇ ਕੀ ਹੋਰ ਸੁਧਾਰ ਹੋਣਾ ਚਾਹੀਦਾ, ਇਹਦੇ ਬਾਰੇ ਜ਼ਰੂਰ ਆਪਣੀ ਫੀਡਬੈਕ ਭੇਜਿਆ ਕਰੋ ਜੀ। ਤੇ ਹੁਣ ਪ੍ਰੋਗਰਾਮ ਦੇ ਵਿਚ ਸਮਾਂ ਜਿਹੜਾ ਜੀ ਬਿਲਕੁਲ ਬਚਿਆ ਨਹੀਂ ਹੈ, ਤੇ ਜਿਵੇਂ ਮੈਂ ਗੱਲ ਕੀਤੀ ਸੀ ਕਿ ਮੈਲਬਨ ਦੇ ਵਿਚ ਬਹੁਤ ਸਾਰੇ ਜਿਹੜੇ ਇਵੈਂਟਸ ਚੱਲ ਰਹੇ ਸੀ, ਖਾਸ ਕਰਕੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਜੀ ਵਿਸਾਖੀ ਜਿਹੜੀ ਆ ਉਹ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮਨਾਈ ਗਈ ਆ, ਤੇ ਇੱਕ ਇੱਕ ਦਿਨ ਵੀ ਕਈ ਜਿਹੜੇ ਵਿਸਾਖੀ ਦੇ ਇਵੈਂਟ ਆ ਉਹ ਸੰਪੂਰਨ ਹੋਏ ਆ ਵੱਖ ਵੱਖ ਇਲਾਕਿਆਂ ਦੇ ਵਿਚ। ਕਾਰਨ ਕੀ ਹੈ ਜੀ ਕਿ ਭਾਈਚਾਰੇ ਦੀ ਜਿਹੜੀ ਗਿਣਤੀ ਆ ਉਹ ਕਾਫੀ ਵੱਧ ਰਹੀ ਹੈ, ਪੰਜਾਬੀ ਭਾਈਚਾਰੇ ਦੀ ਗਿਣਤੀ ਵੱਧ ਰਹੀ ਆ, ਉਹਦੇ ਨਾਲ ਓਨੇ ਹੀ ਜਿਹੜੇ ਸਮਾਗਮ ਆ ਸਮਾਰੋਹ ਆ ਉਹ ਵੀ ਵੱਧ ਰਹੇ ਆ। ਚਾਹੇ ਇੱਕੋ ਹੀ ਫੈਸਟੀਵਲ ਆ ਉਸੇ ਫੈਸਟੀਵਲ ਨੂੰ ਕਿਸੇ ਇੱਕ ਇਲਾਕੇ ਦੇ ਵਿਚ ਮਨਾਇਆ ਜਾ ਰਿਹਾ, ਕਿਸੇ ਦੂਜੇ ਇਲਾਕੇ ਦੇ ਵਿਚ ਮਨਾਇਆ ਜਾ ਰਿਹਾ, ਤੇ ਇਹਦੇ ਨਾਲ ਹੀ ਗੁਰਦੁਆਰਾ ਸ੍ਰੀ ਗੁਰੂ ਕ੍ਰੇਗੀਵਨ ਸਿੰਘ ਸਭਾ ਗੁਰਦੁਆਰਾ ਵਿਖੇ ਵੀ ਬਹੁਤ ਵੱਡੇ ਪੱਧਰ ਤੇ ਜਿਹੜੇ ਸਮਾਗਮ ਆ ਉਹ ਲਿਖੇ ਗਏ ਸਨ। ਸੋ ਐਤਵਾਰ ਅਖੰਡ ਪਾਠ ਸਾਹਿਬ ਦੇ ਭੋਗ ਪਏ ਆ ਜੀ, ਨਗਰ ਕੀਰਤਨ ਦੀਆਂ ਤਸਵੀਰਾਂ ਜਿਹੜੀਆਂ ਉਹ ਅਸੀਂ ਹਰਮਨ ਰੇਡੀਓ ਦੇ ਫੈਨ ਪੇਜ ਦੇ ਉੱਤੇ ਸਾਂਝੀਆਂ ਕੀਤੀਆਂ ਸੀਗੀਆਂ, ਤੇ ਇਹਨਾਂ ਤਸਵੀਰਾਂ ਦੇ ਲਈ ਅਸੀਂ ਧੰਨਵਾਦੀਆਂ ਅਵਤਾਰ ਸਿੰਘ ਹੋਰਾਂ ਦੇ ਜਿਨ੍ਹਾਂ ਨੇ ਸਾਨੂੰ ਇਹ ਤਸਵੀਰਾਂ ਮੁਹੱਈਆ ਕਰਵਾਈਆਂ ਸੀਗੀਆਂ। ਤੇ ਇਸ ਤੋਂ ਇਲਾਵਾ ਜਿਹੜੇ ਸਭਿਆਚਾਰਕ ਪ੍ਰੋਗਰਾਮ ਉਲੀਕੇ ਗਏ ਸਨ, ਐਪਿੰਗ ਦੇ ਵਿਚ 2 ਸਭਿਆਚਾਰਕ ਪ੍ਰੋਗਰਾਮ ਉਲੀਕੇ ਗਏ ਸਨ ਪਿਛਲੇ ਹਫ਼ਤੇ, ਤੇ ਇਸ ਤੋਂ ਇਲਾਵਾ ਇਕ ਵੈਸਟ ਦੇ ਵਿਚ ਵੀ ਉਲੀਕਿਆ ਗਿਆ ਸੀਗਾ। ਸੋ ਹੈਰੀਟੇਜ ਐਪਿੰਗ ਦੇ ਵਿਚ ਪੰਜਾਬੀ ਹੈਰੀਟੇਜ ਕਲਚਰਲ ਸੋਸਾਇਟੀ ਜਿਹੜੀ ਉਹਦੇ ਵੱਲੋਂ ਉਲੀਕਿਆ ਗਿਆ ਸੀ। ਸੋ ਬਹੁਤ ਵਧੀਆ ਜਿਹੜਾ ਸਾਰੇ ਹੀ ਜਿਹੜੇ ਦਰਸ਼ਕਾਂ ਨੇ ਸਹਿਯੋਗ ਜਿਹੜਾ ਆ ਉੱਥੇ ਦਿੱਤਾ ਆ, ਤੇ ਉਹਦੇ ਲਈ ਵੀ ਧੰਨਵਾਦੀ ਆ। ਤੇ ਇੱਕ ਜਿਹੜਾ ਵਿਸਾਖੀ ਦਾ ਪ੍ਰੋਗਰਾਮ ਉਲੀਕਿਆ ਗਿਆ ਸੀਗਾ ਜੀ ਐਪਿੰਗ ਦੇ ਵਿਚ ਗਲਾਡਾ ਕਮਿਊਨਿਟੀ ਸੈਂਟਰ ਦੇ ਵਿਚ, ਉਹਦੇ ਵਿਚ ਵੀ ਭਰਪੂਰ ਦਰਸ਼ਕਾਂ ਨੇ ਜਿਹੜਾ ਆਨੰਦ ਆ ਉਹ ਆਪਣਾ ਮਾਣਿਆ। ਤੇ ਇਸ ਤੋਂ ਇਲਾਵਾ ਸਪ੍ਰਿੰਗਵੇਲ ਟਾਊਨ ਸੈਂਟਰ ਦੇ ਵਿਚ ਵੀ ਜਿਹੜਾ ਵਿਸਾਖੀ ਦਾ ਜਿਹੜਾ ਤਿਉਹਾਰ ਆ ਉਹ ਮਨਾਇਆ ਗਿਆ ਪੰਜਾਬੀ ਸਭਿਆਚਾਰਕ ਕੇਂਦਰ ਮੈਲਬਨ ਤੇ ਪੰਜਾਬੀ ਐਸੋਸੀਏਸ਼ਨ ਵੱਲੋਂ। ਤੇ ਹੁਣ ਆਉਣ ਵਾਲੇ ਸਮੇਂ ਦੇ ਵਿਚ ਵੀ ਇੱਕ ਬਹੁਤ ਵੱਡੇ ਪੱਧਰ ਤੇ ਕਿਹਾ ਜਾ ਰਿਹਾ ਜੀ ਕਿ ਵਿਸਾਖੀ ਨੂੰ ਪੰਜਾਬ ਹੈਰੀਟੇਜ ਡੇ ਦੇ ਰੂਪ ਦੇ ਵਿਚ ਮਨਾਇਆ ਜਾਣਾ। ਸੋ 23 ਤਰੀਕ ਆਉਣ ਵਾਲੇ ਸ਼ਨੀਵਾਰ ਨੂੰ ਇਹ ਉਲੀਕਿਆ ਗਿਆ ਜੀ ਵੈਰਬੀ ਦੇ ਵਿਚ ਪ੍ਰੋਗਰਾਮ। ਸੋ ਜਿਹੜੇ ਲੋਕ ਜਿਹੜੇ ਵੀ ਦਰਸ਼ਕ ਜਿਹੜੇ ਆ ਉਹ ਚਾਹਵਾਨ ਨੇ ਜ਼ਰੂਰ ਉਸ ਵਿਸਾਖੀ ਦਾ ਆਨੰਦ ਵੀ ਲੈ ਸਕਦੇ ਆ। ਸੋ ਬਹੁਤ ਬਹੁਤ ਧੰਨਵਾਦ ਅੱਜ ਦੇ ਲਈ, ਅਗਲੇ ਹਫ਼ਤੇ ਫੇਰ ਮਿਲਾਂਗੇ ਮੰਗਲਵਾਰ ਵਾਲੇ ਦਿਨ 8 to 10 PM ਤੱਕ। ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ। ਜਾਂਦੇ ਜਾਂਦੇ ਗੀਤ ਜਿਹੜਾ ਜੀ ਉਹ ਜ਼ਰੂਰ ਆਪਾਂ ਸੁਣਵਾਉਣੇ ਆ ਹਰਮੀਤ ਸਿੰਘ ਹੋਰਾਂ ਦੀ ਫਰਮਾਇਸ਼ ਤੇ ਉਸ ਤੋਂ ਬਾਅਦ ਢੁੱਡੀ ਕੇ ਸਾਹਿਬ ਦੀ ਜਿਹੜੀ ਫਰਮਾਇਸ਼ ਆ ਉਹ ਜ਼ਰੂਰ ਸੁਣਾਵਾਂਗੇ।
ਚੁੰਨੀ ਸੱਤ ਰੰਗੀ ਉੱਡੇ ਅੰਬਰਾਂ ਦੇ ਵਿੱਚ ਨੀ,
ਉਹ ਤੇਰਾ ਕਰਦਾ ਏ ਕੋਰੇ ਉੱਡੂ ਮੁੱਡ ਚਿੱਤ ਨੀ,
ਚੁੰਨੀ ਸੱਤ ਰੰਗੀ ਉੱਡੇ ਅੰਬਰਾਂ ਦੇ ਵਿੱਚ ਨੀ,
ਲਾਲੜ ਪੁਲੇ ਜੋ ਤੁਰੀਆਂ ਨੀ ਦੱਸ ਕਿੱਥੇ ਰੁਕਣਗੀਆਂ, ਕਿੱਥੇ ਜਾਂਦੀ ਏ ਕੱਟੇ ਦੀ ਧੁੱਪ ਬਣ ਕੇ ਹਵਾ ਵਾਂ ਨੂੰ ਪੁੱਛਣਗੀਆਂ, ਜਾਂਦੀ ਹੈ ਕੱਟੇ ਦੀ ਧੁੱਪ ਬਣ ਕੇ ਹਵਾ ਮੈਂ ਤੈਨੂੰ ਪੁੱਛਣਗੀਆਂ,
ਜੀ ਤੂੰ ਮਾਲਵੇ ਤੇ ਟਿੱਬਿਆਂ ਦੀ ਰੇਤ ਵਰਗੀ,
ਤਾਂਬੇ ਜੱਟ ਨੂੰ ਪਿਆਰੀ ਲੱਗੇ ਖੇਤ ਵਰਗੀ,
ਨੀ ਤੂੰ ਮਾਲਵੇ ਤੇ ਟਿੱਬਿਆਂ ਦੀ ਰੇਤ ਵਰਗੀ,
ਕੰਮ ਜੱਟ ਨੂੰ ਪਿਆਰੀ ਲੱਗੇ ਖੇਤ ਵਰਗੀ, ਹਾਂ ਕਰ ਜਾ ਤੂੰ ਮਿੱਠੇ ਨੈਣਾ ਵਾਲੀ ਨੀ ਹੱਦਾਂ ਜਦੋਂ ਮੁੱਕਣਗੀਆਂ,
ਕੱਟੇ ਦੀ ਧੁੱਪ ਬਣ ਕੇ ਹਵਾਵਾਂ ਤੈਨੂੰ ਪੁੱਛਣਗੀਆਂ ਕਿੱਥੇ ਜਾਂਦੀ ਐ ਕੱਟੇ ਦੀ ਧੁੱਪ ਬਣ ਕੇ ਹਵਾਵਾਂ ਤੈਨੂੰ ਪੁੱਛਣਗੀਆਂ ਜਦੋਂ ਥੱਪ ਬਣ ਜਾਂਦਾ ਤੇਰੀ ਕਾਲੀ ਗੁੱਤ ਦਾ ਜਾਂਦਾ ਸਿੱਧੂਆਂ ਦੇ ਪੁੱਤ ਦਾ ਜਦੋਂ ਸੱਪ ਬਣ ਜਾਂਦਾ ਤੇਰੀ ਕਾਲੀ ਗੁੱਤ ਦਾ ਉਦੋਂ ਸਾਰੁੱਕ ਜਾਂਦਾ ਸਿੱਧੂਆਂ ਦੇ ਪੁੱਤ ਦਾ
ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ ਬਹੁਤ ਕੁਝ ਕਰ ਚੁੱਕੇ ਹਾਂ ਬਹੁਤ ਕੁਝ ਕਰਨਾ ਅਜੇ ਬਾਕੀ ਹੈ ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਉੱਚੀਆਂ